And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਮੇਰਾ ਵੀਰਾ ਗਲਾ ਖਰਾਬ ਹੈ ਨਾ
ਯਾਰ, ਕਾਫੀ ਖਰਾਬ, ਬੰਦ ਹੋਇਆ ਸਾਰਾ ਕੰਮ ਹੀ, ਪਰ ਕੰਮ ਚੱਲ ਰਿਹਾ।
ਓਕੇ, ਤੁਹਾਨੂੰ ਪਹਿਲਾਂ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ।
ਯਾ, ਯੂ ਐਸ ਵੈਲ, ਸਾਰੇ ਸੁਣਨ ਵਾਲਿਆਂ ਨੂੰ ਵੀ ਦੁਸਹਿਰੇ ਦੀ ਮੁਬਾਰਕਬਾਦ।
ਥੈਂਕ ਯੂ ਵਾਸੂ ਜੀ। ਬਾਕੀ ਅੱਜ ਆਪਾਂ ਐਂ ਕਰਾਂਗੇ, ਘੱਟ ਜ਼ੋਰ ਲਵਾਵਾਂਗੇ ਤੁਹਾਡਾ। ਜਦੋਂ ਕਿਤੇ ਬ੍ਰੇਕ ਬਰੂਕ ਲੈਣੀ ਹੋਈ ਨਾ, ਸਿੱਧਾ ਹੀ ਕਹਿ ਦਿਓ ਜੀ, ਬ੍ਰੇਕ ਲੈ ਲਓ।
ਠੀਕ ਹੈ ਜੀ।
ਹਾਂ, ਤੇ ਕਈ ਵਾਰੀ ਬੰਦਾ ਨਾ ਇਸ਼ਾਰਿਆਂ 'ਚ ਗੱਲ ਕਰਨ ਲੱਗਦਾ, ਸਾਹਮਣੇ ਵਾਲਾ ਇਸ਼ਾਰਾ ਸਮਝਦਾ
ਨਹੀਂ। ਤੁਸੀਂ ਸਮਝ ਜਾਂਦੇ?
ਮੈਂ ਸਮਝ ਜਾਂਦਾ। ਠੀਕ ਆ, ਕਿਉਂਕਿ ਬਸ ਜੀ, ਜਿਹੜੀ ਗੱਲ ਅਲਬਰਟਾ ਦੀ ਪ੍ਰੀਮੀਅਰ ਨੇ ਪਹਿਲਾਂ ਇਸ਼ਾਰਿਆਂ 'ਚ ਕੀਤੀ ਸੀ ਕਿ ਭਾਈ ਆਪਾਂ ਐਨਰਜੀ ਵਾਸਤੇ ਜਿਹੜੀ ਪਾਈਪਲਾਈਨ ਆ ਅਲਬਰਟਾ ਤੋਂ ਬੀ ਸੀ ਵਾਲੇ ਪਾਸੇ ਨੂੰ ਇੱਕ ਹੋਰ ਬਣਾ ਲਈਏ, ਉਹ ਪਹਿਲਾਂ ਸੰਕੇਤਕ ਤੌਰ 'ਤੇ ਜਦੋਂ ਗੱਲ ਹੁੰਦੀ ਰਹੀ ਤਾਂ ਪ੍ਰੀਮੀਅਰ ਡੇਵਿਡ ਈਬੀ ਨੇ, ਜੇ ਜਨਵਰੀ ਦੀ ਗੱਲ ਆ ਯਾਰ, ਖੈਰ ਨਹੀਂ ਜਨਵਰੀ ਤੋਂ ਬਾਅਦ ਦੀ ਗੱਲ ਆ, ਅਰਲੀਅਰ ਦਿਸ ਈਅਰ ਇੱਕ ਵਾਰ ਉਹਨਾਂ ਨੇ ਕਿਹਾ ਸੀ, ਕਹਿੰਦੇ ਕੋਈ ਨਹੀਂ, ਪ੍ਰਾਈਵੇਟ ਕੋਈ ਕੰਪਨੀ ਆਏਗੀ, ਦੇਖ ਲਾਂਗੇ। ਐਡੀ ਕੋਈ
ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ।
ਹਾਂ,
ਮਲਟੀਪਲ ਟਾਈਮਸ ਪਹਿਲਾਂ ਡੇਵਿਡ ਈਬੀ
ਜੀ ਦਾ ਮਤਲਬ ਇਹ ਹੁੰਦਾ ਕਿ ਮੈਂ ਇਹਦਾ ਕੋਈ ਇਸ ਅਜਿਹੀ ਕਿਸੇ ਪ੍ਰਪੋਜ਼ਲ ਦੀ ਸਖ਼ਤ ਮੁਖਾਲਫਤ ਨਹੀਂ ਕਰਨ ਵਾਲਾ, ਵੀ ਜਦੋਂ ਉੱਥੇ ਪਹੁੰਚਾਂਗੇ ਉਦੋਂ ਦੇਖ ਲਾਂਗੇ। ਯਾਰ, ਚਿੰਤਾ ਕਾਹਨੂੰ ਕਰਦੇ ਹੋ? ਹੁੰਦਾ ਨਾ ਕਈ ਵਾਰੀ ਆਪਾਂ ਗੱਲ ਕਰੀਏ ਵੀ ਵਾਸੂ ਜੀ, ਯਾਰ ਮੈਂ ਸੋਚਦਾ ਸੀ ਵੀ ਅਗਲੇ ਸਾਲ ਫਰਵਰੀ ਦੇ ਵਿੱਚ ਨਾ ਆਪਾਂ ਫਲਾਨਾ ਕੰਮ ਇੱਦਾਂ ਕਰਾਂਗੇ, ਤੁਸੀਂ ਕਹੋ ਯਾਰ ਚਿੰਤਾ ਕਾਹਨੂੰ ਕਰਦੇ ਹੋ, ਜਦੋਂ ਫਰਵਰੀ ਆਊਗੀ ਉਦੋਂ ਦੇਖ ਲਾਂਗੇ, ਡੋਂਟ ਵਰੀ, ਹੈ ਨਾ। ਸੋ ਪ੍ਰੀਮੀਅਰ ਵੱਲੋਂ ਪਹਿਲਾਂ ਅਜਿਹਾ ਸੰਕੇਤ ਦਿੱਤਾ ਜਾਂਦਾ ਰਿਹਾ।
ਹਾਂਜੀ,
ਜਦੋਂ ਹੁਣ ਅਸੀਂ ਕੱਲ੍ਹ ਸਵੇਰੇ ਗੱਲ ਕਰਦੇ ਸੀ ਕਿ ਅਲਬਰਟਾ ਦੀ ਪ੍ਰੀਮੀਅਰ ਵੱਲੋਂ ਇੱਕ ਅਨਾਊਂਸਮੈਂਟ ਕੀਤੀ ਜਾਣੀ ਸੀ ਕਿ 3 ਆਇਲ ਪਾਈਪਲਾਈਨ ਦੀਆਂ ਕੰਪਨੀਆਂ ਦੀ ਮਦਦ ਨਾਲ ਅਲਬਰਟਾ ਦੀ ਸਰਕਾਰ ਵੱਲੋਂ ਇੱਕ ਅਰਜ਼ੀ ਤਿਆਰ ਕੀਤੀ ਜਾ ਰਹੀ ਆ, ਜਿਹੜੀ ਕਿ ਫੈਡਰਲ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਮੇਜਰ ਪ੍ਰੋਜੈਕਟਸ ਆਫਿਸ ਦੇ ਕੋਲ ਜਮ੍ਹਾਂ ਕਰਵਾਈ ਜਾਏਗੀ, ਅਤੇ ਉਹ ਪ੍ਰਪੋਜ਼ਲ ਹੈਗੀ ਆ ਅਲਬਰਟਾ ਤੋਂ ਕੱਚੇ ਤੇਲ ਦੀ ਇੱਕ ਹੋਰ ਪਾਈਪਲਾਈਨ ਜਿਹੜੀ ਕਿ ਬੀ ਸੀ ਤੱਕ ਆਵੇ, ਅਤੇ ਉਹ ਬੀ ਸੀ ਦੇ ਨੌਰਥ ਕੋਸਟ ਤੱਕ ਜਾਵੇ। ਕਿਟੀਮੈਟ ਹੋਏਗਾ ਜਾਂ ਪ੍ਰਿੰਸ ਰੂਪਟ ਹੋਏਗਾ, ਉਹਦਾ ਜਿਹੜਾ ਫਾਈਨਲ ਟਿਕਾਣਾ ਜਾਂ ਡੈਸਟੀਨੇਸ਼ਨ, ਉਹ ਅਜੇ ਕਲੀਅਰ ਨਹੀਂ ਹੈ। ਡੀਟੇਲਸ ਅਜੇ ਬਹੁਤ ਸਾਰੀਆਂ ਅਜਿਹੀਆਂ ਨੇ ਜਿਹੜੀਆਂ ਨਹੀਂ ਪਤਾ, ਪਰ ਅਲਬਰਟਾ ਦੀ ਸਰਕਾਰ ਨੇ, ਡੈਨੀਅਲ ਸਮਿਥ ਨੇ ਜਿਹੜਾ ਆਪਣਾ ਸਟੈਂਸ ਆ ਉਹ ਹੋਰ ਬੜਾ ਕਲੀਅਰ ਅਤੇ ਸਪਸ਼ਟ ਕਰ ਦਿੱਤਾ ਕੱਲ੍ਹ ਦੀ ਇਸ ਅਨਾਊਂਸਮੈਂਟ ਤੋਂ ਦੇ ਨਾਲ।
ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਦੇ ਜਿਹੜੇ ਮੌਜੂਦਾ ਰੂਲਸ ਨੇ ਉਹਨਾਂ ਦੇ ਕਰਕੇ ਪ੍ਰਾਈਵੇਟ ਕੰਪਨੀ ਕੋਈ ਵੀ ਆਪਣਾ ਹੱਥ ਹੀ ਨਹੀਂ ਪਾਉਣਾ ਚਾਹੁੰਦੀ ਇਸ ਪ੍ਰੋਜੈਕਟ ਦੇ ਵਿੱਚ, ਤੇ ਇਹਦੇ ਕਰਕੇ ਪ੍ਰੋਜੈਕਟ ਦਾ ਕੰਮ ਸ਼ੁਰੂ ਨਹੀਂ ਹੋ ਰਿਹਾ। ਕਹਿੰਦੇ ਫਿਰ ਆਰਜ਼ੀ ਤੌਰ ਤੇ ਅਸੀਂ ਪ੍ਰੋਪੋਨੈਂਟ ਦੀ ਭੂਮਿਕਾ ਨਿਭਾਵਾਂਗੇ ਅਲਬਰਟਾ ਵਾਲੇ, ਤੇ ਕਹਿੰਦੇ ਜਿਹੜਾ ਪਲਾਨ ਤਿਆਰ ਕਰਨਾ ਇੱਥੇ ਜਿੰਨੇ ਕੁ ਪੈਸੇ ਖਰਚ ਹੋਣੇ ਨੇ, ਐਸਟੀਮੇਟ ਆ $14 million ਖਰਚ ਹੋਣਗੇ, ਉਹ ਅਲਬਰਟਾ ਦੀ ਸਰਕਾਰ ਕਹਿੰਦੀ ਅਸੀਂ ਆਪਣੇ ਕੋਲੋਂ ਲਾ ਦਾਂਗੇ, ਵੀ ਪੈਸੇ ਲੱਗ ਜਾਣ ਚੀਜ਼ ਬਣ ਜਾਏ। ਕਹਿੰਦੇ ਵੀ $14 million ਕੋਲੋਂ ਲਾਵਾਂਗੇ, ਉਹਦੇ ਨਾਲ ਪਲਾਨ ਤਿਆਰ ਕੀਤਾ ਜਾਏਗਾ, ਤੇ ਇਹਦੇ ਵਾਸਤੇ ਇੱਕ ਟੈਕਨੀਕਲ ਐਡਵਾਈਜ਼ਰੀ ਗਰੁੱਪ ਸਥਾਪਿਤ ਕੀਤਾ ਜਾਏਗਾ, ਜਿਹਦੇ ਵਿੱਚ ਉਹ ਤਿੰਨੋਂ ਮੇਜਰ ਕੰਪਨੀਜ਼ ਨੇ, ਐਨਬ੍ਰਿਜ, ਟੀ ਸੀ ਐਨਰਜੀ ਦੀ ਸਾਊਥ ਬਾਓ ਤੇ ਟਰਾਂਸ ਮਾਊਂਟਨ। ਸੋ ਕਹਿੰਦੇ ਇਹਨਾਂ ਦੀ ਮਦਦ ਨਾਲ ਪਲਾਨ ਤਿਆਰ ਕਰਾ ਕੇ ਅਗਲੇ ਸਾਲ ਦੀ ਸਪ੍ਰਿੰਗ ਤੱਕ ਅਸੀਂ ਮੇਜਰ ਪ੍ਰੋਜੈਕਟਸ ਆਫਿਸ ਨੂੰ ਸਬਮਿਟ ਕਰਾਂਗੇ
ਜੀ। ਤੇ ਜਿਹੜੇ ਵਾਸੂ ਜੀ ਤੁਸੀਂ ਉਹ ਟੈਕਨੀਕਲ ਵਰਕਿੰਗ ਗਰੁੱਪ ਦਾ ਜ਼ਿਕਰ ਕੀਤਾ,
ਹਾਂਜੀ,
ਉਹਦੇ ਵਿੱਚ ਆਫਕੋਰਸ ਆਹ ਤਿੰਨੋਂ ਕੰਪਨੀਆਂ ਦੇ ਨੁਮਾਇੰਦੇ ਤਾਂ ਹੈਗੇ ਹੀ ਨੇ, ਨਾਲ ਹੀ ਇੰਡੀਜਨਸ ਲੀਡਰਸ ਨੂੰ ਵੀ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ, ਨਾਲ ਹੀ ਜਿਹੜੇ ਸਰਕਾਰ ਦੇ ਆਪਣੇ ਕੁਝ ਅਫੀਸ਼ੀਅਲਸ ਨੇ ਉਹ ਵੀ ਦਾ ਹਿੱਸਾ ਹੋਣਗੇ। ਹੁਣ ਕਈਆਂ ਦਾ ਦੇਖੋ ਮੰਨਣਾ ਇਹ ਹੈ ਵੀ ਜੇ ਪਾਈਪਲਾਈਨ ਆਉਣੀ ਅਲਬਰਟਾ ਤੋਂ ਬੀ ਸੀ ਵਾਲੇ ਪਾਸੇ ਹੈ, ਤਾਂ ਅਲਬਰਟਾ ਦੀ ਸਰਕਾਰ ਨੂੰ ਬੀ ਸੀ ਦੀ ਸਰਕਾਰ ਦੇ ਨਾਲ ਰਾਏ ਕਰਕੇ ਬੀ ਸੀ ਦੀ ਸਰਕਾਰ ਨੂੰ ਇੱਕ ਦੋਨਾਂ ਨੂੰ ਸਾਂਝੇ ਤੌਰ 'ਤੇ ਇੱਥੇ ਕੰਮ ਕਰਨਾ ਚਾਹੀਦਾ ਸੀ, ਪਰ ਸਾਨੂੰ ਇਹ ਪਤਾ ਵੀ ਜਿਹੜੀ ਉਹ ਪੋਲੀਟੀਕਲ ਡਿਫਰੈਂਸ ਹੈਗਾ ਉੱਥੇ ਪ੍ਰੋਗਰੈਸਿਵ ਕੰਜ਼ਰ ਨਹੀਂ UCP ਹੈ ਨਾ, ਉਹ ਹੈਗੀ ਆ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆ, ਇੱਥੇ NDP ਦੀ ਸਰਕਾਰ ਆ। ਸੋ ਆਪਸ ਦੇ ਵਿੱਚ ਇੱਕ ਤਾਂ ਪਹਿਲਾਂ ਇਹਨਾਂ ਦਾ ਜਿਹੜਾ ਪੋਲੀਟੀਕਲ DNA ਪੋਲੀਟੀਕਲ ਕਰੂਰ ਆ ਉਹ ਨਹੀਂ ਰਲਦਾ, ਐਨਰਜੀ ਪ੍ਰੋਜੈਕਟਸ ਨੂੰ ਲੈ ਕੇ ਵੈਸੇ ਵੀ ਜੋ ਅਲਬਰਟਾ ਦਾ ਸਟੈਂਸ ਹੈ ਅਤੇ ਜੋ ਬ੍ਰਿਟਿਸ਼ ਕੋਲੰਬੀਆ ਦਾ ਸਟੈਂਸ ਹੈ ਉਹ ਬੜਾ ਵੱਖਰਾ।
ਐਂਡ ਈਵਨ ਜਦੋਂ ਅਲਬਰਟਾ ਦੇ ਵਿੱਚ NDP ਦੀ ਸਰਕਾਰ ਵੀ ਰਹੀ, ਜਦੋਂ ਰੇਚਲ ਨੋਟਲੀ ਵੀ ਰਹੇ,
ਕਰੈਕਟ,
ਭਾਵੇਂ ਉਹ ਜੌਨ ਹਾਰਗਨ ਦੇ ਕਾਫੀ ਦੋਸਤ ਵੀ ਮੰਨੇ ਜਾਂਦੇ ਸਨ, ਦੇ ਵੋ ਫਰੈਂਡਸ, ਉਹਦੇ ਬਾਵਜੂਦ ਵੀ ਟਰਾਂਸ ਮਾਊਂਟਨ ਪਾਈਪਲਾਈਨ ਨੂੰ ਲੈ ਕੇ ਕਦੇ ਵੀ ਦੋਨੋਂ ਸਰਕਾਰਾਂ ਇੱਕ ਮਤ ਨਹੀਂ ਹੋਈਆਂ।
ਇਹ ਬਹੁਤ ਇੰਪੋਰਟੈਂਟ ਪੁਆਇੰਟ ਆ,
ਭਾਵੇਂ ਦੋਨੋਂ NDP ਸਟ੍ਰਾਈਪ ਗਵਰਨਮੈਂਟ ਸੀਗੀਆਂ,
ਕਿਉਂਕਿ ਅਲਬਰਟਾ ਦੀ ਪੋਲੀਟੀਕਲ ਰਿਐਲਿਟੀ ਇਹ ਹੈ ਕਿ ਉੱਥੇ ਕੋਈ ਵੀ ਪਾਰਟੀ ਜਿਹੜੀ ਕਿ ਗੱਲ ਕਰੇਗੀ ਅਸੀਂ ਆਇਲ ਪੈਚ ਨੂੰ ਐਕਸਪਲੋਰ ਨਹੀਂ ਕਰਨਾ ਜਾਂ ਅਸੀਂ ਐਨਰਜੀ ਦੇ ਸਿਰ 'ਤੇ ਆਪਣੀ ਇਕਾਨਮੀ ਨਹੀਂ ਬਿਲਡ ਕਰਨੀ, ਉਹਦਾ ਕੁਛ ਨਹੀਂ ਹੋ ਸਕਦਾ, ਉੱਥੋਂ ਦੀ ਪੋਲੀਟੀਕਲ ਰਿਐਲਿਟੀ ਇਹ ਆ। ਅਤੇ ਕਾਫੀ ਹੱਦ ਤੱਕ ਹੁਣ ਤੱਕ ਦੀ ਦੇਖੋ ਸਥਿਤੀ ਕੀ ਰਹੀ ਹੈ, ਬ੍ਰਿਟਿਸ਼ ਕੋਲੰਬੀਆ ਦੀ ਵੀ ਪੋਲੀਟੀਕਲ ਰਿਐਲਿਟੀ ਇੱਥੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਆ ਕਿ ਜਿਹੜਾ ਸਾਡਾ ਕੋਸਟ ਆ, ਜਿਹੜਾ ਸਾਡਾ ਇਨਵਾਇਰਮੈਂਟ ਆ, ਇਹਦੀ ਪ੍ਰੋਟੈਕਸ਼ਨ ਵੀ ਕੀਤੀ ਜਾਣੀ ਬਹੁਤ ਜ਼ਰੂਰੀ ਆ। ਇੱਕ ਸਮਾਂ ਅਜਿਹਾ ਸੀ ਜਦੋਂ 2011-2013 ਵਾਲਾ ਇਲੈਕਸ਼ਨ ਹੋਇਆ, ਉਦੋਂ NDP ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਦੀ ਪ੍ਰੋੜਤਾ ਕਰ ਬੈਠੀ ਸੀ। ਉਦੋਂ ਟਰਾਂਸ ਮਾਊਂਟਨ ਪਾਈਪਲਾਈਨ ਦੇ ਹੱਕ ਵਿੱਚ ਨਿੱਤਰਨਾ NDP ਨੂੰ ਮਹਿੰਗਾ ਪੈ ਗਿਆ ਸੀ, ਉਦੋਂ ਏਡਰੀਅਨ ਡਿਕਸ ਲੀਡਰ ਸੀਗੇ। ਫਿਰ ਜਦੋਂ 2017 ਦੇ ਆਉਣ ਤੱਕ ਜਦੋਂ ਪਾਈਪਲਾਈਨ ਦੇ ਹੱਕ ਵਿੱਚ ਹਵਾ ਵਗਣੀ ਸ਼ੁਰੂ ਹੋ ਗਈ, ਉਦੋਂ ਫਿਰ NDP ਨੇ ਇਸ ਦੀ ਮੁਖਾਲਫਤ ਕੀਤੀ ਸੀ। ਚਲੋ ਉਹ ਗੱਲ ਇਹਦੀ ਹੈ ਕਿ ਗ੍ਰੀਨਸ ਨਾਲ ਅਗਰੀਮੈਂਟ ਕਰਕੇ ਉਹਦੇ ਨਾਲ ਦੀ ਸਰਕਾਰ ਬਣ ਗਈ, ਪਰ ਜਿਹੜਾ ਸਟਾਂਸ ਹੈਗਾ ਉਹ ਸ਼ਿਫਟ ਹੁੰਦਾ ਰਿਹਾ। ਜਦੋਂ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਆ, ਉਦੋਂ ਜੌਨ ਹੋਰਗਨ ਨੇ ਤਾਂ ਇਹ ਗੱਲ ਆਖੀ ਸੀ ਨਾ ਕਿ ਜੀ ਹੀ ਵਿਲ ਬੀ ਯੂਜ਼ਿੰਗ ਐਵਰੀ ਟੂਲ ਇਨ ਦਾ ਟੂਲ ਬੋਕਸ ਟੂ ਸਟੋਪ ਦਾ ਪਾਈਪਲਾਈਨ, ਪਰ ਅਜਿਹਾ ਨਹੀਂ ਹੋਇਆ। ਸਾਨੂੰ ਇਹ ਪਤਾ ਕਿ ਟਰਾਂਸ ਮਾਊਂਟਨ ਪਾਈਪਲਾਈਨ ਦੀ ਟਵਿਨਿੰਗ ਕਰਕੇ ਅਤੇ ਇਹਦੀ ਕਪੈਸਿਟੀ ਉਸ ਟਵਿਨਿੰਗ ਕਰਕੇ 3 ਗੁਣਾ ਹੋਈ, ਉਹਦਾ ਇੱਕ ਇਕਨੋਮਿਕ ਬੈਨੀਫਿਟ ਹੋਇਆ। ਮੈਟਰੋ ਵੈਨਕੂਵਰ ਦੇ ਵਿੱਚ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਵੀ ਉਹਦਾ ਇੱਕ ਰਾਹਤ ਵਾਲਾ ਪ੍ਰਭਾਵ ਪਿਆ, ਕੈਨੇਡੀਅਨ ਇਕੋਨਮੀ ਦੇ ਵਿੱਚ ਵੀ ਉਹਦੇ ਨਾਲ ਪੈਸੇ ਐਡ ਹੋਏ ਨੇ। ਹੁਣ ਜਦੋਂ ਗੱਲ ਹੀ ਸਾਰੀ ਇਹ ਚੱਲਦੀ ਪਈ ਹੈ ਕਿ ਅਸੀਂ ਆਪਣੀ ਇਕੋਨਮੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਉਹਨਾਂ ਨੂੰ ਹੁਲਾਰਾ ਦੇਣਾ, ਤਾਂ ਫਿਰ ਵਾਸੂ ਜੀ ਜਿਹੜੀ ਇਹ ਅਰਜ਼ੀ ਮੇਜਰ ਪ੍ਰੋਜੈਕਟਸ ਆਫਿਸ ਦੇ ਕੋਲ ਅਲਬਰਟਾ ਵੱਲੋਂ ਲਗਾਈ ਜਾ ਰਹੀ ਆ, ਇਹਦੇ ਨਾਲ ਵੀ ਜੁੜੇ ਦੇਖੋ 2-3 ਵੱਖੋ-ਵੱਖਰੇ ਪਹਿਲੂ ਨੇ। ਇੱਕ ਤਾਂ ਗੱਲ ਉਹੀ ਜਿਹੜੀ ਤੁਸੀਂ ਪਹਿਲਾਂ ਕੀਤੀ ਆ ਕਿ ਸਰਕਾਰ ਦਾ ਇਹ ਕਹਿਣਾ ਵੀ ਠੀਕ ਆ, ਅਸੀਂ ਇੱਕ ਤਿਆਰੀ ਕਰਕੇ ਦੇ ਦਈਏ, ਇੱਕ ਫਾਈਲ ਨੂੰ ਉਸ ਪੁਆਇੰਟ ਤੱਕ ਲੈ ਜਾਈਏ ਵੀ ਇਹ ਕਿਸੇ ਪ੍ਰਾਈਵੇਟ ਪਲੇਅਰ ਦੇ ਵਾਸਤੇ ਅਟਰੈਕਟਿਵ ਆਪਸ਼ਨ ਬਣ ਜਾਵੇ। ਪਰ ਨਾਲ ਹੀ ਉਹਨਾਂ ਨੇ ਗੱਲ ਇਹ ਵੀ ਕੀਤੀ ਡੈਨੀਅਲ ਸਮਿਥ ਨੇ ਵੀ ਘੱਟੋ ਘੱਟ ਅੱਧਾ ਦਰਜਨ ਇਹੋ ਜਿਹੇ ਲਾਜ਼ ਨੇ ਜਿਹੜੇ ਕਿ ਫੈਡਰਲ ਸਰਕਾਰ ਨੂੰ ਸਕ੍ਰੈਪ ਕਰਨੇ ਪੈਣਗੇ। ਇਹ ਤਾਂ ਹੈਗਾ ਅਲਬਰਟਾ ਵਾਲਾ ਪਾਸਾ। ਹੁਣ ਆ ਜਾਈਏ BC ਵਾਲੇ ਪਾਸੇ। ਜਦੋਂ ਕੱਲ੍ਹ ਪ੍ਰੀਮੀਅਰ DVDB 'ਤੇ ਵਾਸੂ ਜੀ ਇੱਕ ਸਮਾਂ ਗੁੱਸੇ ਹੋ ਗਏ ਸੀ ਜਦੋਂ ਉਹਨਾਂ ਨੂੰ ਇਸ ਬਾਰੇ ਸਵਾਲ ਕੀਤਾ ਗਿਆ।
ਯਾ ਉਹ ਕਹਿੰਦੇ ਸਾਡੀ ਪੋਲਾਈਟਨੈਸ ਨੂੰ ਤੁਸੀਂ ਸਾਡੀ ਕਮਜ਼ੋਰੀ ਨਾ ਸਮਝੋ, ਡੂ ਨਾਟ ਮਿਸਟੇਕ ਮਾਈ ਪੋਲਾਈਟਨੈਸ ਫੋਰ ਮਾਈ ਵੀਕਨੈਸ। ਅਤੇ ਉਹਨਾਂ ਨੇ ਗੱਲ ਕਹੀ, ਕਹਿੰਦੇ ਖਿਆਲੀ ਜਿਹਾ ਕਹਿੰਦੇ ਪ੍ਰੋਜੈਕਟ ਹੈ ਇਹਦੇ ਵਿੱਚ, ਕਹਿੰਦੇ ਟੋਟਲੀ ਐਜ਼ ਆਫ ਟੂਡੇ ਇਟਸ ਟੋਟਲੀ ਟੈਕਸਪੇਅਰ ਫੰਡਡ, ਅਤੇ ਅਜੇ ਵੀ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਹੈ ਨਹੀਂ। ਅਤੇ ਕਹਿੰਦੇ ਡੈਨੀਅਲ ਸਮਿਥ ਪਤਾ ਨਹੀਂ ਕਿਉਂ ਬਾਜ਼ਿਦ ਨੇ ਇਸ ਪ੍ਰੋਜੈਕਟ ਦੇ ਵਾਸਤੇ,
ਆਪਣੇ ਪੋਲੀਟੀਕਲ ਰੀਜ਼ਨਸ ਕਰਕੇ ਉਹ ਪ੍ਰੋਜੈਕਟ ਅੱਗੇ ਲਿਆ ਰਹੇ ਨੇ।
ਸੋ ਡੈਨੀਅਲ ਸਮਿਥ ਦਾ ਇਹ ਕਹਿਣਾ, ਕਹਿੰਦੇ ਜਿਹੜੇ ਕੋਸਟਲ ਪ੍ਰੋਵਿੰਸਿਸ ਨੇ ਉਹਨਾਂ ਦੀ ਜ਼ਿੰਮੇਦਾਰੀ ਬਣਦੀ ਆ ਕਿ ਉਹ ਇਸ ਤਰ੍ਹਾਂ ਦੇ ਵੀ ਕੋਸਟ ਨੂੰ ਇਸਤੇਮਾਲ ਕਰਨ ਦੇਣ ਬਾਕੀ ਸੂਬਿਆਂ ਨੂੰ ਵੀ ਆਪਣੇ ਨੈਚੁਰਲ ਰਿਸੋਰਸਿਸ ਨੂੰ ਐਕਸਪੋਰਟ ਕਰਨ ਵਾਸਤੇ। ਸੋ ਹੁਣ ਇਹ ਦੋਨੋਂ ਸੂਬਿਆਂ ਦੇ ਵਿਚਕਾਰ ਜਿਹੜੀ ਅੜਫਸ ਆ ਉਹ ਬਰਕਰਾਰ ਆ, ਪਰ ਡੈਨੀਅਲ ਸਮਿਥ ਨੇ ਹੁਣ ਇੱਕ ਦੇਖੋ ਇਹਨੂੰ ਇੱਦਾਂ ਵੀ ਦੇਖਿਆ ਜਾ ਸਕਦਾ ਕਿ ਡੈਨੀਅਲ ਸਮਿਥ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਪ੍ਰਾਈਵੇਟ ਪ੍ਰੋਪੋਨੈਂਟ ਬਹੁਤ ਜਲਦੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਲੈ ਕੇ ਸਾਹਮਣੇ ਆਉਣਗੇ। ਇਹਦਾ ਮਤਲਬ ਇਹੀ ਹੈ ਵੀ ਅਜੇ ਤੱਕ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਉਹਨਾਂ ਨੂੰ ਲੱਭਿਆ ਨਹੀਂ, ਅਤੇ ਉਹਨਾਂ ਨੂੰ ਕਾਫ਼ੀ ਜ਼ਿਆਦਾ ਘੇਰਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਸੀ ਪੋਲੀਟੀਕਲ ਸਰਕਲਸ ਦੇ ਵਿੱਚ ਕਿ ਤੁਸੀਂ ਬਹੁਤ ਇੱਦਾਂ ਠੋਕ ਵਜਾ ਕੇ ਦਾਅਵਾ ਕੀਤਾ ਸੀ ਅਤੇ ਤੁਹਾਨੂੰ ਕੋਈ ਪ੍ਰਾਈਵੇਟ ਕੰਪਨੀ ਨੇ ਲੱਭੀ ਨਹੀਂ। ਇਹਦਾ ਮਤਲਬ BC ਵਾਲੇ ਠੀਕ ਕਹਿ ਰਹੇ ਨੇ। ਸੋ ਡੈਨੀਅਲ ਸਮਿਥ ਦਾ ਹੁਣ ਇਹ ਕਹਿਣਾ ਕਿ ਉਹ ਇਸ ਤਰ੍ਹਾਂ $14 million ਵੀ ਲਗਾਉਣ ਨੂੰ ਤਿਆਰ ਨੇ ਅਤੇ ਪਲਾਨ ਤਿਆਰ ਕਰਕੇ ਕਹਿੰਦੇ ਸਬਮਿਟ ਕਰਾਂਗੇ, ਇਹਦੇ ਨਾਲ ਮਾਹੌਲ ਬਣੇਗਾ ਅਤੇ ਉਹਨਾਂ ਨੂੰ ਉਮੀਦ ਆ ਵੀ ਇਹਦੇ ਨਾਲ ਪ੍ਰਾਈਵੇਟ ਪ੍ਰੋਪੋਨੈਂਟ ਕੋਈ ਆਏਗਾ। ਪਰ ਜਿਹੜੀਆਂ 3 ਕੰਪਨੀਆਂ ਨੇ ਇਹਨਾਂ 3 ਦੇ ਵਿੱਚੋਂ ਕਿਸੇ ਨੇ ਵੀ ਕਮਿਟ ਨਹੀਂ ਕੀਤਾ। ਕਹਿੰਦੇ ਪਲਾਨ ਤਾਂ ਚਲੋ ਠੀਕ ਆ ਤੁਹਾਡੇ ਕਹੇ 'ਤੇ ਬਣਾ ਦੇਵਾਂਗੇ, ਪਰ ਜ਼ਰੂਰੀ ਨਹੀਂ ਵੀ ਸਾਡੇ ਵੱਲੋਂ ਇਹ ਪ੍ਰੋਜੈਕਟ ਬਣਾਇਆ ਵੀ ਜਾਵੇ ਬਾਅਦ ਵਿੱਚ। ਅਤੇ ਨਾਲ ਡੈਨੀਅਲ ਸਮਿਥ ਨੇ ਇਹ ਵੀ ਕਿਹਾ, ਕਹਿੰਦੇ ਵੀ ਮੈਂ ਇਹ ਗੱਲ ਸਮਝਦੀ ਹਾਂ ਕਿ ਜਿੰਨੀ ਦੇਰ ਤੱਕ BC ਦੀ ਨਾਰਥ ਕੋਸਟ 'ਤੇ ਟੈਂਕਰ ਬੈਨ ਲੱਗਿਆ ਹੋਇਆ ਉਨੀ ਦੇਰ ਤੱਕ ਪਾਈਪਲਾਈਨ ਪ੍ਰੋਜੈਕਟ ਦਾ ਕੋਈ ਮਾਇਨਾ ਨਹੀਂ। ਅਤੇ ਉਹ ਕਹਿੰਦੇ ਇਸ ਕਰਕੇ ਫੈਡਰਲ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਟੈਂਕਰ ਬੈਨ ਹੈ ਉਹਨੂੰ ਹਟਾਇਆ ਜਾਵੇ। ਇਹਦੇ ਬਾਰੇ DVDB ਨੇ ਇਹ ਗੱਲ ਕਹੀ ਹੈ, ਇਹ ਜਿਹੜੀ ਮੈਨੂੰ ਲੱਗਦਾ ਇਹ ਸ਼ਾਇਦ ਉਹਨਾਂ ਨੇ ਪਹਿਲੀ ਵਾਰ ਇੰਨੀ ਕਲੈਰਿਟੀ ਨਾਲ ਇਹ ਠੋਕ ਵਜਾ ਕੇ ਗੱਲ ਕਹੀ ਹੈ। ਕਹਿੰਦੇ ਭਾਵੇਂ ਪ੍ਰਾਈਵੇਟ ਪ੍ਰੋਪੋਨੈਂਟ ਕੋਈ ਆ ਵੀ ਜਾਵੇ ਤਾਂ ਵੀ ਉਹ ਟੈਂਕਰ ਬੈਨ ਨੂੰ ਹਟਾਉਣ ਦੀ ਹਮਾਇਤ ਕਦੇ ਨਹੀਂ ਕਰਨਗੇ, ਉਹਨੂੰ ਕਦੇ ਸਪੋਰਟ ਨਹੀਂ ਕਰਨਗੇ।
ਜੇ ਟੈਂਕਰ ਬੈਨ ਨਹੀਂ ਹਟਦਾ ਤੇ ਵਾਸੂ ਜੀ ਪਾਈਪਲਾਈਨ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੋਈ ਆ, ਪਾਈਪਲਾਈਨ ਦੇ ਵਿੱਚੋਂ ਜਿਹੜਾ ਕੱਚਾ ਤੇਲ ਜੇ ਬੰਦਰਗਾਹ ਤੱਕ ਆ ਵੀ ਜਾਂਦਾ, ਕੋਸਟ ਤੱਕ ਆ ਵੀ ਜਾਂਦਾ, ਤਾਂ ਸਮੁੰਦਰੀ ਜਹਾਜ਼ ਦੇ ਵਿੱਚ ਉਹਨੂੰ ਲੱਦ ਕੇ ਜੇ ਕਿਸੇ ਹੋਰ ਮੁਲਕ ਏਸ਼ੀਆ ਵੱਲ ਜੇ ਭੇਜਿਆ ਨਹੀਂ ਜਾ ਸਕਦਾ ਤਾਂ ਫਿਰ ਉੱਥੇ ਬੰਦਰਗਾਹ ਤੱਕ ਜਾਂ ਕੋਸਟ ਤੱਕ ਲਿਆਉਂਦੇ ਕੱਚੇ ਤੇਲ ਦਾ ਕਰਨਾ ਵੀ ਕੀ ਹੈ। ਇਹੀ ਤੇ ਤਰੀਕਾ ਅਪਣਾਇਆ ਗਿਆ ਸੀ 2015-16 ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ, ਜਦੋਂ ਉਹਨਾਂ ਨੇ ਇਸ ਨਾਰਦਰਨ ਗੇਟਵੇ ਪਾਈਪਲਾਈਨ ਨੂੰ ਕਿਹਾ ਜਾਂਦਾ ਸੀ ਨਾ ਉਦੋਂ, ਕਿ ਜਿਹੜੀ ਇਹ ਨਾਰਦਰਨ ਗੇਟਵੇ ਪਾਈਪਲਾਈਨ ਨੂੰ ਪਾਈਪਲਾਈਨ ਨਹੀਂ ਸੀ ਕੈਂਸਲ ਕੀਤੀ ਕਦੇ ਵੀ, ਜਸਟਿਨ ਟਰੂਡੋ ਦੀ ਸਰਕਾਰ ਨੇ ਇਸ ਪਾਈਪਲਾਈਨ ਨੂੰ ਕਦੇ ਵੀ ਕੈਂਸਲ ਨਹੀਂ ਸੀ ਕੀਤਾ, ਪਰ ਇਸ ਪਾਈਪਲਾਈਨ ਜਿਹੜਾ ਟੈਂਕਰ ਬੈਨ ਜਦੋਂ ਲਾਤਾ ਫਿਰ ਕੰਪਨੀਆਂ ਆਪੇ ਹੀ ਪਿੱਛੇ ਹੱਥ ਖਿੱਚ ਗਈਆਂ ਵੀ ਅਸੀਂ ਉੱਥੇ ਤੱਕ ਤੇਲ ਜਾ ਕੇ ਕਰਾਂਗੇ ਵੀ ਕੀ। ਸੋ ਇਫੈਕਟਿਵਲੀ ਪਾਈਪਲਾਈਨ ਉਦੋਂ ਬੰਦ ਹੋ ਗਈ ਸੀ, ਰੱਦ ਹੋ ਗਈ ਸੀ। ਜੇ ਉਹ ਇਸੇ ਕਰਕੇ ਵਸੂ ਜੀ ਇਹ ਵੀ ਪੈਂਤੜਾ ਲੱਗਦਾ ਅਲਬਰਟਾ ਦਾ ਕਿ ਪਹਿਲਾਂ ਫੈਡਰਲ ਸਰਕਾਰ ਨੂੰ ਆਪਣੇ ਪਾਸੇ ਕਰੋ ਕਿ BC ਨਾਲ ਅਸੀਂ ਬਾਅਦ 'ਚ ਨਜਿੱਠ ਲਾਂਗੇ, ਜੇ ਪਹਿਲਾਂ ਉਸ ਪੁਆਇੰਟ ਤੱਕ ਇਸ ਗੱਲ ਨੂੰ ਲੈ ਕੇ ਤਾਂ ਜਾਈਏ। ਅਤੇ ਵਸੂ ਜੀ ਇਹ ਗੱਲ ਸਹੀ ਹੈ ਵੀ ਜੇ ਟੈਂਕਰ ਬੈਨ ਫੈਡਰਲ ਸਰਕਾਰ ਹਟਾ ਦਿੰਦੀ ਹੈ, ਮੰਨ ਲਓ ਜੇ ਟੈਂਕਰ ਬੈਨ ਫੈਡਰਲ ਗਵਰਨਮੈਂਟ ਵੱਲੋਂ ਰਿਮੂਵ ਕਰ ਦਿੱਤਾ ਜਾਂਦਾ ਅਤੇ ਉਹਦਾ ਉਹ ਇੱਕ ਬਹੁਤ ਵੱਡਾ ਅਟਰੈਕਸ਼ਨ ਬਣ ਜਾਣਾ ਆਇਲ ਕੰਪਨੀਆਂ ਵਾਸਤੇ ਟੂ ਬਿਲਡ ਦੀਜ਼ ਪ੍ਰੋਜੈਕਟਸ।
ਬਿਲਕੁਲ, ਨਿਰਮਲ ਸਿੰਘ ਤੂਰ ਜੀ ਦਾ ਇੱਕ ਮੈਸੇਜ ਆਇਆ ਹੋਇਆ, ਕਹਿੰਦੇ ਵੀ ਚਲੋ ਐਲਬਰਟਾ ਵਾਲੇ ਤਾਂ ਜੇ ਪਾਈਪਲਾਈਨ ਵਿੱਚ ਜਾਂਦੀ ਆ ਉਹ ਤਾਂ ਆਪਣਾ ਕੱਚਾ ਤੇਲ ਵੇਚਣਗੇ, ਬੀਸੀ ਨੂੰ ਇਹਦੇ ਵਿੱਚੋਂ ਕੀ ਮਿਲਣਾ, ਅਸੀਂ ਆਪਣੀ ਕੋਸਟ ਖਰਾਬ ਕਰਾਂਗੇ। ਸੋ ਹੁੰਦਾ ਕੀ ਹੈ ਕਿ ਜਿੱਥੋਂ ਜਿੱਥੋਂ ਪਾਈਪਲਾਈਨ ਲੰਘਦੀ ਆ ਉਹਨਾਂ ਮਿਊਨਿਸਪੈਲਿਟੀਜ਼ ਨੂੰ ਪ੍ਰੋਪਰਟੀ ਟੈਕਸ ਮਿਲਦਾ, ਉਹ ਤੋਂ ਬੀਸੀ ਸਰਕਾਰ ਨੂੰ ਰੈਵਨਿਊ ਦੇ ਵਿੱਚ ਜਿਹੜਾ ਪ੍ਰੋਫਿਟ ਦੇ ਵਿੱਚ ਸ਼ੇਅਰ ਮਿਲਦਾ। ਸੋ ਇਹ ਰੈਵਨਿਊ ਦਾ ਇੱਕ ਵੱਡਾ ਸੋਰਸ ਹੈ, ਪਲੱਸ ਸਾਡੇ ਜਿਹੜੇ ਪੋਰਟ ਦੇ ਉੱਤੇ ਟ੍ਰੈਫਿਕ ਵੱਧਦਾ ਉਹਦੇ ਨਾਲ ਸਾਡੇ ਜਿਹੜੇ ਨੰਬਰਸ ਨੇ ਉਹ ਬੈਟਰ ਹੁੰਦੇ ਨੇ ਪੋਰਟ ਦੇ। ਸੋ ਬੀਸੀ ਨੂੰ ਵੀ ਫਾਇਦਾ ਹੁੰਦਾ ਯੈਸ, ਪਰ ਐਲਬਰਟਾ ਨੂੰ ਸਾਡੇ ਤੋਂ ਜ਼ਿਆਦਾ ਫਾਇਦਾ ਹੋਣਾ,
ਐਲਬਰਟਾ ਨੂੰ ਜ਼ਿਆਦਾ ਫਾਇਦਾ ਹੋਣਾ। ਅੱਛਾ, ਦੂਜੀ ਗੱਲ ਹੀ ਕਿਹਾ ਵਸੂ ਜੀ, ਜਿਹੜਾ ਨਾ ਪ੍ਰੀਮੀਅਰ ਡੇਵੀਡੀ ਬੀ ਦਾ ਇਹ ਆਰਗੂਮੈਂਟ ਆ ਕਿ ਪ੍ਰਾਈਵੇਟ ਪ੍ਰੋਪੋਨੈਂਟ ਤਾਂ ਹੈ ਨਹੀਂ ਕੋਈ, ਪ੍ਰਾਈਵੇਟ ਕੋਈ ਕੰਪਨੀ ਆਵੇ ਉਦੋਂ ਪ੍ਰੋਜੈਕਟ ਵਾਇਬਲ ਹੋਏਗਾ, ਜੇ ਪੈਸੇ ਹੀ ਸਰਕਾਰ ਲਾ ਰਹੀ ਹੈ ਮਤਲਬ ਪ੍ਰੋਜੈਕਟ ਦੀ ਵਾਇਬਿਲਿਟੀ ਨਹੀਂ ਆ। ਇਹ ਜਿਹੜੀ ਨੌਰਥ ਕੋਸਟ ਵਾਲੇ ਪਾਸੇ ਟਰਾਂਸਮਿਸ਼ਨ ਲਾਈਨ ਦੀ ਗੱਲ ਪ੍ਰੀਮੀਅਰ ਡੇਵੀਡੀ ਬੀ ਨੇ ਪਿਛਲੇ ਸਮੇਂ ਕੀਤੀ ਆ, ਉਹ ਤਾਂ ਉਹ ਸਾਰੀ ਗੱਲ ਉਹ ਤਾਂ ਬੀਸੀ ਦੀ ਸਰਕਾਰ ਇਲੈਕਟ੍ਰੀਸਿਟੀ ਨੌਰਥ ਕੋਸਟ ਤੱਕ ਪਹੁੰਚਾਉਣ ਦੇ ਵਾਸਤੇ ਟਰਾਂਸਮਿਸ਼ਨ ਲਾਈਨ ਆਪ ਵਿਛਾ ਰਹੀ ਹੈ ਨਾ, ਉਹਦਾ ਮਕਸਦ ਕੀ ਆ ਕਿ ਉੱਥੋਂ ਦੇ ਜਿਹੜੇ ਮਾਈਨਿੰਗ ਪ੍ਰੋਜੈਕਟਸ ਨੇ ਉਹ ਮਾਈਨਿੰਗ ਪ੍ਰੋਜੈਕਟਸ ਨੂੰ ਵਾਇਬਿਲਿਟੀ ਕਿੱਥੋਂ ਮਿਲਣੀ ਆ, ਜੇ ਉਹਨਾਂ ਕੰਪਨੀਆਂ ਨੂੰ ਪਤਾ ਹੋਏਗਾ ਵੀ ਇੱਥੇ ਬਿਜਲੀ ਆਉਂਦੀ ਹੋਏਗੀ ਕਿ ਨਹੀਂ। ਸੋ ਉੱਥੇ ਵੀ ਤਾਂ ਸਰਕਾਰ ਇੱਕ ਤਰ੍ਹਾਂ ਜ਼ਮੀਨ ਤਿਆਰ ਕਰਕੇ ਜਾਂ ਇੱਕ ਮਾਹੌਲ ਤਿਆਰ ਕਰਕੇ ਇਨਵੈਸਟਮੈਂਟ ਅਟਰੈਕਟ ਕਰਨ ਲਈ ਕੰਮ ਕਰ ਰਹੀ ਹੈ। ਸੋ ਕਈਆਂ ਦਾ ਮੰਨਣਾ ਹੈ ਵੀ ਐਲਬਰਟਾ ਵੀ ਐਗਜੈਕਟਲੀ ਉਹੀ ਕਰ ਰਿਹਾ।
ਵਿਜੇ ਜੀ ਦੇਖੋ, ਸਿਰਫ ਟੈਕਸਪੇਅਰ ਨੂੰ ਬਚਾਉਣ ਦੀ ਗੱਲ ਤਾਂ ਹੈ ਨਹੀਂ।
ਹਾਂ,
ਜੇ ਇਹ ਸਿਰਫ ਟੈਕਸਪੇਅਰਸ ਦੇ ਇੰਨੇ ਸੋਚਦੀ ਹੁੰਦੀ ਬੀਸੀ ਐਨਡੀਪੀ ਸਰਕਾਰ, ਫਿਰ ਸਾਡਾ ਫਿਸਕਲ ਡੈਫਿਸਿਟ 11.6 ਬਿਲੀਅਨ ਡਾਲਰ ਹੋਣਾ ਹੀ ਨਹੀਂ।
ਵਸੂ ਜੀ, ਹੁਣ ਉਹਨਾਂ 14.3 ਕਿਹਾ ਕਰੀਏ, ਨਾਲ ਦੀ ਨਾਲ ਦੋਨੋਂ ਚੀਜ਼ਾਂ ਇਕੱਠੀਆਂ ਕਰਕੇ,
ਕਿਉਂਕਿ 2.7 ਬਿਲੀਅਨ ਡਾਲਰ ਜਿਹੜਾ ਅਸੀਂ ਟੋਬੈਕੋ ਸੈਟਲਮੈਂਟ ਵਾਲਾ ਜਿਹੜਾ ਸਾਨੂੰ ਅਗਲੇ 18 ਸਾਲਾਂ 'ਚ ਮਿਲਣਾ ਸੀ, ਉਸੇ ਸਾਲ ਦੇ ਅਸੀਂ ਰੈਵਨਿਊ ਵਿੱਚ ਜੋੜ ਲਿਆ। ਪਰ ਚਲੋ, ਫਿਰ ਵੀ 11.6 ਬਿਲੀਅਨ ਕਿਹੜਾ ਛੋਟਾ ਨੰਬਰ
ਜੀ ਜੀ ਜੀ,
ਅਤੇ ਇਹ ਸਰਕਾਰ ਦਾ ਆਪਣਾ ਅੰਕੜਾ। ਹੁਣ ਗੱਲ ਸਿਰਫ ਇੰਨੀ ਹੈ ਕਿ ਸਰਕਾਰ ਟੈਕਸਪੇਅਰਸ ਦੇ ਪੈਸੇ ਫੋਸਿਲ ਫਿਊਲ ਪ੍ਰੋਜੈਕਟ ਦੇ ਉੱਤੇ ਲਗਾ ਨਹੀਂ ਸਕਦੀ, ਕਿਉਂਕਿ ਉਹ ਜਿਹੜੇ ਵਿਜੂਅਲਸ ਨੇ ਉਹ ਬੀਸੀ ਐਨਡੀਪੀ ਦੀ ਪੋਲਿਟਿਕਸ ਵਾਸਤੇ ਮਾੜੇ ਨੇ
ਜੀ ਜੀ ਜੀ,
ਅਤੇ ਉਹਨੂੰ ਐਨਵਾਇਰਮੈਂਟਲਿਸਟ ਪਸੰਦ ਨਹੀਂ ਕਰਦੇ, ਬੀਸੀ ਐਨਡੀਪੀ ਦਾ ਜਿਹੜਾ ਵੋਟ ਬੈਂਕ ਆ ਉਹਨੂੰ ਪਸੰਦ ਨਹੀਂ ਕਰਦਾ। ਸੋ ਗੱਲ ਤਾਂ ਪੋਲਿਟਿਕਸ ਦੀ ਹੈ ਇਹਦੇ ਵਿੱਚ, ਅਤੇ ਆਈਡੀਓਲੋਜੀ ਦੀ ਹੈ। ਅਤੇ ਯੈਸ, ਐਨਵਾਇਰਮੈਂਟ ਨੂੰ ਪ੍ਰੋਟੈਕਟ ਕਰਨਾ, ਹੁਣ ਜਿਵੇਂ ਇੱਕ ਮੈਸੇਜ ਆਇਆ ਕਹਿੰਦੇ ਟੈਂਕਰਸ ਉੱਤੇ ਬੈਨ ਕਿਉਂ ਹੈ,
ਇਹ ਲੰਬੀ ਕਹਾਣੀ ਹੈ।
ਸੋ ਜਿਹੜਾ ਨੌਰਥ ਕੋਸਟ ਜਿਹੜੀ ਸਾਡੀ ਹੈ, ਨੌਰਥ ਕੋਸਟ ਦੇ ਉੱਤੇ ਜਿਹੜੀ ਮਰੀਨ ਜਿਹੜਾ ਈਕੋਸਿਸਟਮ ਹੈ ਉਹਨੂੰ ਪ੍ਰੋਟੈਕਟ ਕਰਨਾ, ਜੇ ਟੈਂਕਰਸ ਉੱਥੇ ਆਉਣਗੇ ਉੱਥੇ ਆਇਲ ਜੇ ਪਾਈਪਲਾਈਨ ਦੇ ਵਿੱਚੋਂ ਟੈਂਕਰਸ ਦੇ ਵਿੱਚ ਲੱਦਿਆ ਜਾਏਗਾ, ਉੱਥੇ ਆਇਲ ਸਪਿਲ ਦਾ ਖਤਰਾ ਹੋ ਸਕਦਾ ਉਸ ਮਰੀਨ ਜਿਹੜੀ ਈਕੋਸਿਸਟਮ ਨੂੰ ਪ੍ਰੋਟੈਕਟ ਕਰਨਾ ਕੋਸਟ ਲਾਈਨ 'ਤੇ ਬੜਾ।
ਗ੍ਰੇਟ ਬੇਅਰ ਰੇਨ ਫੋਰੈਸਟ, ਇਹ ਮੈਨੂੰ ਕੁਝ ਸ਼ਬਦ ਚੇਤੇ ਆਉਂਦੇ ਨੇ, ਉਦੋਂ ਬੜਾ ਜ਼ਿਕਰ ਹੁੰਦਾ ਸੀ ਜਦੋਂ ਹਾਰਪਰ ਦੀ ਸਰਕਾਰ ਦੇ ਅਖੀਰਲੇ ਦਿਨ ਸੀ ਅਤੇ ਜਦੋਂ ਟਰੂਡੋ ਉਹਨਾਂ ਦੇ ਚੈਲੇਂਜਰ ਬਣੇ ਹੋਏ ਸੀ, ਵੀ ਗ੍ਰੇਟ ਬੇਅਰ ਰੇਨ ਫੋਰੈਸਟ ਹੈ ਜੀ ਨੌਰਥ ਦੇ ਵਿੱਚ, ਜੇ ਉੱਥੇ ਕਿਤੇ ਆਇਲ ਸਪਿਲ ਹੋ ਗਈ ਉਹ ਤਾਂ ਜਿਹੜਾ ਜੰਗਲ ਹੈ ਇਹੋ ਜਿਹਾ ਤਬਾਹ ਹੋ ਜਾਏਗਾ, ਅਤੇ ਜਿਹੜੇ ਉੱਥੇ ਭਾਲੂ ਰਿੱਛ ਰਹਿੰਦੇ ਨੇ ਉਹਨਾਂ ਦਾ ਹੈਬੀਟੈਟ ਸਾਰਾ ਨੁਕਸਾਨਿਆ ਜਾਏਗਾ। ਇਸ ਕਰਕੇ ਪਾਈਪਲਾਈਨ ਉੱਥੋਂ ਨਹੀਂ ਬਣਨੀ ਚਾਹੀਦੀ। ਪਾਈਪਲਾਈਨ ਨੂੰ ਜਿਹੜੀਆਂ ਕੋਈ ਅਪਰੂਵਲਸ ਵਗੈਰਾ ਹਾਰਪਰ ਸਰਕਾਰ ਨੇ ਦੇ ਵੀ ਦਿੱਤੀਆਂ ਸੀ, ਉਹ ਅਪਰੂਵਲ ਨਹੀਂ ਸੀ ਕੈਂਸਲ ਕੀਤੀ ਗਈ। ਤੁਸੀਂ ਇਹ ਇਫੈਕਟਿਵਲੀ ਇੱਦਾਂ ਕਹਿ ਲਓ ਕਿ ਜੇ ਮੰਨ ਲਓ ਕਿਸੇ ਇਲਾਕੇ ਦੇ ਵਿੱਚ ਇੱਕ ਗਰੁੱਪ ਕਹਿੰਦਾ ਹੋਵੇ ਵੀ ਘਰ ਨਹੀਂ ਬਣਨੇ ਚਾਹੀਦੇ, ਇੱਕ ਗਰੁੱਪ ਕਹਿੰਦਾ ਘਰ ਬਣਨੇ ਚਾਹੀਦੇ ਨੇ, ਘਰ ਬਣਾਉਣ ਵਾਸਤੇ ਉੱਥੇ ਪਰਮਿਟ ਇਸ਼ੂ ਕਰ ਦਿੱਤੇ ਗਏ, ਹੁਣ ਫਿਰ ਨਵੀਂ ਸਰਕਾਰ ਆਵੇ ਉਹ ਇਹ ਕਹੇ ਕਿ ਉੱਥੇ ਕੋਈ ਬੰਦਾ ਨਹੀਂ ਰਹਿ ਸਕਦਾ, ਉੱਥੇ ਕੋਈ ਉਸ ਇਲਾਕੇ ਦੇ ਵਿੱਚ ਕੋਈ ਵੀ ਹਿਊਮਨ ਨਹੀਂ ਰਹਿ ਸਕੇਗਾ, ਫਿਰ ਜਿਹਨਾਂ ਕੰਪਨੀਆਂ ਨੇ ਘਰ ਬਣਾਉਣੇ ਸੀ ਉਹਨਾਂ ਨੇ ਕਹਿਣਾ ਘਰ ਬਣਾਉਣ ਦਾ ਫਾਇਦਾ ਹੀ ਕੀ, ਫਿਰ ਤਾਂ ਕੋਈ ਖਰੀਦਦਾਰ ਹੀ ਨਹੀਂ ਆਉਣਾ। ਸੋ ਐਸੈਂਸ਼ਲੀ ਇਹੀ ਕੀਤਾ ਗਿਆ ਸੀ ਕਿ ਜਦੋਂ ਪਾਈਪਲਾਈਨ ਦੇ ਉੱਪਰ ਰੋਕ ਲਗਾ ਦਿੱਤੀ ਗਈ, ਜਦੋਂ ਟਰੂਡੋ ਦੀ ਆਈ ਥਿੰਕ 2016 ਦੇ ਵਿੱਚ 15 ਸਰਕਾਰ ਬਣਦੀ ਹੈ ਜਸਟਿਨ ਟਰੂਡੋ ਦੀ, ਉਹ ਇਸੇ ਵਾਅਦੇ ਨਾਲ ਆਏ ਸੀ ਕਿ ਇਹ ਕੰਮ ਅਸੀਂ ਕਰਨਾ, ਤੇ ਆਉਂਦੇ ਸਾਰ ਪਹਿਲੇ ਸਾਲ ਦੇ ਅੰਦਰ ਅੰਦਰ ਹੀ ਇਹ ਜਿਹੜਾ ਟੈਂਕਰ
2017
'ਚ ਲੱਗਾ ਸੀ ਇਹ, ਕਿਉਂਕਿ ਗੱਲ ਇਹਦੀ ਪਹਿਲਾਂ ਕਰ ਦਿੱਤੀ ਗਈ ਸੀ, ਉਹਨੂੰ ਇਫੈਕਟਿਵਲੀ ਲਾਗੂ ਕਰ ਦਿੱਤਾ ਗਿਆ ਸੀ 2017 ਤੋਂ। ਜਦੋਂ ਨੌਰਥ ਕੋਸਟ ਵਾਲੇ ਇਲਾਕੇ ਦੇ ਵਿੱਚ ਕੋਈ ਟੈਂਕਰ ਹੀ ਨਹੀਂ ਆਉਣਾ ਤਾਂ ਫਿਰ ਪਾਈਪਲਾਈਨ ਆਪਣੇ ਆਪ ਹੀ ਜਿਹੜੇ ਕੰਪਨੀਆਂ ਸੀ ਉਹ ਹੱਥ ਪਿੱਛੇ ਖਿੱਚ ਗਏ ਸੀ।
ਤੇ ਡੇਵੀਡੀ ਵੀ ਪਹਿਲਾਂ ਜੋ ਕਹਿੰਦੇ ਰਹੇ ਕਿ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ, ਹੁਣ ਉਹ ਸਪਸ਼ਟ ਕਰ ਰਹੇ ਨੇ ਕਿ ਜੇਕਰ ਕੋਈ ਪ੍ਰਾਈਵੇਟ ਪ੍ਰੋਪੋਨੈਂਟ, ਕੋਈ ਪ੍ਰਾਈਵੇਟ ਕੰਪਨੀ ਇਸ ਪਾਈਪਲਾਈਨ ਨੂੰ ਬਣਾਉਣ ਲਈ ਤਿਆਰ ਹੋ ਵੀ ਜਾਂਦੀ ਆ, ਉਹ ਫਿਰ ਵੀ ਟੈਂਕਰ ਬੈਨ ਹਟਾਉਣ ਨੂੰ ਦਾ ਜਿਹੜਾ ਸਟੈਪ ਹੈ ਜਾਂ ਕੋਈ ਜਿਹੜਾ ਪ੍ਰਪੋਜ਼ਲ ਹੈ ਉਹਨੂੰ ਸਪੋਰਟ ਨਹੀਂ ਕਰਨਗੇ, ਟੈਂਕਰ ਬੈਨ ਲੱਗਿਆ ਰਹੇਗਾ ਬੀਸੀਏ ਚਾਹੁੰਦਾ।
ਸੋ ਜਿਹੜੀ ਵਸੂ ਜੀ ਟੀਮ ਕੈਨੇਡਾ ਅਪਰੋਚ ਦੀ ਗੱਲ ਹੁੰਦੀ ਸੀ, ਟੀਮ ਕੈਨੇਡਾ ਦੇ ਵਿੱਚ ਹੁਣ ਇਹ ਜਿਹੜੀਆਂ ਦਰਾਰਾਂ ਨੇ ਉਹ ਸਿੱਧੇ ਤੌਰ 'ਤੇ ਨਜ਼ਰ ਆ ਰਹੀਆਂ ਨੇ, ਅਤੇ ਐਲਬਰਟਾ ਅਤੇ ਬੀਸੀ ਵਿਚਕਾਰ ਐਨਰਜੀ ਪ੍ਰੋਜੈਕਟ ਨੂੰ ਲੈ ਕੇ, ਪਾਈਪਲਾਈਨ ਪ੍ਰੋਜੈਕਟ ਨੂੰ ਲੈ ਕੇ ਬਣੀ ਇਹ ਟੈਨਸ਼ਨ, ਇਹ ਕੋਈ ਨਵੀਂ ਗੱਲ ਨਹੀਂ ਹੈ, ਅਜਿਹਾ ਟਰਾਂਸ ਮਾਊਂਟਨ ਪਾਈਪਲਾਈਨ ਵੇਲੇ ਵੀ ਹੁੰਦਾ ਰਿਹਾ, ਐਂਡ ਐਜ਼ ਯੂ ਵੈਰੀ ਰਾਈਟਲੀ ਪੁਆਇੰਟਡ ਆਊਟ ਕਿ ਇਹ ਉਦੋਂ ਵੀ ਹੁੰਦਾ ਰਿਹਾ ਜਦੋਂ ਇੱਥੇ ਵੀ ਐਨਡੀਪੀ ਦੀ ਸਰਕਾਰ ਸੀ ਬੀਸੀ ਚ ਤੇ ਅਲਬਰਟਾ ਦੇ ਵਿੱਚ ਵੀ ਰੇਟਲ ਨੋਟਲੀ ਦੀ ਐਨਡੀਪੀ ਦੀ ਹੀ ਸਰਕਾਰ ਸੀ ਸੋ ਸੇਮ ਸਟ੍ਰਾਈਪ ਦੀਆਂ ਗਵਰਨਮੈਂਟਸ ਹੋਣ ਦੇ ਬਾਵਜੂਦ ਵੀ ਇਸ ਮਾਮਲੇ ਦੇ ਉੱਪਰ ਜਿਹੜਾ ਜਿਹੜੇ ਕੰਟਰਾਸਟਿੰਗ ਵਿਊਜ਼ ਸੀਗੇ ਉਹ ਬਣੇ ਰਹੇ ਸਨ
ਸੋ ਇਹਦਾ ਮਤਲਬ ਇਹ ਹੋਇਆ ਕਿ ਇੱਕ ਅਸੰਪਸ਼ਨ ਇਹ ਹੈ ਕਿ ਬ੍ਰਿਟਿਸ਼ ਕੋਲੰਬੀਅਨਸ ਪਾਈਪਲਾਈਨਸ ਦੇ ਹਿਮਾਇਤੀ ਨਹੀਂ ਹੈਗੇ ਤੇ ਐਲਬਰਟਨਸ ਪਾਈਪਲਾਈਨਸ ਚਾਹੁੰਦੇ ਨੇ ਕਿਉਂਕਿ ਉੱਥੇ ਆਇਲ ਇੰਡਸਟਰੀ ਹੈ ਪਰ ਕੱਲ ਇੰਟਰਸਟਿੰਗਲੀ ਪੀਅਰ ਪੋਲੀਅਪ ਨੇ ਇਹ ਕਿਹਾ ਕਹਿੰਦੇ ਕਿ ਇਹ ਜਿਹੜਾ ਸਾਰਾ ਪ੍ਰੋਜੈਕਟ ਆ ਵੀ ਜੇ ਮਾਰਕਾਰਨੀ ਸੱਚੀ ਆਇਲ ਪਾਈਪਲਾਈਨ ਬਣਾਉਣਾ ਚਾਹੁੰਦੇ ਆ ਆਲ ਹੀ ਨੀਡਸ ਟੂ ਡੂ ਇਜ਼ ਗੈਟ ਆਊਟ ਆਫ ਦ ਵੇ ਕਿਉਂਕਿ ਬ੍ਰਿਟਿਸ਼ ਕੋਲੰਬੀਅਨਸ ਦੇ ਵਾਂਟ ਅ ਪਾਈਪਲਾਈਨ ਇਹ ਪੀਅਰ ਪੋਲੀਅਪ ਨੇ ਕੱਲ੍ਹ ਦਾਅਵਾ ਕੀਤਾ ਪਰ ਬੀਸੀ ਐਨਡੀਪੀ ਦੀ ਕੈਲਕੂਲੇਸ਼ਨ ਇਹ ਕਹਿੰਦੀ ਹੈ ਕਿ ਬ੍ਰਿਟਿਸ਼ ਕੋਲੰਬੀਅਨਸ ਦੇ ਡੋਨਟ ਵਾਂਟ ਅ ਪਾਈਪਲਾਈਨ
ਜੀ
ਸੋ ਆਈ ਐਮ ਸ਼ੋਰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਬਹੁਤ ਸਾਰੇ ਸਰਵੇਖਣ ਆਉਣਗੇ
ਇੱਕ ਤੁਸੀਂ
ਬ੍ਰਿਟਿਸ਼ ਕੋਲੰਬੀਅਨਸ ਨੂੰ ਪੁੱਛਿਆ ਜਾਏਗਾ ਡੂ ਯੂ ਸਪੋਰਟ ਐਨ ਆਇਲ ਪਾਈਪਲਾਈਨ
ਤੁਸੀਂ ਹੋਰ ਦੇਖੋ ਇੱਕ ਇੰਟਰਸਟਿੰਗ ਗੱਲ ਇਹ ਹੋਰ ਆ
ਹਾਂਜੀ
ਦੇਖੋ ਜਦੋਂ ਸੀ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਦੀ ਗੱਲ ਉਹ ਪਾਈਪਲਾਈਨ ਜਿਹੜੇ ਰਾਹ ਤੋਂ ਆਉਂਦੀ ਆ ਪਹਿਲੀ ਗੱਲ ਤਾਂ ਓਰੀਜਨਲ ਪਾਈਪਲਾਈਨ ਤਾਂ 1950s ਤੋਂ ਚੱਲਦੀ ਆ ਰਹੀ ਆ ਐਕਸਪੈਂਸ਼ਨ ਨੂੰ ਲੈ ਕੇ ਉਹਦੇ ਨਾਲ ਹੀ ਇੱਕ ਹੋਰ ਪਾਈਪਲਾਈਨ ਬਣਾਉਣ ਨੂੰ ਲੈ ਕੇ ਕਿੰਨਾ ਰੌਲਾ ਪੈ ਗਿਆ ਸੀ ਉਹਦੇ ਵਿੱਚ ਨਾ ਪੋਲੀਟਿਕਸ ਇਸ ਕਰਕੇ ਵੀ ਜ਼ਿਆਦਾ ਗਰਮਾਈ ਹੋਈ ਸੀ ਕਿਉਂਕਿ ਉਹਦਾ ਜਿਹੜਾ ਅਲਟੀਮੇਟ ਡੈਸਟੀਨੇਸ਼ਨ ਆ ਉਸ ਪਾਈਪਲਾਈਨ ਦੀ ਉਹ ਮੈਟਰੋ ਬਰਨਬੀ ਦੇ ਵਿੱਚ ਆ ਇਹ ਜਿਹੜਾ ਮੈਟਰੋ ਵੈਨਕੂਵਰ ਦਾ ਇਲਾਕਾ ਹੈ ਐਨ ਡੀ ਪੀ ਦੇ ਵਾਸਤੇ ਬੜਾ ਇੱਕ ਅਹਿਮ ਵੋਟਰ ਬੇਸ ਆ ਜਿਹੜੀ ਨਾਰਦਰਨ ਗੇਟਵੇ ਪਾਈਪਲਾਈਨ ਆ ਉਹ ਤਾਂ ਨੌਰਥ 'ਚ ਜਾਣੀ ਆ ਨੌਰਥ ਦੇ ਵਿੱਚੋਂ ਤਾਂ ਵੈਸੇ ਹੀ ਐਨ ਡੀ ਪੀ ਦਾ ਆਧਾਰ ਕੋਈ ਐਡਾ ਹੈ ਹੀ ਨਹੀਂ ਐਨ ਡੀ ਪੀ ਦੀਆਂ ਜਿਹੜੀਆਂ ਸੀਟਾਂ ਬਹੁਤੀਆਂ ਆਉਂਦੀਆਂ ਨੇ ਉਹ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਅਤੇ ਵੈਨਕੂਵਰ ਆਈਲੈਂਡ ਤੋਂ ਆਉਂਦੀਆਂ ਨੇ ਪਰ ਨੌਰਥ ਕੋਸਟ ਦੇ ਵਿੱਚ ਇਹ ਵੀ ਹੋ ਸਕਦਾ ਬਸ ਜਿਹੜਾ ਵੋਟਰ ਉੱਥੋਂ ਦਾ ਹੈਗਾ ਉਸ ਇਲਾਕੇ ਦਾ ਵੋਟਰ ਆ ਉਹ ਇਹਦੀ ਇੰਨੀ ਓਪੋਜ਼ਿਸ਼ਨ ਨਾ ਕਰੇ ਪਰ ਜਿਹੜੀ ਮੁਖਾਲਫਤ ਹੋਣੀ ਹੈ ਉਹ ਉਹਨਾਂ ਇਲਾਕਿਆਂ 'ਚ ਹੋਣੀ ਹੈ ਜਿਹੜੇ ਕਿ ਆਪਣਾ ਆਹ ਜਿਵੇਂ ਮੈਟਰੋ ਵੈਨਕੂਵਰ ਦਾ ਇਲਾਕਾ ਵੀ ਆਰ ਵੈਰੀ ਫਾਰ ਅਵੇ ਫਰੋਮ ਦਾ ਨੌਰਥ ਕੋਸਟ ਭਾਵੇਂ ਸਾਡੇ ਸੂਬੇ 'ਚ ਹੀ ਆ ਪਰ ਜਿਹੜੀ ਇੱਥੋਂ ਮੁਖਾਲਫਤ ਹੋਣੀ ਹੈ ਪੋਲੀਟੀਕਲ ਕੈਲਕੂਲਸ ਇੱਥੇ ਹੈ ਸਾਰਾ ਤੁਸੀਂ ਨੌਰਥ ਦੇ ਵਿੱਚ ਪਾਈਪਲਾਈਨ ਨੂੰ ਰੋਕ ਕੇ ਐਨ ਡੀ ਪੀ ਹੋ ਸਕਦਾ ਕਿ ਉੱਥੇ ਬੀਸੀ ਕੰਜ਼ਰਵੇਟਿਵ ਦੀ ਵੋਟ ਹੋਰ ਕੰਸੋਲੀਡੇਟ ਕਰ ਦੇਵੇ ਪਰ ਉੱਥੇ ਸੀਟਾਂ ਇੰਨੀਆਂ ਘੱਟ ਨੇ ਆਲਰੇਡੀ ਉੱਥੋਂ ਸੀਟ ਕੋਈ ਨਿਕਲਦੀ ਨਹੀਂ ਐਨ ਡੀ ਪੀ ਦੀ ਕਿ ਜੇ ਉੱਥੇ ਪਹਿਲਾਂ ਮੰਨ ਲਓ ਕੰਜ਼ਰਵੇਟਿਵ ਉਮੀਦਵਾਰ 1000 ਵੋਟਾਂ ਦੇ ਫਰਕ ਨਾਲ ਜਿੱਤਦਾ ਅਗਲੀ ਵਾਰ 1500 ਦੇ ਫਰਕ ਨਾਲ ਜਿੱਤ ਜਾਏਗਾ ਇਹੀ ਫਰਕ ਪੈਣਾ
ਯਾ ਪਰ ਓਵਰਆਲ ਵੀ ਨਾ ਬੀ ਸੀ ਐਨ ਡੀ ਪੀ ਨੂੰ ਇਹ ਵੀ ਤਾਂ ਹੈ ਕਿ ਵੀ ਸਾਡੀ ਫਿਰ ਹੋਣ ਦੀ ਕੀ ਰਹਿ ਗਈ ਵੀ ਸਾਨੂੰ ਸਾਡੇ ਵੋਟਰਸ ਕਹਿਣਗੇ ਵੀ ਪਹਿਲਾਂ ਤੁਸੀਂ ਨੈਚੁਰਲ ਗੈਸ ਦੇ ਹਿਮਾਇਤੀ ਬਣੇ ਐਲ ਐਨ ਜੀ ਦੇ ਤੇ ਹੁਣ ਤੁਸੀਂ ਆਇਲ ਪਾਈਪਲਾਈਨ ਵੀ ਵਿਛਾਉਣ ਲੱਗ ਪਏ
ਐਂਡ ਲੈਟਸ ਨਾਟ ਫੋਰਗੇਟ ਕੰਫੀਡੈਂਸ ਇਨ ਸਪਲਾਈ ਐਗਰੀਮੈਂਟ ਗ੍ਰੀਨ ਪਾਰਟੀ ਨਾਲ ਅਜੇ ਵੀ ਹਾਲਾਂਕਿ ਉਹਦੀ ਇੰਨੀ ਲੋੜ ਨਹੀਂ ਪੈਂਦੀ ਬਟ ਯੂ ਨੈਵਰ ਨੋ ਕਦੋਂ ਉਹਦੀ ਜ਼ਰੂਰਤ ਵੀ ਪੈ ਜਾਵੇ
ਬੀ ਸੀ ਗ੍ਰੀਨ ਪਾਰਟੀ ਦੀ ਨਵੀਂ ਲੀਡਰ ਤਾਂ ਹੁਣ ਇਹ ਕਹਿ ਰਹੇ ਨੇ ਕਿ ਉਹ ਕਹਿੰਦੇ ਵੀ ਦੇਖਣਗੇ ਵੀ ਇਸ ਅਗਰੀਮੈਂਟ ਨੂੰ ਰੱਖਣਾ ਵੀ ਆ ਕਿ ਪਾੜ ਕੇ ਸੁੱਟ ਦੇਣਾ
ਤੇ ਜੇ ਡੇਵੀ ਡੀਬੀ ਇਹ ਗੱਲ ਕਰ ਦਿੰਦੇ ਕਿ ਜੇ ਅਜੇ ਵੀ ਉਹੀ ਗੱਲ ਕਹਿੰਦੇ ਨਾ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਕਹਿੰਦੇ ਆ ਤੇ ਜਿਹੜੀ ਨਵੀਂ ਲੀਡਰ ਬਣੇ ਨੇ ਬੀ ਸੀ ਗ੍ਰੀਨਸ ਦੇ ਐਮਲੀ ਲੋਵਨ ਹਾਂ ਉਹਨਾਂ ਵਾਸਤੇ ਤਾਂ ਇੱਕ ਬਹੁਤ ਵਧੀਆ ਇੱਕ ਪਲੇਟਫਾਰਮ ਤਿਆਰ ਹੋ ਜਾਣਾ ਸੀ ਆਪਣੀ ਰੈਕੋਗਨੀਸ਼ਨ ਨੂੰ ਹੋਰ ਮਜ਼ਬੂਤ ਕਰਨ ਦਾ ਸੋ ਦੇਖਦੇ ਹਾਂ ਕੀ ਹੁੰਦਾ ਇਹ 'ਚ ਦੋ ਗੱਲਾਂ ਹੋਰ ਐਡ ਕਰਦੀ ਹੈ ਪ੍ਰੀਮੀਅਰ ਨੇ ਕੱਲ ਇਹ ਵੀ ਕਿਹਾ ਵੀ ਫੈਡਰਲ ਸਰਕਾਰ ਨੇ ਇਹ ਮੇਜਰ ਪ੍ਰੋਜੈਕਟਸ ਆਫਿਸ ਬਣਾਇਆ ਇਹ ਮੇਜਰ ਡਿਸਟ੍ਰੈਕਸ਼ਨਸ ਆਫਿਸ ਨਹੀਂ ਹੈਗਾ ਇਹ ਮੇਜਰ ਪੋਲੀਟਿਕਸ ਆਫਿਸ ਨਹੀਂ ਹੈਗਾ ਜਿਹਦੇ ਆਧਾਰ ਤੇ ਤੁਸੀਂ ਇੱਦਾਂ ਦਾ ਕੋਈ ਪ੍ਰੋਜੈਕਟ ਲੈ ਕੇ ਆਓ ਕਹਿੰਦੇ ਸਾਡੇ ਕੋਲ ਸ਼ਵਲ ਰੈਡੀ ਪ੍ਰੋਜੈਕਟ ਇੰਨੇ ਪਏ ਆ ਵੀ ਫੈਡਰਲ ਸਰਕਾਰ
ਆਫ ਬਿਲੀਅਨਸ ਆਫ ਡਾਲਰਸ
ਹਾਂ ਕਹਿੰਦੇ ਪਹਿਲਾਂ ਤੁਸੀਂ ਉਹਨਾਂ ਦੇ ਵਿੱਚ ਪੈਸੇ ਲਾ ਦਿਓ ਆਹ ਨਵੀਂ ਪਾਈਪਲਾਈਨ ਦੀ ਗੱਲ ਹੀ ਕਿੱਥੋਂ ਆ ਗਈ ਦੂਜਾ ਇਹ 'ਚ ਇੰਟਰਸਟਿੰਗ ਪਹਿਲੂ ਇੱਕ ਇਹ ਆ ਸੋਰੀ ਜਿਹੜੇ ਮੇਜਰ ਪ੍ਰੋਜੈਕਟਸ ਆਫਿਸ ਦੇ ਇਸ ਵੇਲੇ ਮੁਖੀ ਨੇ ਜਿਨ੍ਹਾਂ ਨੇ ਉਹਨੂੰ ਲੀਡ ਕਰਨਾ ਉਹਨਾਂ ਦਾ ਨਾਮ ਹੈਗਾ ਡੌਨ ਫੈਰਲ ਅਸੀਂ ਪਹਿਲਾਂ ਵੀ ਉਹਨਾਂ ਦਾ ਜ਼ਿਕਰ ਕੀਤਾ ਡੌਨ ਫੈਰਲ ਪਹਿਲਾਂ ਟਰਾਂਸ ਮਾਊਂਟੇਨ ਪਾਈਪਲਾਈਨ ਜਾਂ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਆ ਕਰਾਊਨ ਕਾਰਪੋਰੇਸ਼ਨ ਉਹਦੇ CEO ਸੀਗੇ ਤੇ ਜਿਹੜੀਆਂ ਤਿੰਨ ਕੰਪਨੀਆਂ ਐਲਬਰਟਾ ਦੀ ਸਰਕਾਰ ਦੀ ਮਦਦ ਕਰ ਰਹੀਆਂ ਇਹ ਅਰਜ਼ੀ ਤਿਆਰ ਕਰਨ ਦੇ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਟਰਾਂਸ ਮਾਊਂਟੇਨ ਕਰਾਊਨ ਕਾਰਪੋਰੇਸ਼ਨ ਸਰਕਾਰੀ ਉਹ ਵੀ ਹੈਗੀ ਆ ਤੇ ਜਿਹੜੇ ਸੋ ਉਸੇ ਤਿੰਨਾਂ 'ਚੋਂ ਇੱਕ ਕੰਪਨੀ ਦੀ ਸਾਬਕਾ CEO ਹੁਣ ਸਰਕਾਰ ਦੀ ਉਸ ਏਜੰਸੀ ਦੀ ਮੁਖੀ ਨੇ ਜਿਹਨਾਂ ਦੇ ਕੋਲ ਅਰਜ਼ੀ ਜਾਣੀ ਆ ਸੋ ਇੱਕ ਉਹ ਵੀ ਜਿਹੜਾ ਇੱਕ ਪਹਿਲੂ ਹੈ ਇਹਦੇ ਵਿੱਚ ਇੰਟਰਸਟਿੰਗ ਆ ਮਈ 2026 ਤੱਕ ਕਹਿ ਰਹੇ ਨੇ ਅਲਬਰਟਾ ਦੀ ਸਰਕਾਰ ਵੀ ਅਸੀਂ ਆਪਣੀ ਅਰਜ਼ੀ ਤਿਆਰ ਕਰਕੇ
ਸਪਰਿੰਗ ਨੈਕਸਟ ਈਅਰ
ਉਦੋਂ ਤੱਕ ਅਸੀਂ ਜਮ੍ਹਾਂ ਕਰਾ ਦਿਆਂਗੇ ਸੋ ਉਦੋਂ ਤੱਕ ਤੁਸੀਂ ਇਹ ਲਾ ਲਓ ਵੀ ਇੱਥੇ ਜਿਹੜੀ ਪੋਲੀਟਿਕਸ ਆ ਉਹ ਚੱਲਦੀ ਰਹੇਗੀ ਇਟਸ ਗੋਇੰ ਟੂ ਬੀ ਇੰਟਰਸਟਿੰਗ
ਅਸੀਂ ਵਿਜੇ ਦੀ ਪਾਈਪਲਾਈਨ ਦੇ ਸੰਬੰਧ ਵਿੱਚ ਅਲਬਰਟਾ ਦੀ ਸਰਕਾਰ ਦੀ ਪੋਲੀਟਿਕਸ ਦੀ ਗੱਲ ਕਰ ਲਈ ਅਸੀਂ ਬੀਸੀ ਦੀ ਸਰਕਾਰ ਦੀ ਪੋਲੀਟਿਕਸ ਦੀ ਵੀ ਗੱਲ ਕਰ ਲਈ ਇਹਦੇ ਵਿੱਚ ਫੈਡਰਲ ਸਰਕਾਰ ਦੀ ਪੋਲੀਟਿਕਸ ਦੀ ਵੀ ਗੱਲ ਕਰਨੀ
ਚਾਹੀਦੀ
ਹਾਂ ਇਹ ਸਾਰਾ ਜਿਹੜਾ ਹੁਣ ਨਵਾਂ ਮਾਹੌਲ ਬਣਾਇਆ ਇਹ ਮਾਰਕਾਰਨੀ ਨੇ ਬਣਾਇਆ ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਅਸੀਂ ਫਾਸਟ ਟਰੈਕ ਕਰਨੇ ਆ ਮੇਜਰ ਪ੍ਰੋਜੈਕਟ ਆਫਿਸ ਅਸੀਂ ਇੱਕ ਨਵਾਂ ਬਣਾਤਾ ਕਿ ਅਸੀਂ ਸਟ੍ਰੀਮਲਾਈਨ ਕਰਾਂਗੇ ਪ੍ਰੋਜੈਕਟਸ ਦੇ ਅਪਰੂਵਲਸ ਨੂੰ ਜੇ ਉਹ ਇੰਨੇ ਸੀਰੀਅਸ ਨੇ ਇਹਦੇ ਬਾਰੇ ਤਾਂ ਫਿਰ ਉਹ ਕਿਉਂ ਨਹੀਂ ਕਹਿ ਦਿੰਦੇ ਕਿ ਅਸੀਂ ਟੈਂਕਰ ਬੈਨ ਹਟਾਵਾਂਗੇ
ਜਾਂ
ਤਾਂ ਇਹ ਸਪਸ਼ਟ ਕਰ ਦਿਓ ਵੀ ਟੈਂਕਰ ਬੈਨ ਤੁਸੀਂ ਨਹੀਂ ਹਟਾਓਗੇ ਇੱਕ ਪਾਸੇ ਹੋ ਜਾਣਾ ਜੇ ਉਹ ਕਲੀਅਰ ਕਰ ਹੀ ਦੇਣ ਜੇ ਹੁਣ ਮੰਨ ਲਓ ਮਾਰਕ ਕਾਰਨੀ ਕਹਿ ਦਿੰਦੇ ਨੇ ਕਿ ਟੈਂਕਰ ਬੈਨ ਰਹੇਗਾ ਬੀਸੀ ਦੀ ਨਾਰਥ ਕੋਸਟ ਤੇ, ਅਸੀਂ ਕਦੇ ਵੀ ਨਹੀਂ ਹਟਾਵਾਂਗੇ
ਅਲਬਰਟਾ ਵਾਲੇ ਦੇ 14 ਮਿਲੀਅਨ ਡਾਲਰ ਦਾ ਬਚਣਗੇ।
ਐਗਜ਼ੈਕਟਲੀ ਆ 14 ਮਿਲੀਅਨ ਡਾਲਰ ਤਾਂ ਟੈਕਸ ਪੇਅਰਸ ਦੇ ਹੀ ਨੇ, ਕੈਨੇਡੀਅਨ ਹੀ ਨੇ ਅਲਬਰਟਨਸ ਵੀ। ਅਸੀਂ ਇਦਾਂ ਕਰਦੇ ਵੀ ਅਲਬਰਟਾ ਵਾਲੇ ਜਿੰਨਾ ਪਤਾ ਨਹੀਂ ਕੋਈ ਮੈਕਸੀਕੋ ਤੋਂ ਆਏ ਨੇ ਜਾਂ ਕੋਈ ਚਾਈਨਾ ਵਾਲੇ ਨੇ, ਇਹ ਵੀ ਤਾਂ ਕੈਨੇਡੀਅਨ ਟੈਕਸ ਪੇਅਰਸ ਹੀ ਨੇ।
5 ਡਾਕਟਰ ਹਾਇਰ ਕਰ ਲੈਣ ਫਿਰ ਉਹਨਾਂ ਹੀ ਪੈਸਿਆਂ ਦੇ
14 ਮਿਲੀਅਨ ਡਾਲਰ ਬਚ ਜਾਏਗਾ ਪਲਾਨ ਬਣਾਉਣ ਤੇ ਜਿਹੜਾ ਐਵੇਂ ਖਰਚ ਕੀਤਾ ਜਾ ਰਿਹਾ। ਤੇ ਇਹ 14 ਮਿਲੀਅਨ ਤਾਂ ਜਿਹੜਾ ਡਾਇਰੈਕਟ ਕਾਸਟ ਹੋਣੀ ਹੈ, ਹੋਰ ਕਿੰਨਾ ਸਮਾਂ ਕਿੰਨਾ ਕਿੰਨੇ ਰਿਸੋਰਸਿਸ ਆਇਆ
ਹੋਣਗੇ
ਤੇ ਕਿੰਨੀ ਪੋਲਿਟਿਕਸ ਹੋਏਗੀ, ਉਹੀ ਜਿਹੜੀ ਆਪਣੀ ਅਟੈਂਸ਼ਨ ਹੈ ਆਪਣਾ ਧਿਆਨ ਜਿਹੜੇ ਪੋਲੀਟੀਸ਼ੀਅਨਸ ਉਹ ਕੋਈ ਉਸਾਰੂ ਕੰਮ ਦੇ ਉੱਤੇ ਲਗਾਉਣ। ਜੇ ਇਹ ਇੱਕ ਡੈਡ ਰਬਰ ਆ, ਇਹਨੂੰ ਐਵੇਂ ਕਿਉਂ ਅਸੀਂ ਖਿੱਚੀ ਜਾ ਰਹੇ
ਹਾਂ? ਜੇ ਸਾਰੀ ਕਵੈਦ ਕਰਕੇ ਬਾਅਦ ਚ ਫੈਡਰਲ ਸਰਕਾਰ ਕਹਿੰਦੇ ਟੈਂਕਰ ਬੈਨ ਨਹੀਂ ਹਟੇਗਾ, ਫਿਰ ਤਾਂ ਕਹਾਣੀ ਉੱਥੇ ਹੀ ਉੱਥੇ ਹੀ ਆ।
ਸੋ ਪ੍ਰਾਈਮ ਮਿਨਿਸਟਰ ਜਿਹੜੇ ਫੈਡਰਲ ਲਿਬਰਲਸ ਨੇ, ਲਿਬਰਲ ਪਾਰਟੀ, ਲਿਬਰਲ ਸਰਕਾਰ, ਉਹਨਾਂ ਦੀ ਪੋਲੀਟਿਕਸ ਆਲਸੋ ਨੀਡਸ ਟੂ ਬੀ ਕਾਲਡ ਆਊਟ ਹੇਅਰ।
ਜੀ ਜੀ ਜੀ,
ਉਹ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਬਹੁਤ ਸੀਰੀਅਸ ਆ ਜੀ ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਨੂੰ ਲੈ ਕੇ, ਫਿਰ ਤੁਸੀਂ ਇੱਥੇ ਕਲੈਰਿਟੀ ਕਰ ਦਿਓ, ਸੂਬਿਆਂ ਨੂੰ ਆਪਸ ਵਿੱਚ ਕਿਉਂ ਲੜਾ ਰਹੇ ਹੋ?
ਬਿਲਕੁਲ ਸਹੀ ਗੱਲ ਆ, ਇਹ ਬਿਲਕੁਲ ਸਹੀ ਗੱਲ ਆ। ਬਸ ਜੀ, ਸਾਡੇ ਇੱਕ ਬੜੇ ਪਿਆਰੇ ਅਤੇ ਰੈਗੂਲਰ ਲਿਸਨਰ ਨੇ ਮੋਂਟੀ ਜੱਸਲ ਜੀ,
ਜੀ
ਜੱਸਲ ਸਾਹਿਬ ਦਾ ਮੈਸੇਜ ਆਇਆ ਹੋਇਆ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਕੱਲ੍ਹ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬੇਟੇ ਦਾ ਆਗਮਨ ਹੋਇਆ ਹੈ। ਸੋ ਜੱਸਲ ਪਰਿਵਾਰ ਅਤੇ ਮੰਗੇੜਾ ਪਰਿਵਾਰ ਨੂੰ ਬਹੁਤ
ਬਹੁਤ ਵਧਾਈਆਂ, ਮੁਬਾਰਕਾਂ ਜੀ,
ਕੰਗ੍ਰੈਚੁਲੇਸ਼ਨਸ। ਵਾਸੂ ਜੀ, ਅੱਛਾ ਹੁਣ ਗੱਲ ਕਰਦੇ ਹਾਂ ਬਲੌਕ ਕਿਬੈਕ ਵਾਲਿਆਂ ਦੀ। ਅੱਜ 2 ਅਕਤੂਬਰ ਹੋ ਗਈ ਆ, 4 ਨਵੰਬਰ ਨੂੰ, ਜਸਟ ਓਵਰ 1 ਮੰਥ ਫਰੋਮ ਨਾਓ, ਫੈਡਰਲ ਸਰਕਾਰ ਨੇ ਬਜਟ ਪੇਸ਼ ਕਰਨਾ। ਤੇ ਪਿਛਲਾ ਬਜਟ ਆਇਆ ਹੋਇਆ ਅਪ੍ਰੈਲ 2024 ਦਾ, ਇਸ ਸਾਲ ਤਾਂ ਅਜੇ ਤੱਕ ਬਜਟ ਆਇਆ ਹੀ ਕੋਈ ਨਹੀਂ। ਆਮ ਤੌਰ 'ਤੇ ਬਜਟ ਪ੍ਰਜੈਂਟ ਕਰਨ ਦੀ ਜਿਹੜੀ ਇੱਕ ਰੈਗੂਲਰ ਟਾਈਮਲਾਈਨ ਹੋਇਆ ਕਰਦੀ ਆ, ਫੈਡਰਲ ਬਜਟ ਮਾਰਚ ਅਪ੍ਰੈਲ ਦੇ ਵਿੱਚ ਪ੍ਰਜੈਂਟ ਕੀਤਾ ਜਾਂਦਾ ਐਤਕੀ, ਪਰ ਉਸ ਸਮੇਂ ਇਲੈਕਸ਼ਨ ਵਾਲਾ ਦੌਰ ਚੱਲ ਪਿਆ ਸੀ। ਉਸ ਤੋਂ ਬਾਅਦ ਜਦੋਂ ਗਰਮੀਆਂ ਦੀ ਰੁੱਤ ਦੌਰਾਨ ਥੋੜ੍ਹਾ ਨਿੱਕਾ ਜਿਹਾ ਸੈਸ਼ਨ ਹੋਇਆ ਵੀ, ਉਦੋਂ ਵੀ ਬਜਟ ਪ੍ਰਜੈਂਟ ਨਹੀਂ ਕੀਤਾ ਗਿਆ। ਉਦੋਂ ਵੀ ਸਰਕਾਰ ਇਹ ਕਹਿੰਦੀ ਸੀ ਵੀ ਅਸੀਂ ਜੀ ਜਦੋਂ ਪਤਝੜ ਰੁੱਤ ਆਏਗੀ ਅਸੀਂ ਇੱਕ ਫਾਈਨੈਂਸ਼ੀਅਲ ਅਪਡੇਟ ਸਾਂਝੀ ਕਰਾਂਗੇ। ਪਹਿਲਾਂ ਤਾਂ ਜਿਹੜੇ ਸਾਡੇ ਇਸ ਵੇਲੇ ਫਾਈਨੈਂਸ ਮਿਨਿਸਟਰ ਨੇ ਈਵ ਫਰਾਂਸਵਾ, ਫਰਾਂਸਵਾ ਫਿਲੀਪ ਸ਼ੈਂਪੇਨ, ਫਰਾਂਸਵਾ ਫਿਲੀਪ ਸ਼ੈਂਪੇਨ, ਉਹਨਾਂ ਨੇ ਕਹਿ ਤਾ ਸੀ ਕਿ ਜੀ ਅਸੀਂ ਤਾਂ ਫਾਈਨੈਂਸ਼ੀਅਲ ਅਪਡੇਟ ਸਾਂਝੀ ਕਰਾਂਗੇ। ਫਿਰ ਸਰਕਾਰ ਦੇ ਉੱਪਰ ਸਵਾਲ ਬੜੇ ਖੜੇ ਹੋਣੇ ਸ਼ੁਰੂ ਹੋ ਗਏ। ਫਿਰ ਹੋਇਆ ਨਹੀਂ ਜੀ, ਨਹੀਂ ਬਜਟ ਪ੍ਰਜੈਂਟ ਕੀਤਾ ਜਾਏਗਾ। ਸੋ ਬਜਟ ਆ ਰਿਹਾ 4 ਨਵੰਬਰ ਨੂੰ। ਲਿਬਰਲਸ ਦੇ ਕੋਲ ਜਿੰਨੀਆਂ ਸੀਟਾਂ ਬਜਟ ਪਾਸ ਕਰਨ ਨੂੰ ਜਾਂ ਕੋਈ ਵੀ ਮਤਾ ਆਪਣੇ ਹੀ ਬੂਤੇ 'ਤੇ ਪਾਸ ਕਰਨ ਨੂੰ ਚਾਹੀਦੀਆਂ ਨੇ, ਉਹ ਹੈ ਨਹੀਂ। ਇਹ ਮਾਈਨੋਰਿਟੀ ਸਰਕਾਰ ਹੈ, ਸਲਿਮ ਮਾਈਨੋਰਿਟੀ ਹੈ,
3 ਸੀਟਾਂ ਘੱਟ
ਨੇ। ਸੋ ਕਿਸੇ ਨਾ ਕਿਸੇ ਹੋਰ ਪਾਰਟੀ ਦੀ ਮਦਦ ਦੀ ਲੋੜ ਪੈਣੀ ਆ। ਬਲੌਕ ਕਿਬੈਕਵਾ ਵਾਲਿਆਂ ਨੇ ਕੱਲ੍ਹ ਇਹ ਬੜਾ ਕਲੀਅਰ ਕਰ ਦਿੱਤਾ, ਕਹਿੰਦੇ ਸਾਡੇ ਨਾਲ ਨਾ ਬਜਟ ਬਾਰੇ ਕੋਈ ਕੰਸਲਟੇਸ਼ਨ ਕੀਤੀ ਆ, ਨਾ ਸਾਨੂੰ ਸਰਕਾਰ ਨੇ ਕੋਈ ਦੱਸਿਆ ਹੀ ਆ ਕਿ ਬਜਟ ਦੇ ਵਿੱਚ ਕੀ ਕੁਝ ਹੋਣ ਵਾਲਾ। ਕਹਿੰਦੇ ਅਸੀਂ ਇਹ ਬਜਟ ਨਹੀਂ ਸਪੋਰਟ ਕਰਨ ਲੱਗੇ।
ਇਹਨਾਂ ਦੇ 22 MP ਨੇ। ਸੋ ਲਿਬਰਲ ਪਾਰਟੀ ਨੂੰ, ਲਿਬਰਲ ਸਰਕਾਰ ਨੂੰ ਕਿਸੇ ਇੱਕ ਹੋਰ ਆਪੋਜੀਸ਼ਨ ਪਾਰਟੀ ਦੇ ਸਮਰਥਨ ਦੀ ਲੋੜ ਪੈਣੀ ਹੈ ਜੇ ਉਹਨਾਂ ਨੇ ਬਜਟ ਪਾਸ ਕਰਾਉਣਾ, ਕਿਉਂਕਿ 3 ਸੀਟਾਂ ਘੱਟ ਨੇ
ਜੀ।
ਸੋ ਪਹਿਲਾ ਵਿਕਲਪ ਤਾਂ ਸੀਗਾ ਬਲੌਕ ਕਿਬੈਕ ਵਾ, ਜਿਨ੍ਹਾਂ ਤੋਂ ਬਹੁਤ ਉਮੀਦ ਸੀ ਵੀ ਸ਼ਾਇਦ ਉਹ ਸਪੋਰਟ ਕਰ ਦੇਣਗੇ। ਉਹਨਾਂ ਨੇ ਕਿਹਾ ਵੀ ਸਾਡੇ ਨਾਲ ਕਿਉਂਕਿ ਕੰਸਲਟੇਸ਼ਨ ਨਹੀਂ ਕੀਤੀ, ਸਾਨੂੰ ਪੁੱਛਿਆ ਹੀ ਨਹੀਂ, ਉਹ ਨਾਰਾਜ਼ ਹੋ ਗਏ। ਕਹਿੰਦੇ ਸਾਡੇ ਐਜ਼ ਆਫ ਟੂਡੇ, ਕਹਿੰਦੇ ਵੀ ਸਾਡੇ MPs ਤਾਂ ਇਟਸ ਹਾਈਲੀ ਅਨਲਾਈਕਲੀ ਕਿ ਉਹ ਇਸ ਬਜਟ ਨੂੰ ਸਪੋਰਟ ਕਰਨਗੇ, ਵੀ ਅਸੀਂ ਕਹਿੰਦੇ ਇਹਦੇ ਖਿਲਾਫ ਵੋਟ ਪਾਵਾਂਗੇ, ਵੀ ਵਿਲ ਵੋਟ ਨੋ। ਫਿਰ ਬਚਿਆ ਕੌਣ? NDP। NDP ਦੇ ਕੋਲ 7 MP ਨੇ, ਤੇ NDP ਵਾਲੇ ਫਿਰ ਕੀ ਇੱਕ ਵਾਰ ਫਿਰ ਤੋਂ ਉਹ ਲਿਬਰਲ ਸਰਕਾਰ ਦੇ ਡਾਂਸਿੰਗ ਪਾਰਟਨਰ ਬਣਨਗੇ ਫਿਰ ਤੋਂ?
NDP ਵਾਲਿਆਂ ਨੇ ਹਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਉਹ ਸਾਰੇ ਵਾਸੂ ਜੀ, ਉੱਥੇ ਵੀ ਤਾਂ ਹੁਣ ਲੀਡਰਸ਼ਿਪ ਰੇਸ ਚੱਲਦੀ ਪਈ ਹੈ ਨਾ। ਕਈ ਜਿਹੜੇ ਮੌਜੂਦਾ MP ਨੇ ਉਹ NDP ਦਾ ਲੀਡਰ ਬਣਨ ਨੂੰ ਉਹਦੀ ਤਾਕ ਵਿੱਚ ਨੇ। ਕੁਝ ਆਊਟਸਾਈਡਰਸ ਨੇ ਵੀ, ਉਹਨਾਂ ਨੇ ਵੀ ਆਪਣੇ ਨਾਮ ਐਲਾਨੇ ਨੇ, 4-5 ਕੈਂਡੀਡੇਟ ਆਲਰੇਡੀ। ਸੋ NDP ਦੀ ਲੀਡਰਸ਼ਿਪ ਰੇਸ ਆ, ਉਹ 7 ਜਣੇ ਹਜੇ ਉਹਨਾਂ ਨੇ, ਉਹ ਨਹੀਂ ਪਤਾ ਕਿਹੜੇ ਪਾਸੇ ਨੂੰ ਭੁਗਤਣ ਵਾਲੇ ਨੇ।
ਯਾ ਸੋ ਹੁਣ ਵਿਜੇ ਜੀ, ਮਾਰਕ ਕਾਰਨੀ ਅਸੀਂ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਉਹ ਇੱਕ ਰੂਕੀ ਪੋਲੀਟੀਸ਼ੀਅਨ ਨੇ, ਪੋਲੀਟਿਕਸ ਦੇ ਵਿੱਚ ਪਹਿਲੀ ਵਾਰ ਆਏ ਨੇ, ਪਹਿਲੀ ਵਾਰ MP ਬਣੇ ਨੇ, ਤੇ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਬਹੁਤ ਤਜਰਬਾ ਹੈ, ਪੋਲੀਟਿਕਸ ਦਾ ਨਹੀਂ ਹੈ। ਸੋ ਪੋਲੀਟੀਕਲੀ ਸਪੀਕਿੰਗ ਇਹ ਉਹਨਾਂ ਦਾ ਪਹਿਲਾ ਮੇਜਰ ਟੈਸਟ ਹੋਏਗਾ, ਇਹ ਬਜਟ 4 ਨਵੰਬਰ ਵਾਲਾ।
ਜੀ ਜੀ,
ਕਿਉਂਕਿ ਇਹ ਬਜਟ ਜੇ ਪਾਸ ਨਹੀਂ ਹੁੰਦਾ ਸਰਕਾਰ ਡਿੱਗ ਜਾਏਗੀ।
ਯੈਸ,
ਕੀ ਸਰਕਾਰ ਡਿੱਗ ਸਕਦੀ ਹੈ? ਕਿਆ ਫਿਰ ਮਾਰਕ ਕਾਰਨੀ ਨੇ ਪਹਿਲਾਂ ਹੀ ਆਪਣੇ ਸਾਰੇ ਪੱਤੇ ਸੈੱਟ ਕੀਤੇ ਹੋਏ ਨੇ ਕਿ ਇਹਨਾਂ ਦੀ ਅੰਦਰ ਖਾਤੇ ਕੋਈ ਆਪਸ ਵਿੱਚ ਸੈਟਿੰਗ ਹੋਈ NDP ਦੇ ਨਾਲ ਜਾਂ ਫਿਰ ਬਲੌਕ ਦੇ ਨਾਲ ਹੀ, ਕਿ ਮੇ ਬੀ ਬਲੌਕ ਵਾਲੇ ਪਬਲਿਕਲੀ ਆ ਕੇ ਇੱਦਾਂ ਕਹਿ ਰਹੇ ਹੋਣ, ਪਰ ਬਾਅਦ ਵਿੱਚ ਉਹ ਕਹਿ ਦੇਣ ਦੇਖੋ ਜੀ ਅਸੀਂ ਕਿਬੈਕ ਵਾਸਤੇ ਇਹ ਚੀਜ਼ ਜਿਹੜੀ ਸਿਕਿਉਰ ਕੀਤੀ ਇਸ ਬਜਟ ਦੇ ਵਿੱਚ।
ਬੇਸਿਕਲੀ ਜੋ ਪਹਿਲਾਂ ਜਸਟਿਨ ਟਰੂਡੋ ਦੇ ਸਰਕਾਰ ਦੇ ਅਖੀਰਲੇ 4 ਸਾਲਾਂ ਵਿੱਚ ਜੋ NDP ਦੇ ਨਾਲ ਹੁੰਦਾ ਰਿਹਾ,
ਐਗਜੈਕਟਲੀ,
ਕਿ ਜਗਮੀਤ ਸਿੰਘ ਆ ਕੇ ਬਹੁਤ ਨਖੇਧੀ ਕਰਦੇ ਸੀ, ਇਹ ਤਾਂ ਜੀ ਸਰਕਾਰ ਬੜੀ ਮਾੜੀ, ਇਹਨਾਂ ਨੇ ਤਾਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਅਲਟੀਮੇਟਲੀ ਜਦੋਂ ਮੌਕਾ, ਅੱਛਾ ਪਹਿਲਾਂ ਇਹ ਵੀ ਕਹਿੰਦੇ ਸੀ ਅਸੀਂ ਨਹੀਂ ਸਮਰਥਨ ਕਰਨ ਵਾਲੇ, ਜਦੋਂ ਵੈਨ ਦਾ ਟਾਈਮ ਕੇਮ ਟੂ ਐਕਚੁਲੀ ਵੋਟ ਔਨ ਸਮਥਿੰਗ, ਫਿਰ ਉਹ ਸਰਕਾਰ ਦਾ ਬਿੱਲ ਪਾਸ ਕਰਾ ਦਿੰਦੇ ਸੀ,
ਕਿਉਂਕਿ ਅਸੀਂ ਨਹੀਂ ਚਾਹੁੰਦੇ ਜੀ ਕਿ ਇਲੈਕਸ਼ਨ ਹੋਵੇ, ਟੈਕਸ ਪੇਅਰ
ਲੋਕਾਂ ਦੇ ਸਿਰ ਤੇ ਭਾਰ ਪਾਓ,
ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪੋਜੀਸ਼ਨ ਵਾਲਿਆਂ ਨੂੰ ਇਹ ਪਤਾ ਕਿ ਜੇਕਰ ਇਲੈਕਸ਼ਨ ਹੁਣ ਹੋ ਜਾਂਦਾ ਤਾਂ ਉਹਨਾਂ ਨੂੰ ਮੌਜੂਦਾ ਸੀਟਾਂ ਨਾਲੋਂ ਵੀ ਘੱਟ ਸੀਟਾਂ ਆਉਣਗੀਆਂ,
ਕਰੈਕਟ,
ਕਿਉਂਕਿ ਕੈਲਕੂਲੇਸ਼ਨ ਇਹੀ ਕਹਿੰਦੀ ਹੈ ਕਿ ਇਸ ਵੇਲੇ ਕੈਨੇਡੀਅਨਸ ਹੋ ਸਕਦਾ ਇਹ ਸੋਚਣ ਕਿ ਲਿਬਰਲਸ ਤਾਂ ਸਿਰਫ 3 ਸੀਟਾਂ ਦੂਰ ਨੇ ਮੈਜੋਰਿਟੀ ਤੋਂ, ਇਹਨਾਂ ਨੂੰ ਜ਼ਿਆਦਾ ਵੋਟਾਂ ਪਾ ਕੇ ਇਹਨਾਂ ਦੀ ਮੈਜੋਰਿਟੀ ਬਣਾ ਦਿਓ
ਤੇ ਜਿਹੜੀ ਪਾਰਟੀ ਇਲੈਕਸ਼ਨ ਟ੍ਰਿਗਰ ਕਰੇਗੀ ਉਹਨੂੰ ਵੀ ਕੋਈ ਬਹੁਤਾ ਜ਼ਿੰਮੇਵਾਰ ਪਾਰਟੀ ਵਜੋਂ ਨਹੀਂ ਦੇਖਿਆ ਜਾਏ,
ਐਗਜੈਕਟਲੀ, ਸੋ ਉਹਨਾਂ ਦਾ ਆਧਾਰ ਹੋਰ ਘਟਣ ਦੇ ਆਸਾਰ ਨੇ ਜਿਹਦੇ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ, ਆਪੋਜੀਸ਼ਨ ਪਾਰਟੀ, ਇਨਕਲੂਡਿੰਗ ਦ ਗਵਰਨਮੈਂਟ ਇਟਸੈਲਫ, ਉਹ ਨਹੀਂ ਚਾਹੁੰਦੇ ਕਿ ਇਲੈਕਸ਼ਨ ਹੋਵੇ। ਸੋ ਬੜਾ ਇੰਟਰਸਟਿੰਗ ਹੋਣਾ ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਬਜਟ ਪਾਸ ਹੋ ਹੀ ਜਾਣਾ
ਜਿਵੇਂ
ਥਰੋਨ ਸਪੀਚ ਪਾਸ ਹੋ ਗਈ, ਪਰ ਥਰੋਨ ਸਪੀਚ ਤਾਂ ਨੀਵੀਂ ਕਰਕੇ ਕਹਿੰਦੇ ਜਦੋਂ ਪਾਸ ਕਰਾ ਲਈ ਅੱਖਾਂ ਮੀਟ ਕੇ, ਪਰ ਬਜਟ ਉਦਾਂ ਪਾਸ ਨਹੀਂ ਹੋਣਾ।
ਅਸੀਂ ਥਰੋਨ ਸਪੀਚ ਵੇਲੇ ਸੱਦਿਆ ਵੀ ਤਾਂ ਕਿੰਗ ਨੂੰ ਸੀ ਨਾ, ਉਦੋਂ ਟਰੰਪ ਇਹ ਦੰਗੇ ਮਾਰ ਰਹੇ ਹੋਣ, ਧਮਕੀਆਂ ਦੇ ਰਹੇ ਹੋਣ ਵੀ ਤੁਹਾਨੂੰ 51ਵੀਂ ਸਟੇਟ ਬਣਾ ਲੈਣਾ, ਜੇ ਰਾਜੇ ਦੇ ਆਇਆਂ ਵੀ ਥਰੋਨ ਸਪੀਚ ਪਾਸ ਨਾ ਹੁੰਦੀ ਉਹ ਬਹੁਤ ਵੱਡੀ ਨੈਸ਼ਨਲ ਐਮਬੈਰਸਮੈਂਟ ਬਣ ਜਾਣੀ ਸੀ। ਟਰੰਪ ਨੇ ਹੋਰ ਜ਼ਿਆਦਾ ਉਸ ਗੱਲ ਨੂੰ ਫਿਰ ਪ੍ਰੈਸ ਕਰਨਾ ਸੀ 51st ਸਟੇਟ ਵਾਲੀ ਗੱਲ ਨੂੰ,
ਤੇ ਹੁਣ ਜੇ ਬਜਟ ਪਾਸ ਨਾ ਹੋਇਆ ਸਰਕਾਰ ਹੀ ਡਿੱਗ ਜਾਣੀ,
ਸਰਕਾਰ ਡਿੱਗ ਜਾਣੀ,
ਇਹ ਇੱਕ ਸੰਭਾਵਨਾ ਜ਼ਰੂਰ ਬਣ ਗਈ ਆ ਕਿ ਇਦਾਂ ਹੋ ਸਕਦਾ ਹੈ,
ਤੇ
ਹੋਏਗਾ ਕਿ ਨਹੀਂ ਉਹਦੇ ਅਸਰ ਘੱਟ ਨੇ ਪਰ ਹੈਗੇ ਨੇ।
ਪਰ ਬਜਟ ਦੇ ਨਾਲ ਅੱਛਾ ਸੰਬੰਧਤ ਇਹ ਵੀ ਗੱਲ ਕਰ ਲਈਏ ਵਾਸੂ ਜੀ, ਪਿਛਲੇ ਦਿਨਾਂ 'ਚ ਕੀਤੀ ਹੈ ਵੈਸੇ ਕਿ ਜਿਹੜੇ ਹੁਣ ਇੰਟਰਿਮ ਪਾਰਲੀਮੈਂਟਰੀ ਬਜਟ ਆਫਿਸਰ ਨੇ ਜੇਸਨ ਯਾਕ, ਆਹੋ ਇਹ ਵੀ ਲਿਖਿਆ ਕਿਸੇ ਹੋਰ ਹਿਸਾਬ ਨਾਲ ਜਾਂਦਾ, ਪ੍ਰੋਨਾਊਂਸ ਹੋਰ ਹਿਸਾਬ ਨਾਲ ਆਉਂਦਾ। ਜੇਸਨ ਯਾਕ ਨੇ ਇਹ ਗੱਲ ਕਹਿਤੀ ਕਿ 68 ਬਿਲੀਅਨ ਡਾਲਰ ਦਾ ਡੈਫੀਸਿਟ ਹੋਣਾ, ਪਿਛਲੇ ਹਫ਼ਤੇ ਦੀ ਖ਼ਬਰ ਆਈ ਹੋਈ ਹੈ ਇਹ, ਅਤੇ ਉਹ ਕਾਰਨੀ ਵੱਲੋਂ ਅਪੁਆਇੰਟ ਕੀਤੇ ਗਏ ਇੰਟਰਿਮ PBO, ਕਾਰਨੀ ਸਰਕਾਰ ਨੂੰ ਬੜੇ ਆੜੇ ਹੱਥੀਂ ਲੈ ਰਹੇ ਨੇ, ਉਹ ਕਹਿੰਦੇ ਜੇ ਇਹਨਾਂ ਨੇ ਡੈਫੀਸਿਟ ਨਾ ਘਟਾਇਆ ਕੁਛ ਨਾ ਕੁਛ ਪੰਗਾ ਪਿਆ ਹੀ ਲਓ, ਇਹੋ ਜਿਹਾ ਪਟਾਕਾ ਪੈਣਾ ਇਕਾਨਮੀ ਦੇ ਵਿੱਚ ਕਿ ਉਹ ਸੰਭਲਣਾ ਨਹੀਂ ਆ, ਵੀ ਡੈਟ ਲੋਡ ਸਾਡਾ ਬੜਾ ਵੱਧ ਜਾਣਾ।
ਪਰ ਪਹਿਲਾਂ ਕਈ ਇਸ ਤਰ੍ਹਾਂ ਦੇ ਐਸਟੀਮੇਟਸ ਆਏ ਨੇ ਕਿ ਫਿਸਕਲ ਡੈਫੀਸਿਟ ਤਾਂ 95 ਬਿਲੀਅਨ ਡਾਲਰ ਵੀ ਹੋ ਸਕਦਾ
ਜੀ।
ਸੋ ਇੰਟਰਿਮ PBO ਨੇ ਬੜਾ ਇੱਕ ਕੰਜ਼ਰਵੇਟਿਵ ਜਿਹਾ ਬੜਾ ਇੱਕ ਉਹਨਾਂ ਨੇ ਇੱਕ
ਨੱਪਿਆ
ਬੜਾ, ਹਾਂ ਇੱਕ ਉਹਨਾਂ ਨੇ ਐਸਟੀਮੇਟ ਸਾਂਝਾ ਕੀਤਾ 68.5 ਬਿਲੀਅਨ ਦਾ। ਸੋ ਦੇਖਦੇ ਹਾਂ, ਕਿਉਂਕਿ ਇੰਟਰਸਟਿੰਗ ਤਾਂ ਇਹ ਵੀ ਹੈ ਨਾ ਕਿ ਬਜਟ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਨਾ,
ਕੈਪੀਟਲ ਤੇ
ਆਪਰੇਸ਼ਨਲ। ਸੋ ਆਪਰੇਸ਼ਨਲ ਵਾਲਾ ਕਹਿੰਦੇ ਬੈਲੈਂਸ ਕਰਨਾ, ਕੈਪੀਟਲ ਵਾਲੇ ਪਾਸੇ ਤਾਂ ਬਹੁਤ ਵੱਡੀਆਂ ਵੱਡੀਆਂ ਇਨਵੈਸਟਮੈਂਟ,
ਆਪਰੇਸ਼ਨ ਵਾਲਾ ਵੀ 3 ਸਾਲਾਂ 'ਚ ਬਜਟ ਬੈਲੈਂਸ ਕਰਨਾ,
ਹੁਣ ਪੈਰ ਟੂ ਬੈਲੈਂਸ ਲੈ ਕੇ
ਪੈਰ ਟੂ ਬੈਲੈਂਸ ਵੀ ਇਸ ਸਾਲ 4 ਨਵੰਬਰ ਨੂੰ ਉਦੋਂ ਉਹ ਆਪਰੇਸ਼ਨਲ ਬਜਟ ਦੇ ਵਿੱਚ ਵੀ ਬੈਲੈਂਸ ਦੀ ਉਮੀਦ ਨਾ ਰੱਖੀ ਜਾਵੇ। ਵਾਸੂ ਜੀ, ਇੱਕ ਨਵੀਂ ਡਿਫੈਂਸ ਪ੍ਰੋਕਿਊਰਮੈਂਟ ਏਜੰਸੀ ਦਾ ਐਲਾਨ ਕੀਤਾ ਗਿਆ ਹੈ ਫੈਡਰਲ ਸਰਕਾਰ ਵੱਲੋਂ।
ਇਦਾਂ ਨਹੀਂ ਕਹਿਣਾ ਬਜੀ,
ਅੱਛਾ ਇਦਾਂ ਨਹੀਂ ਕਹਿਣਾ,
ਡਿਫੈਂਸ ਇਨਵੈਸਟਮੈਂਟ ਏਜੰਸੀ,
ਅੱਛਾ ਇਨਵੈਸਟਮੈਂਟ ਆ ਬਈ,
ਪ੍ਰੋਕਿਊਰਮੈਂਟ ਏਜੰਸੀ ਇਹ ਜੂਨ 'ਚ ਸੀ ਜਦੋਂ ਐਲਾਨ ਕੀਤਾ ਗਿਆ ਸੀ।
ਅੱਛਾ,
ਮਾਰਕ ਕਾਰਨੀ ਨੇ ਜੂਨ 'ਚ ਕਿਹਾ ਸੀ ਵੀ ਆਪਾਂ ਇਦਾਂ ਦੀ ਇੱਕ ਏਜੰਸੀ ਬਣਾਵਾਂਗੇ, ਉਦੋਂ ਇਹਨਾਂ ਨੇ ਕਿਹਾ ਸੀ ਪ੍ਰੋਕਿਊਰਮੈਂਟ ਏਜੰਸੀ, ਹੁਣ ਉਹਦਾ ਨਾਮ ਬਦਲਤਾ ਕਿਉਂਕਿ ਬਜਟ ਨੇੜੇ ਆ ਰਿਹਾ
ਜੀ। ਸੋ
ਹੁਣ ਇਹਦਾ ਨਾਮ ਰੱਖਿਆ ਡਿਫੈਂਸ ਇਨਵੈਸਟਮੈਂਟ ਏਜੰਸੀ,
ਕਿਉਂਕਿ ਜੇ ਸਾਡੇ ਡੈਫੀਸਿਟ ਹੋਣਗੇ ਅਸੀਂ ਖਰਚੇ ਨਹੀਂ ਕਰ ਰਹੇ, ਅਸੀਂ ਨਿਵੇਸ਼ ਕਰ ਰਹੇ ਹਾਂ।
ਹਾਂਜੀ ਹਾਂਜੀ, ਪੈਸੇ ਲਾ ਕੇ ਚੀਜ਼ ਬਣਾ ਰਹੇ ਹਾਂ,
ਚੀਜ਼ ਬਣਾ ਰਹੇ ਹਾਂ। ਅੱਛਾ ਵਾਸੂ ਜੀ, ਦੇਖੋ ਇਹ ਦੱਸਿਆ ਗਿਆ ਕਿ ਜਿਹੜੇ ਤਾਂ ਕੋਈ ਹੋਣਗੇ ਛੋਟੇ ਮੋਟੇ ਕੰਟਰੈਕਟ, ਉਹ ਤਾਂ ਸਟੈਂਡਰਡ ਪ੍ਰੋਸੈਸ ਦੇ ਵਿੱਚੋਂ ਜਾਣਗੇ। ਅੱਛਾ, ਇਹ ਏਜੰਸੀ ਸਥਾਪਿਤ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਇਹ ਗੱਲਾਂ ਪਿਛਲੇ ਸਮੇਂ ਤੋਂ ਚੱਲਦੀਆਂ ਰਹੀਆਂ ਨੇ ਵੀ ਸਾਡੀ ਜਿਹੜੀ ਡਿਫੈਂਸ ਪ੍ਰੋਕਿਊਰਮੈਂਟ ਆ ਉਹਦਾ ਪ੍ਰੋਸੈਸ ਬੜਾ ਸਲੋ ਆ। ਪਿਛਲੇ ਸਾਲਾਂ ਦੇ ਵਿੱਚ ਈਵਨ ਰਿਪੋਰਟਾਂ ਇਹ ਵੀ ਆਈਆਂ ਕਿ ਡਿਫੈਂਸ ਇਕੁਇਪਮੈਂਟ ਕਿਹੜਾ ਲੈਣਾ ਉਹ ਡਿਸੀਜਨ ਲੈਣ ਦੇ ਲਈ, ਉਹ ਪੁਣਛਾਣ ਕਰਨ ਦੇ ਲਈ ਵੀ ਸਾਡੇ ਵਾਸਤੇ ਕਿਹੜਾ ਡਿਫੈਂਸ ਇਕੁਇਪਮੈਂਟ ਵਧੀਆ ਹੋਏਗਾ, ਸਾਡੇ ਕੋਲ ਸਪੈਸ਼ਲਿਸਟ ਨਹੀਂ ਹੈਗੇ,
ਪ੍ਰੋਕਿਊਰਮੈਂਟ ਆਫਿਸਰ ਨਹੀਂ ਹੈਗੇ,
ਪ੍ਰੋਕਿਊਰਮੈਂਟ ਆਫਿਸਰ ਨਹੀਂ ਹੈਗੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਇਹ ਸਾਰੀਆਂ ਹੁਣ ਤਬਦੀਲੀਆਂ ਜਾਂ ਇਹ ਨਵੀਆਂ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਨੇ, ਮਕਸਦ ਇਹ ਆ ਕਿ ਇਹਦੇ ਨਾਲ ਡਿਫੈਂਸ ਪ੍ਰੋਕਿਊਰਮੈਂਟ ਦਾ ਕੰਮ ਤੇਜ਼ ਹੋਏਗਾ, ਡਿਫੈਂਸ ਦੇ ਵਿੱਚ ਨਿਵੇਸ਼ ਕਰਨ ਦੀ ਜਿਹੜੀ ਵਧੀਆ ਇਨਵੈਸਟਮੈਂਟ ਦਾ ਜਿਹੜਾ ਰਾਹ ਹੈ ਉਹ ਪੱਧਰਾ ਹੋਏਗਾ।
ਇਹਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਜਿਵੇਂ ਨੈਚੁਰਲ ਰਿਸੋਰਸਿਸ ਵਾਸਤੇ ਮੇਜਰ ਪ੍ਰੋਜੈਕਟਸ ਆਫਿਸ ਸਥਾਪਿਤ ਕੀਤਾ, ਸਿੰਗਲ ਵਿੰਡੋ ਸਿਸਟਮ,
ਬਿਲਕੁਲ
ਉਸੇ ਤਰ੍ਹਾਂ ਡਿਫੈਂਸ ਪ੍ਰੋਕਿਊਰਮੈਂਟ ਸਿਸਟਮ ਦੇ ਵਿੱਚ ਡਿਫੈਂਸ ਇਨਵੈਸਟਮੈਂਟ ਏਜੰਸੀ ਅੱਜ ਅਧਿਕਾਰਤ ਤੌਰ 'ਤੇ ਉਹਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਓਟਵਾ ਦੇ ਵਿੱਚ। ਅਤੇ ਇਹ ਜਿਹੜੀ ਏਜੰਸੀ ਆ ਇਹਨੂੰ ਹੈੱਡ ਕਰਨਗੇ ਸੈਕਟਰੀ ਆਫ ਸਟੇਟ ਫਾਰ ਡਿਫੈਂਸ ਸਟੀਵਨ ਫੋਰਡ, ਅਤੇ ਨਾਲ ਇਹਦੇ ਵਾਸਤੇ ਇੱਕ ਨਵੇਂ CEO ਲਗਾਏ ਗਏ ਨੇ ਡਗ ਗਜ਼ਮਨ, ਜਿਹੜੇ ਕਿ ਇੰਟਰਸਟਿੰਗ
ਆਏ ਨੇ,
ਕਿੱਥੋਂ ਆਏ ਨੇ ਮੈਂ ਤਾਂ ਘਰੋਂ ਹੀ ਆਇਆ। ਅਤੇ ਜਿਹੜੇ ਡਗ ਗਜ਼ਮਨ ਨੇ ਇਹ ਰਾਇਲ ਬੈਂਕ ਆਫ ਕੈਨੇਡਾ ਦੇ ਡੈਪਟੀ ਚੇਅਰ ਰਹਿ ਚੁੱਕੇ ਨੇ
ਜੀ,
ਤੇ ਉਸ ਤੋਂ ਪਹਿਲਾਂ ਇਹ ਮੈਨੇਜਿੰਗ ਡਾਇਰੈਕਟਰ ਰਹੇ ਨੇ ਗੋਲਡਮੈਨ ਸੈਕਸ ਦੇ।
ਸੋ ਬੈਂਕਿੰਗ ਸੈਕਟਰ ਦੇ ਵਿੱਚੋਂ ਆਏ ਨੇ, ਸੋ ਮਾਰਕ ਕਾਰਨੀ ਦੇ ਜਿਹੜੇ ਬੈਂਕਿੰਗ ਸੈਕਟਰ ਵਿਚਲੇ ਪੁਰਾਣੇ ਕੰਟੈਕਟਸ ਨੇ ਉਹਨਾਂ ਨੂੰ ਕਹਿ ਲਓ ਵੀ ਸਰਕਾਰੀ ਗਲਿਆਰਿਆਂ ਦੇ ਵਿੱਚ ਮਾਰਕ ਕਾਰਨੀ ਸਰਕਾਰ ਦੇ ਵਿੱਚ ਕੁਝ ਅਜਿਹੀਆਂ ਪੋਜੀਸ਼ਨਸ ਮਿਲਣ ਦਾ ਸਿਲਸਿਲਾ ਉਹ ਜਾਰੀ ਹੈ।
ਤੁਸੀਂ ਦੇਖੋ ਨਾ ਟਰਮੀਨੋਲੋਜੀ ਦੇ ਵਿੱਚ, ਨਾਮਨ ਕਲੇਚਰ ਦੇ ਵਿੱਚ ਵੀ ਕਿਵੇਂ ਤਬਦੀਲੀ ਆ ਰਹੀ ਹੈ। ਸੋ ਇਹ ਸਰਕਾਰੀ ਏਜੰਸੀ ਹੈ, ਡਿਫੈਂਸ ਇਨਵੈਸਟਮੈਂਟ ਏਜੰਸੀ, ਉਹਦੇ CEO ਨੇ
ਜੀ,
ਆਮ ਤੌਰ ਤੇ ਸਰਕਾਰੀ ਏਜੰਸੀਆਂ ਦੇ CEO ਨਹੀਂ ਹੁੰਦਾ। ਸੋ ਇਹ CEO ਨੇ ਡਗ ਗਜ਼ਮਨ
ਜੀ, ਤੇ ਜਿਹੜੀ ਵੀ ਕੋਈ 100 million dollars ਤੋਂ ਜ਼ਿਆਦਾ ਦੀ ਡਿਫੈਂਸ ਰਿਲੇਟਡ ਪ੍ਰੋਕਿਓਰਮੈਂਟ ਹੋਏਗੀ,
ਹਾਂਜੀ,
ਉਹ ਇਸ ਡਿਫੈਂਸ ਇਨਵੈਸਟਮੈਂਟ ਏਜੰਸੀ ਦੇ ਰਾਹੀਂ ਰਾਊਟ ਕੀਤੀ ਜਾਏਗੀ। 100 million dollars ਤੋਂ ਘੱਟ ਵਾਲੀ ਕੋਈ ਵੀ ਜਿਹੜੀ ਇਨਵੈਸਟਮੈਂਟ ਆ ਉਹ ਆਪਣੇ ਨੋਰਮਲ ਰੈਗੂਲਰ ਪ੍ਰੋਸੈਸ ਦੇ ਵਿੱਚੋਂ ਚੱਲੇਗੀ ਵਾਸੂ ਜੀ। ਅੱਛਾ, ਹੁਣ ਦੇਖੋ ਇਹਦੇ ਵਿੱਚ ਇਹ ਵੀ ਗੱਲ ਹਾਈਲਾਈਟ ਕੀਤੀ ਗਈ ਆ ਕਿ ਜਿਹੜੀਆਂ ਸਾਡੀਆਂ ਡੋਮੈਸਟਿਕ ਡਿਵੈਲਪਮੈਂਟ ਕੈਪੇਬਿਲਿਟੀਜ਼ ਨੇ, ਭਾਵੇਂ ਉਹ ਐਰੋਸਪੇਸ ਟੈਕਨੋਲੋਜੀ ਹੋਵੇ, ਭਾਵੇਂ ਉਹ ਸ਼ਿਪ ਬਿਲਡਿੰਗ ਹੋਵੇ ਜਾਂ ਹੋਰ ਜਿਹੜਾ ਡਿਫੈਂਸ ਦਾ ਸਮਾਨ ਆ, ਵੀ ਡੋਮੈਸਟਿਕ ਕੈਪੇਬਿਲਿਟੀ ਨੂੰ ਵੀ ਬਿਲਡ ਕਰਨਾ, ਵਧਾਉਣਾ, ਉਹ ਇਸ ਏਜੰਸੀ ਦਾ ਇੱਕ ਫੋਕਸ ਰਹੇਗਾ।
ਪਰ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਜਿਹੜੇ 100 million ਤੋਂ ਉੱਪਰ ਵਾਲੇ ਪ੍ਰੋਜੈਕਟਸ ਨੇ ਉਹੀ ਇਸ ਏਜੰਸੀ ਵੱਲੋਂ ਓਵਰਸੀ ਕੀਤੇ ਜਾਣਗੇ, ਵਾਟ ਅਬਾਊਟ ਦਾ ਸਮਾਲਰ ਪ੍ਰੋਜੈਕਟਸ? ਕਿਉਂਕਿ ਕਿਹਾ ਜਾਂਦਾ ਵੀ ਡਿਫੈਂਸ ਪ੍ਰੋਕਿਓਰਮੈਂਟ ਦੀ ਪੂਰੀ ਪ੍ਰਕਿਰਿਆ ਨੂੰ ਨੈਵੀਗੇਟ ਕਰਨਾ ਸਮਾਲ ਤੇ ਮੀਡੀਅਮ ਸਾਈਜ਼ ਐਂਟਰਪ੍ਰਾਈਜ਼ ਵਾਸਤੇ ਸਭ ਤੋਂ ਔਖਾ ਹੁੰਦਾ, ਤੇ ਉਹਨਾਂ ਨੂੰ ਇਸ ਏਜੰਸੀ ਦੇ ਪਰਵਿਊ ਤੋਂ ਬਾਹਰ ਰੱਖਿਆ ਗਿਆ। ਉਹ ਜਿਹੜੀ ਛੋਟੀ ਪ੍ਰੋਕਿਓਰਮੈਂਟ ਆ ਉਹ ਸਟੈਂਡਰਡ ਪ੍ਰੋਸੈਸ ਦੇ ਥਰੂ ਹੀ ਹੋਏਗੀ। ਸੋ ਇਹ ਵੀ ਕਿਹਾ ਜਾ ਰਿਹਾ ਵੀ ਇਹਦੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ। ਤੇ ਇੰਟਰਸਟਿੰਗਲੀ ਇਸ ਏਜੰਸੀ ਦੇ ਵਿੱਚੋਂ ਜਿਹੜੇ ਸਟਾਫ ਮੈਂਬਰਸ ਹੋਣਗੇ ਉਹ ਕਿੱਥੋਂ ਆਉਣਗੇ? ਉਹ ਪੁਰਾਣੇ ਮਹਿਕਮਿਆਂ ਤੋਂ ਹੀ ਆਉਣਗੇ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੋਂ, ਡਿਪਾਰਟਮੈਂਟ ਆਫ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਤੋਂ, ਕੈਨੇਡੀਅਨ ਕੋਸਟ ਗਾਰਡ ਤੋਂ। ਤੇ ਇਹ ਜਿਹੜੀ ਏਜੰਸੀ ਹੈ ਇਹ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਡਿਪਾਰਟਮੈਂਟ ਦੇ ਪਰਵਿਊ ਦੇ ਹੇਠ ਹੋਏਗੀ।
ਅੱਛਾ, ਇੱਕ ਚੀਜ਼ ਹੋਰ ਜਿਹੜੀ ਦੱਸੀ ਗਈ ਹੈ ਕਿ ਇਹਦਾ ਕੰਮ ਕਾਜ ਕਰਨ ਦੇ ਵਿੱਚ ਟਾਈਮ ਲਾਈਨ ਕਿਹੋ ਜਿਹੀਆਂ ਹੋਣਗੀਆਂ। ਸੋ ਦੋ ਇਹਦੇ ਫੇਜ਼ ਦੱਸੇ ਗਏ ਨੇ ਵਾਸੂ ਜੀ। ਇੱਕ ਤਾਂ ਪਹਿਲਾ ਜਿਹੜਾ ਹੈਗਾ ਫਸਟ ਫੇਜ਼, ਉਹ 8 to 12 months ਚੱਲੇਗਾ,
8 to 12 months
ਬਿਫੋਰ ਕਾਮਨ ਐਰਾ ਕੈਲੰਡਰ ਪੁੱਠੇ ਚੱਲਦੇ ਸੀ। ਸੋ 8 to 12 months ਚੱਲੇਗਾ। ਜਿਹੜੀਆਂ ਕੁਝ ਮੌਜੂਦਾ ਪ੍ਰੋਕਿਓਰਮੈਂਟਸ ਨੇ ਉਹਨਾਂ ਨੂੰ ਇਸ ਏਜੰਸੀ ਦੇ ਵਿੱਚ ਇਹਨਾਂ 8 to 12 months ਦੇ ਦੌਰਾਨ ਸ਼ਿਫਟ ਕਰ ਦਿੱਤਾ ਜਾਏਗਾ। ਅਤੇ ਫਿਰ ਜਿਹੜੀ ਵਾਸੂ ਜੀ ਆਹ ਨਵੀਆਂ ਸਬਮਰੀਨ ਦੀ ਪ੍ਰੋਕਿਓਰਮੈਂਟ ਆ ਜਿਹੜੀ, ਉਹ ਹੋ ਸਕਦਾ ਵੀ ਹੁਣ ਇਸ ਏਜੰਸੀ ਦੇ ਹੇਠ ਆ ਜਾਵੇ।
ਸੋ ਆਏਗੀ, ਡੈਫੀਨੇਟ
ਆਏਗੀ, ਹੈ ਨਾ।
ਸੋ ਜਿਹੜੇ ਪਹਿਲਾ ਫੇਜ਼ ਆ 8 to 12 months ਵਾਲਾ, ਉਹਦੇ ਵਿੱਚ ਹੀ ਜਿਹੜੇ ਆਨਗੋਇੰਗ ਪ੍ਰੋਕਿਓਰਮੈਂਟ ਪ੍ਰੋਜੈਕਟਸ ਨੇ ਜਿਵੇਂ ਕਿ 12 submarines ਜਿਹੜੀਆਂ ਪ੍ਰੋਕਿਓਰ ਕਰਨੀਆਂ ਨੇ, ਉਹ ਇਸ ਏਜੰਸੀ ਦੀ ਦੇਖਰੇਖ ਵਿੱਚ ਆ ਜਾਣਗੀਆਂ ਪਹਿਲਾਂ 12 months ਦੇ ਵਿੱਚ ਹੀ। 12 months ਤੋਂ ਬਾਅਦ ਕਹਿੰਦੇ ਜਿਹੜਾ ਇਹਦਾ ਸੈਕਿੰਡ ਫੇਜ਼ ਸ਼ੁਰੂ ਹੋਏਗਾ, ਤੇ ਫਿਰ ਜਿਹੜਾ ਵੀ ਕੋਈ ਪ੍ਰੋਜੈਕਟ ਡਿਫੈਂਸ ਪ੍ਰੋਕਿਓਰਮੈਂਟ ਦਾ 100 million ਤੋਂ ਉੱਪਰ ਵਾਲਾ ਹੋਏਗਾ, ਉਹ ਇਸ ਏਜੰਸੀ ਦੇ ਪਰਵਿਊ ਹੇਠ ਆ ਜਾਏਗਾ।
ਸੋ ਦੇਖੋ ਅਜੇ ਵਾਸੂ ਜੀ, ਡਿਫੈਂਸ ਵਾਲੇ ਪਾਸਿਓਂ ਸਾਨੂੰ ਪਤਾ ਕਿ ਨੇਟੋ ਦੀ ਕਮਿਟਮੈਂਟ ਦੇ ਵਿੱਚ ਉਹ 5% ਦੀ ਕਮਿਟਮੈਂਟ ਕਰ ਦਿੱਤੀ ਗਈ ਨਾ ਬਾਈ 2035,
ਹਾਂਜੀ,
ਜਿਹਦੇ 3.5% ਨੇਟੋ ਵਾਸਤੇ ਸਿੱਧਾ ਤੇ 1.5% ਹੋਣਾ ਜਿਹੜਾ ਲੋਕਲ ਡਿਫੈਂਸ ਰਿਲੇਟਡ ਇਨਫਰਾਸਟਰਕਚਰ ਡਿਵੈਲਪ ਕਰਨ ਤੇ।
ਹਾਂਜੀ,
ਪੈਸੇ ਬਹੁਤ ਜ਼ਿਆਦਾ ਸਰਕਾਰ ਨੇ ਆਉਂਦੇ ਸਾਲਾਂ ਦੇ ਵਿੱਚ ਖਰਚ ਕਰਨੇ ਨੇ। ਸਾਡਾ ਡੈਫੀਸਿਟ ਜਿਹੜਾ ਇੰਨਾ ਵੱਡਾ ਹੋ ਚੁੱਕਾ, ਆਉਂਦੇ ਸਾਲਾਂ 'ਚ ਉਸ ਡੈਫੀਸਿਟ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੋਏਗਾ ਕਿ ਡਿਫੈਂਸ ਦੇ ਉੱਪਰ ਬਹੁਤ ਮੋਟੇ ਖਰਚੇ ਸਰਕਾਰ ਨੂੰ ਕਰਨੇ ਪੈਣੇ ਨੇ। ਜੇ ਉੱਧਰਲੇ ਪਾਸੇ ਨੂੰ ਵੇਖਿਆ ਜਾਵੇ ਨਾ ਕਿ ਇੱਕ ਆਹ ਡਿਫੈਂਸ ਇਨਵੈਸਟਮੈਂਟ ਏਜੰਸੀ ਦਾ ਗਠਨ ਕਰ ਦਿੱਤਾ ਜਾਣਾ, ਹਜੇ ਦੇਖਿਓ ਇਹਦੀ ਮੁਖਾਲਫਤ ਆਪੋਜੀਸ਼ਨ ਨੇ ਇਹ ਕਹਿ ਕੇ ਕਹਿਣੀ ਆ ਕਰਨੀ ਆ,
ਵਨ ਮੋਰ ਆਫਿਸ
ਬਿਊਰੋਕਰੇਸੀ ਵਧਾ ਤੀ ਕਿ ਸਾਨੂੰ ਜਿਹੜੇ ਸਾਡੇ ਆਰਮਡ ਫੋਰਸਿਸ ਦੇ ਮੈਂਬਰ ਨੇ ਉਹਨਾਂ ਨੂੰ ਵਧੀਆ ਇਕੁਇਪਮੈਂਟ ਚਾਹੀਦਾ, ਉਹਨਾਂ ਨੂੰ ਇੱਕ ਹੋਰ CEO ਨਹੀਂ ਚਾਹੀਦਾ, ਉਹਨਾਂ ਨੂੰ ਤੇ ਗਨਸ ਤੇ ਟੈਂਕਸ ਤੇ ਸਬਮਰੀਨਸ ਤੇ ਪਲੇਨਸ ਦੀ ਜ਼ਰੂਰਤ ਆ, ਉਹਨਾਂ ਨੂੰ ਇੱਕ ਹੋਰ ਦਫ਼ਤਰ ਦੀ ਲੋੜ ਨਹੀਂ ਆ। ਸੋ ਜਿਹੜਾ ਇੰਪੈਕਟ ਹੈਗਾ ਨਾ ਇਹ ਸਾਰੇ ਕੀਤੇ ਜਾ ਰਹੇ ਕੰਮਾਂ ਦਾ, ਦਫ਼ਤਰ ਸਥਾਪਿਤ ਕਰਨ ਦਾ, ਇਹ ਆਉਂਦੇ ਸਾਲਾਂ 'ਚ ਦੇਖਣ ਨੂੰ ਮਿਲਣਾ। ਪ੍ਰੋਬਲਮ ਹੁਣ ਕੀ ਹੁੰਦੀ ਜਾ ਰਹੀ ਆ ਕਿ ਆਲਰੇਡੀ ਦੇਖੋ ਇਸ ਸਰਕਾਰ ਨੂੰ ਬਣਿਆ ਤਕਰੀਬਨ 6 months ਹੋ ਚੱਲੇ ਨੇ, ਐਟ ਦੀ ਐਂਡ ਆਫ ਦਿਸ ਮੰਥ ਇਸ ਗੋਇੰਗ ਟੂ ਬੀ 6 months। ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਿਆ ਤੇ ਜ਼ਿਆਦਾ ਸਮਾਂ ਹੋ ਹੀ ਚੁੱਕਾ ਕਿਉਂਕਿ ਉਹ ਅਪ੍ਰੈਲ ਦੇ ਇਲੈਕਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਣ ਗਏ ਹੋਏ ਸੀ। ਜਿਹੜੀ ਇੱਕ ਐਕਸਪੈਕਟੇਸ਼ਨ ਸਰਕਾਰ ਨੇ ਸੈੱਟ ਕਰਤੀ ਸੀ ਨਾ, ਇਹਨਾਂ ਨੇ ਆਪ ਹੀ ਸੈੱਟ ਕੀਤੀ ਸੀ ਵੀ ਅਸੀਂ ਕਰਾਂਗੇ ਸਾਰਾ ਕੁਝ, ਜਾਂ ਤਾਂ ਉਦੋਂ ਕਹਿੰਦੇ ਕਿ ਭਾਈ ਕਰਾਂਗੇ ਪਰ ਟਾਈਮ ਲੱਗੂ, ਸੋ ਪਹਿਲੇ 2 years 'ਚ ਕੋਈ ਜਾਦੂ ਨਾ ਐਕਸਪੈਕਟ ਕਰਿਓ। ਦੀਜ਼ ਵਰ ਅਨਸਪੋਕਨ ਵਰਡਸ, ਪਰ ਜਿਹੜਾ ਇੱਕ ਪਬਲਿਕ ਨੇ ਇੱਕ ਸੁਨੇਹਾ ਇਹਚੋਂ ਲੈ ਲਿਆ, ਉਹ ਇਹ ਲੈ ਲਿਆ ਵੀ ਠੀਕ ਆ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨਗੇ, ਸਾਰਾ ਕੁਝ ਬਸ ਛੇਤੀ ਠੀਕ ਠਾਕ ਹੋ ਜਾਏਗਾ। ਹਜੇ ਕੀ ਆ, ਉਹਦਾ ਗਰਾਊਂਡ ਵਰਕ ਲੇ ਹੁੰਦਾ ਪਿਆ, ਅਤੇ ਗਰਾਊਂਡ ਵਰਕ ਲੇ ਕਰਦੇ ਕਰਦੇ ਵੀ ਕਈ ਅਜਿਹੀਆਂ ਸਮੱਸਿਆਵਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਤੁਸੀਂ ਪਹਿਲਾਂ ਐਂਟੀਸੀਪੇਟ ਨਹੀਂ ਕੀਤੀਆਂ ਹੁੰਦੀਆਂ। ਸੋ ਜਿਹੜੇ ਇਹ ਬਜਟ ਤੋਂ ਬਾਅਦ ਵਾਲਾ ਜਿਹੜਾ ਅਗਲੇ, ਜੇ ਬਜਟ ਪਾਸ ਹੋ ਜਾਂਦਾ ਪਹਿਲੀ ਗੱਲ ਤਾਂ, ਫਿਰ ਬਜਟ ਤੋਂ ਬਾਅਦ ਵਾਲੇ ਜਿਹੜਾ ਅਗਲਾ 6 months ਤੋਂ 1 year ਹੈ ਨਾ, ਉਹ ਬਹੁਤ ਕਰੂਸ਼ੀਅਲ ਹੋਣ ਵਾਲਾ। ਜਿਹੜਾ ਸਰਕਾਰ ਦੇ ਉੱਪਰ ਲੋਕਾਂ ਦੀਆਂ ਉਮੀਦਾਂ ਨੇ ਉਹ ਉਹਨਾਂ ਦੇ ਉੱਪਰ ਹੁਣ ਹਕੀਕਤ ਦਾ ਭਾਰ ਪੈਂਦਾ ਪਿਆ।
ਯਾ ਦ ਪੇਸ਼ੈਂਸ ਇਜ਼ ਆਲਰੇਡੀ ਵੀਅਰਿੰਗ ਥਿਨ। ਤੇ ਇਹ ਜਿਹੜਾ ਬਜਟ ਦਾ ਪੂਰਾ ਸੈਸ਼ਨ ਆ, ਪਹਿਲੀ ਗੱਲ ਤਾਂ ਇਹੀ 12 December ਤੱਕ ਚੱਲਣਾ, ਤੇ ਤੁਸੀਂ ਕਿਹਾ ਵੀ ਉਸ ਤੋਂ ਵੀ ਬਾਅਦ 6 months 1 year ਹੋਰ, ਮੈਨੂੰ ਨਹੀਂ ਲੱਗਦਾ ਵੀ 1 year ਹੋਰ ਤੱਕ ਦੀ ਪੇਸ਼ੈਂਸ ਲੋਕਾਂ ਦੇ ਕੋਲ ਹੈਗੀ ਆ। ਆਈ ਵੁੱਡ ਸੇ ਵੀ ਜਿਹੜਾ ਇਹ 12 December ਤੱਕ ਹੀ ਸਰਕਾਰ ਨੂੰ ਹੁਣ ਇਸ ਬਜਟ ਸੈਸ਼ਨ ਦੇ ਵਿੱਚ ਹੀ ਕੋਈ ਆਪਣੀ ਕਾਰਗੁਜ਼ਾਰੀ ਇੱਦਾਂ ਦੀ ਕਰਕੇ ਦਿਖਾਉਣੀ ਪੈਣੀ ਆ ਕਿ ਜ਼ਮੀਨੀ ਹਕੀਕਤ ਦੇ ਵਿੱਚ ਕੋਈ ਤਬਦੀਲੀ ਕੈਨੇਡੀਅਨਸ ਨੂੰ ਨਜ਼ਰ ਆਵੇ। ਇਹ ਜਿਹੜਾ ਵਿਜੇਰੀ ਦਫ਼ਤਰ ਸੈਟਅਪ ਕੀਤਾ ਗਿਆ ਡਿਫੈਂਸ ਇਨਵੈਸਟਮੈਂਟ ਏਜੰਸੀ, ਇਹ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਜਿਹੜੇ ਸਾਡੇ ਯੂਰੋਪੀਅਨ ਐਲਾਈਜ਼ ਨੇ, ਯੂਕੇ ਹੋਇਆ, ਫਰਾਂਸ ਹੋਇਆ, ਜਾਂ ਫੋਰ ਦੈਟ ਮੈਟਰ ਈਵਨ ਆਸਟ੍ਰੇਲੀਆ ਵੀ ਹੋਇਆ, ਉਹਨਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਡਿਫੈਂਸ ਪ੍ਰੋਕਿਓਰਮੈਂਟ ਵਾਸਤੇ ਇੱਕ ਸੈਂਟਰਲਾਈਜ਼ਡ ਏਜੰਸੀਆਂ ਹੈਗੀਆਂ ਨੇ। ਸੋ ਅਸੀਂ ਆਪਣੇ ਆਪ ਨੂੰ ਹੁਣ ਤੁਹਾਨੂੰ ਪਤਾ ਅਲਾਈਨ ਕਰ ਰਹੇ ਹਾਂ ਯੂਰਪ ਦੇ ਨਾਲ। ਪ੍ਰਧਾਨ ਮੰਤਰੀ ਜਦੋਂ ਗਰਮੀਆਂ ਦੇ ਵਿੱਚ ਗਏ ਵੀ ਸੀ ਯੂਰਪ, ਉਦੋਂ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਯੂਰਪ ਦਾ ਰੀਆਮ ਯੂਰਪ ਜਾਂ ਰੈਡੀਨੈਸ 2030 ਜਿਹੜਾ ਪਲਾਨ ਆ ਪ੍ਰੋਕਿਓਰਮੈਂਟ ਦਾ, ਉਹਦੇ ਵਿੱਚ ਕੈਨੇਡਾ ਵੀ ਪਾਰਟੀਸਿਪੇਟ ਕਰੇਗਾ। ਸੋ ਇਹ ਉਹਦੇ ਵਾਸਤੇ ਵੀ ਆਪਣੇ ਆਪ ਨੂੰ ਅਸੀਂ ਅਲਾਈਨ ਕਰ ਰਹੇ ਹਾਂ ਕਿ ਵੀ ਸਾਡੀ ਵੀ ਪ੍ਰੋਕਿਓਰਮੈਂਟ ਦੀ ਜਿਹੜੀ ਪ੍ਰਕਿਰਿਆ ਹੈ ਉਹ ਯੂਰੋਪੀਅਨ ਐਲਾਈਜ਼ ਦੇ ਨਾਲ ਮਿਲਦੀ ਜੁਲਦੀ ਹੋਵੇ ਤਾਂ ਕਿ ਸਟ੍ਰੀਮਲਾਈਨਿੰਗ ਹੋ ਸਕੇ ਪ੍ਰੋਕਿਓਰਮੈਂਟ ਦੀ।
ਜੀ, ਸੋ ਦੇਖਦੇ ਹਾਂ ਉੱਥੇ ਕੀ ਹੁੰਦਾ। ਇੱਕ ਵਾਸਤੇ ਜਿਹੜੀ ਹੋਰ ਗੱਲ, ਅੱਜ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ ਨਾ, ਇਹ ਉਹੀ ਗੱਲ ਹੈ ਜਿਹੜੀ ਉਹ ਪਹਿਲਾਂ ਵੀ ਕਰਦੇ ਰਹੇ ਨੇ ਕਿ ਲਿਬਰਲ ਸਰਕਾਰ ਜੇਲ ਨਾਟ ਬੇਲ ਐਕਟ ਪਾਸ ਕਰੇ। ਇੱਕ ਪ੍ਰਾਈਵੇਟ ਮੈਂਬਰ ਬਿੱਲ C-242 ਕੰਜ਼ਰਵੇਟਿਵ MP ਜਿਹੜੇ ਕਿ ਅਰਪਨ ਖੰਨਾ, ਉਹਨਾਂ ਵੱਲੋਂ ਇਹ ਪ੍ਰੈਜੈਂਟ ਕੀਤਾ ਜਾਣਾ। ਤੇ ਉਹਦੇ ਵਿੱਚ
ਪਿਛਲੇ ਹਫ਼ਤੇ ਇਹ ਪੇਸ਼ ਕੀਤਾ ਸੀ ਬਿੱਲ
ਜੀ,
ਤੇ ਉਹਦੇ ਉੱਤੇ ਹੁਣ ਉਹ ਕਹਿ ਰਹੇ ਨੇ ਕਿ ਉਹਨੂੰ ਅੱਜ ਆਫੀਸ਼ੀਅਲੀ ਸਾਹਮਣੇ ਪ੍ਰੈਜੈਂਟ ਕੀਤਾ ਜਾਏਗਾ ਹਾਊਸ ਆਫ ਕਾਮਨਸ ਦੇ ਵਿੱਚ, ਤੇ ਉਹਦੇ ਉੱਤੇ ਉਹ ਕਹਿ ਰਹੇ ਨੇ ਕਿ ਲਿਬਰਲ ਸਰਕਾਰ ਇਹਨੂੰ ਪਾਸ ਕਰਾਵੇ, ਆਪਣਾ ਸਮਰਥਨ ਦੇਵੇ।
ਉਹਨਾਂ ਨੇ ਵਾਸੂ ਜੀ ਅੱਜ ਫਿਰ ਤੋਂ ਐਗਜ਼ਾਮਪਲਸ ਉਹੀ ਦਿੱਤੀਆਂ, ਕੁਝ ਨੰਬਰਸ ਕੋਟ ਕੀਤੇ ਨੇ ਕਿ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ ਉਹ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਹਿੰਸਕ ਵਾਰਦਾਤਾਂ ਨੂੰ, ਰਿਪੀਟ ਵਾਇਲੈਂਟ ਅਫੈਂਡਰਸ ਕਿੰਨਾ ਉਹਨਾਂ ਨੂੰ ਅੰਜਾਮ ਦੇ ਰਹੇ ਨੇ। ਫਿਰ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤਾ, ਪਿਛਲੇ ਦਿਨੀ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਇੱਕ ਜਿਹੜੀ ਹੋਮ ਇਨਵੇਜ਼ਨ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ 54 ਸਾਲਾ ਇੱਕ ਆਦਮੀ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ। ਉਸ ਹੋਮ ਇਨਵੇਜ਼ਨ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬੇਲ 'ਤੇ ਰਿਹਾਅ ਕਰ ਦਿੱਤਾ ਗਿਆ, ਜੇਲ੍ਹ 'ਚੋਂ ਛੱਡ ਦਿੱਤਾ ਗਿਆ। ਸੋ ਉਹਨਾਂ ਨੇ ਉਸ ਚੀਜ਼ ਦਾ ਹਵਾਲਾ ਦੇ ਕੇ ਕਿਹਾ ਵੀ ਇਹ ਜਿਹੜੀ ਤਬਦੀਲੀ ਹੈਗੀ ਹੈ ਜੇਲ੍ਹ ਨਾਟ ਬੇਲ ਐਕਟ ਵੀ ਕੰਜ਼ਰਵੇਟਿਵ ਵੱਲੋਂ ਸੁਝਾਇਆ ਜਾਣਾ, ਇਹਨੂੰ ਪਾਸ ਕਰੇ ਸਰਕਾਰ
ਜੀ।
ਇਹਨੂੰ ਲੈ ਕੇ ਵੀ ਦੇਖਿਓ ਜਿਹੜਾ ਪ੍ਰੈਸ਼ਰ ਹੈਗਾ ਗਵਰਨਮੈਂਟ ਉੱਪਰ ਵੱਧ ਜਾਣਾ, ਕਿਉਂਕਿ ਸਰਕਾਰ ਨੇ ਦੇਖੋ ਵਾਅਦਾ ਤਾਂ ਇਹ ਕੀਤਾ ਹੋਇਆ ਵੀ ਅਸੀਂ ਵੀ ਬੇਲ ਰਿਫੋਰਮ ਕਰਾਂਗੇ, ਪਰ ਉਹ ਕਦੋਂ ਕੀਤਾ ਜਾਏਗਾ? ਅਸੀਂ ਪਿਛਲੇ ਦਿਨ ਹੀ ਗੱਲ ਕਰਦੇ ਸੀ ਵੀ ਦੇਖੋ ਆਲਰੇਡੀ ਇਸ ਸੈਸ਼ਨ ਨੂੰ ਸ਼ੁਰੂ ਹੋਇਆ, ਕੁਝ ਦਿਨ ਹੋ ਚੁੱਕੇ ਹੋਏ ਨੇ, ਜਿਹੜਾ ਹੇਟ ਕ੍ਰਾਈਮ ਵਾਲਾ ਬਿੱਲ ਸੀ ਉਹ ਲਿਆ ਕੇ ਤੇ ਸਰਕਾਰ ਨੇ ਪਾਸ ਕੀਤਾ। ਨੋਟ ਟੂ ਸੇ ਕਿ ਉਹ ਜ਼ਰੂਰੀ ਨਹੀਂ, ਉਹ ਵੀ ਜ਼ਰੂਰੀ ਆ, ਪਰ ਇਹ ਗੱਲ ਤਾਂ ਹੁਣ ਕਿੰਨੇ ਸਮੇਂ ਤੋਂ ਚੱਲਦਾ, ਇਹਨੂੰ ਵਕਤ ਕਿੰਨਾ ਹੋ ਗਿਆ। ਇਹਨੂੰ ਜੇ ਸਰਕਾਰ ਪਹਿਲਾਂ ਹੀ ਲਿਆ ਕੇ ਪ੍ਰੀਐਮਟ ਕਰਕੇ ਜੇ ਇਹ ਬਿੱਲ ਪਾਸ ਕਰ ਦਿੰਦੀ ਤਾਂ ਫਿਰ ਕੰਜ਼ਰਵੇਟਿਵਸ ਵਾਸਤੇ ਇਸੇ ਹੀ ਪੁਆਇੰਟ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਦਾ ਜਿਹੜਾ ਆਧਾਰ ਸੀ ਉਹ ਖਤਮ ਹੋ ਜਾਣਾ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਕਸਰ ਇਹ ਗੱਲ ਕਰਿਆ ਕਰਦੇ ਨੇ ਹਾਊਸ ਆਫ ਕਾਮਨਸ ਦੇ ਫਲੋਰ 'ਤੇ, ਜਦੋਂ ਪੀਅਰ ਪੋਲੀਏਵ ਉਹਨਾਂ ਨੂੰ ਘੇਰਦੇ ਨੇ ਨਾ, ਉਹ ਕਹਿੰਦੇ ਨੇ ਵੀ ਅਸੀਂ ਇਹੀ ਕੰਮ ਕਰਿਆ, ਜੁਆਇਨ ਅਸ, ਵੀ ਅਸੀਂ ਕੈਨੇਡਾ ਨੂੰ ਬਿਲਡ ਕਰਨ 'ਚ ਲੱਗੇ ਹੋਏ ਹਾਂ, ਜੁਆਇਨ ਅਸ। ਜਿਹੜਾ ਇਹ ਵਾਲਾ ਪਹਿਲੂ ਆ ਇਹਦੇ ਵਿੱਚ ਹੁਣ ਕੰਜ਼ਰਵੇਟਿਵਸ ਲਿਬਰਲਸ ਨੂੰ ਕਹਿ ਸਕਦੇ ਨੇ ਵੀ ਜੀ ਆਹ ਬਿੱਲ ਆ ਗਿਆ, ਵਾਈ ਡੋਂਟ ਯੂ ਜੁਆਇਨ ਅਸ, ਕਰੋ ਇਹਨੂੰ ਪਾਸ।
ਯਾ ਸੋ ਦੇਖੋ ਨਾ, ਸਰਕਾਰ ਪਹਿਲਾਂ ਹੀ ਇਹ ਅਨਾਊਂਸ ਕਰ ਚੁੱਕੀ ਹੈ ਕਿ ਇਸ ਸੈਸ਼ਨ ਦੇ ਵਿੱਚ ਬੇਲ ਰਿਫੋਰਮ ਸੰਬੰਧੀ ਲੈਜਿਸਲੇਸ਼ਨ ਲਿਆਂਦੀ ਜਾਏਗੀ, ਸ਼ੌਨ ਫ੍ਰੇਜ਼ਰ ਜਸਟਿਸ ਮਿਨਿਸਟਰ ਉਹਨੂੰ ਪੇਸ਼ ਕਰਨਗੇ। ਹੁਣ ਇਸ ਬਿੱਲ ਨੂੰ ਪੀਅਰ ਪੋਲੀਏਵ ਨੇ ਪਹਿਲਾਂ ਹੀ ਪੇਸ਼ ਕਰਤਾ ਅਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਇਹਨੂੰ ਸਪੋਰਟ ਕਰੋ। ਸਰਕਾਰ ਦਾ ਆਧਾਰ ਇਹ ਹੈ, ਸਰਕਾਰ ਦਾ ਸਟੈਂਡ ਇਹ ਹੈ ਕਿ ਜੀ ਅਸੀਂ ਆਪਣੀ ਲੈਜਿਸਲੇਸ਼ਨ ਲੈ ਕੇ ਆ ਰਹੇ ਹਾਂ, ਅਸੀਂ ਆਪਣੀ ਵਾਲੀ ਲੈਜਿਸਲੇਸ਼ਨ ਸਾਡੀ ਬਿਹਤਰ ਹੈ ਤੁਹਾਡੇ ਨਾਲੋਂ, ਅਸੀਂ ਉਹਨੂੰ ਪਾਸ ਕਰਾਂਗੇ। ਪਰ ਜਿਹੜਾ ਆਮ ਸਧਾਰਨ ਕੈਨੇਡੀਅਨ ਆ ਉਹਦੇ ਇਹ ਜਿਹੜੇ ਸਿਮੈਂਟਿਕਸ ਨੇ ਸਮਝ ਨਹੀਂ ਆਉਂਦੇ, ਉਹਨਾਂ ਦੇ ਕੋਲ ਸਮਾਂ ਨਹੀਂ ਹੈ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ। ਉਹਨਾਂ ਦੇ ਵਿੱਚ ਪਰਸੈਪਸ਼ਨ ਇਹੀ ਬਣਨੀ ਆ ਕਿ ਮਾਰਕ ਕਾਰਨੀ ਬੇਲ ਰਿਫਾਰਮ ਨੂੰ ਸਪੋਰਟ ਨਹੀਂ ਕਰ ਰਹੇ।
ਉਹਨਾਂ ਨੂੰ ਤਾਂ ਇਹ ਚੀਜ਼ ਦਿਖਦੀ ਪਈ ਹੈ ਕਿ ਵਾਇਲੈਂਟ ਅਫੈਂਡਰਸ ਕਰਕੇ ਮੁਲਕ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਸਮੱਸਿਆਵਾਂ ਬਣੀਆਂ ਨੇ। UBCM ਦੀ ਮੀਟਿੰਗ ਦੇ ਵਿੱਚ ਮੇਅਰਸ ਨੇ ਇੱਕ ਵਾਰ ਫਿਰ ਤੋਂ ਤਰਲਾ ਕੀਤਾ ਕਿ ਤਬਦੀਲੀਆਂ ਕਰੋ। ਇਸ ਤੋਂ ਪਹਿਲਾਂ ਜਿਹੜੇ ਪੂਰੇ ਮੁਲਕ ਦੇ ਪੁਲਿਸ ਚੀਫ ਦੀ ਮੀਟਿੰਗ ਉਹ ਵੀ ਵਿਕਟੋਰੀਆ 'ਚ ਹੀ ਹੋਈ ਸੀ 2 ਮਹੀਨੇ ਪਹਿਲਾਂ, ਉਹਨਾਂ ਨੇ ਵੀ ਗੱਲ ਇਹੀ ਕੀਤੀ ਸੀ ਕਿ ਅਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ 25 ਸਾਲ ਪਹਿਲਾਂ ਕਹਿੰਦੇ ਸੀ ਤਬਦੀਲ ਕਰ ਦਿਓ, ਜੇ ਤੁਸੀਂ ਉਦੋਂ ਉਹ ਕੀਤੀਆਂ ਹੁੰਦੀਆਂ, ਜਿਸ ਤਰ੍ਹਾਂ ਦਾ ਕ੍ਰਾਈਮ ਅਸੀਂ ਅੱਜ ਫੇਸ ਕਰ ਰਹੇ ਹਾਂ, ਅਸੀਂ ਉਹਨੂੰ ਟੈਕਲ ਕਰਨ ਦੇ ਵਾਸਤੇ ਬਿਹਤਰ ਸਿਚੁਏਸ਼ਨ 'ਚ ਹੋਣਾ ਸੀ। ਸੋ ਜਿਹੜਾ ਮੈਸੇਜ ਹੈਗਾ ਸਾਰੇ ਪਾਸਿਓਂ, ਭਾਵੇਂ ਉਹ ਲਾਅ ਇਨਫੋਰਸਮੈਂਟ ਹੋਵੇ, ਭਾਵੇਂ ਉਹ ਲੋਕਲ ਗਵਰਨਮੈਂਟ ਹੋਵੇ, ਅਤੇ ਜਦੋਂ ਸੂਬਾ ਸਰਕਾਰ ਨੂੰ ਪੁੱਛਿਆ ਜਾਂਦਾ ਉਹ ਵੀ ਫਿਰ ਕ੍ਰਿਮੀਨਲ ਕੋਡ ਦਾ ਹਵਾਲਾ ਦੇ ਕੇ ਗੱਲ ਕਹਿੰਦੇ ਨੇ ਜੀ ਇਹ ਤਾਂ ਫੈਡਰਲ ਸਰਕਾਰ ਦਾ ਕੰਮ ਹੈ। ਸੋ ਲੋਕਾਂ ਦੇ ਮਨ 'ਚ ਤੁਸੀਂ ਪਰਸੈਪਸ਼ਨ ਦੀ ਗੱਲ ਕੀਤੀ ਆ, ਉਹ ਬਿਲਕੁਲ ਵਟ ਦੇ ਆਰ ਸੀਇੰਗ ਔਨ ਦਾ ਸਟਰੀਟ ਐਂਡ ਦਾ ਮੈਸੇਜਿੰਗ ਜਿਹੜੀ ਉਹਨਾਂ ਨੂੰ ਮਿਲਦੀ ਪਈ ਆ ਫਰੋਮ ਅਦਰ ਲੈਵਲਸ ਆਫ ਗਵਰਨਮੈਂਟਸ, ਉਹੀ ਆ ਕਿ ਕੰਮ ਹੀ ਫੈਡਰਲ ਸਰਕਾਰ ਦਾ ਕਰਨ ਵਾਲਾ। ਸੋ ਇਹ ਆਪਣੇ ਆਪ ਨੂੰ ਮੈਨੂੰ ਲੱਗਦਾ ਵੀ ਕਾਰਨੀ ਗਵਰਨਮੈਂਟ ਨੇ ਕਾਰਨਰ ਕਰਨ ਦਾ ਇੱਕ ਜਿਹੜਾ ਰਾਹ ਸੀ ਜਿਹਨੂੰ ਉਹ ਡੱਕ ਸਕਦੇ ਸੀ
ਜੀ
ਇਹ ਸੈਸ਼ਨ ਦੇ ਸ਼ੁਰੂ ਹੋਣ 'ਤੇ, ਉਹਨਾਂ ਨੇ ਆਲਰੇਡੀ ਉਹਨੂੰ ਖੁੱਲ੍ਹਾ ਛੱਡ ਦਿੱਤਾ ਹੋਇਆ।
ਹੁਣ ਇਹ ਗੱਲ ਪੱਕੀ ਹੈ ਕਿ ਜਿਹੜਾ ਵੀ ਇਹ ਬਿੱਲ ਸਰਕਾਰ ਆਪ ਪੇਸ਼ ਕਰੇਗੀ, ਸ਼ੌਨ ਫ੍ਰੇਜ਼ਰ ਜਿਹੜਾ ਬਿੱਲ ਟੇਬਲ ਕਰਨਗੇ, ਉਹ ਕੰਜ਼ਰਵੇਟਿਵਸ ਦੇ ਬਿੱਲ ਤੋਂ ਜ਼ਿਆਦਾ ਪੁਖਤਾ ਹੋਣਾ ਜ਼ਰੂਰੀ ਹੋ ਜਾਏਗਾ।
ਕਰੈਕਟ,
ਕਿ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ, ਉਹਦੇ ਵਿੱਚ ਜਿਹੜਾ ਕ੍ਰਿਮੀਨਲ ਕੋਡ ਨੂੰ ਹੋਰ ਜਿਹੜਾ ਸਖ਼ਤ ਬਣਾਇਆ ਜਾਣਾ, ਵੀ ਨੌਚ ਹਾਇਰ ਹੋਣਾ ਚਾਹੀਦਾ ਕੰਜ਼ਰਵੇਟਿਵਸ ਦੇ ਬਿੱਲ ਤੋਂ, ਨਹੀਂ ਤਾਂ ਫਿਰ ਕੰਜ਼ਰਵੇਟਿਵਸ ਨੇ ਕਹਿਣਾ ਦੇਖ ਲਓ ਵੀ ਅਸੀਂ ਤਾਂ ਅਸਲ ਤਬਦੀਲੀਆਂ ਸੁਝਾਈਆਂ ਸੀ, ਇਹਨਾਂ ਨੇ ਤਾਂ ਇੱਕ ਸੌਫਟ ਜਿਹਾ ਬਿੱਲ ਪੇਸ਼ ਕਰਤਾ।
ਬਸ ਜੀ, ਸੋਮਵਾਰ ਨੂੰ ਨਾ ਪ੍ਰੋਗਰਾਮ ਦੇ ਵਿੱਚ ਜਸਰਾਜ ਹੱਲਣ ਟੈਲੀਫੋਨ ਲਾਈਨ ਰਾਹੀਂ ਸ਼ਾਮਲ ਹੋਏ ਸੀ ਅਤੇ ਉਦੋਂ ਇਸ ਪਹਿਲੂ ਬਾਰੇ ਵੀ ਗੱਲ ਹੋਈ ਸੀ, ਅਤੇ ਮੈਂ ਉਦੋਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਵਾਸੂ ਜੀ ਕੈਦੀ ਆ ਨਾ ਜਿਹੜਾ ਕੋਈ ਮੈਕਸੀਮਮ ਸਿਕਿਉਰਿਟੀ ਪ੍ਰਿਜ਼ਨ 'ਚ ਰਹਿੰਦਾ, ਉੱਥੇ ਤਕਰੀਬਨ ਲੱਖ ਡਾਲਰ ਖਰਚਾ ਆ ਜਾਂਦਾ ਸਾਲ ਦਾ ਸਰਕਾਰ ਦਾ। ਜਿਹੜੇ ਕੋਈ ਮੀਡੀਅਮ ਸਿਕਿਉਰਿਟੀ ਪ੍ਰਿਜ਼ਨ ਆ ਜਾਂ ਲੋਅ ਸਿਕਿਉਰਿਟੀ ਆ, ਤੁਸੀਂ ਇਹ ਲਾ ਕੇ ਚੱਲੋ ਵੀ 40-45,000 ਡਾਲਰ ਦਾ ਖਰਚਾ ਤਾਂ ਪਰ ਕੈਦੀ ਸਾਲ ਦਾ ਹੈਗਾ ਹੀ ਹੈਗਾ। ਵੀ ਸਾਨੂੰ ਜੇਲ੍ਹਾਂ ਵੀ ਜ਼ਿਆਦਾ ਬਣਾਉਣ ਦੀ ਜ਼ਰੂਰਤ ਆ, ਕਿਤੇ ਇਹ ਤਾਂ ਨਹੀਂ ਹੈਗਾ ਰੀਜ਼ਨ ਇੱਕ ਕਿ ਇੰਨੀ ਛੇਤੀ ਜਿਹੜੇ ਕਈ ਜਿਹੜੇ ਅਫੈਂਡਰਸ ਨੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਜੇਲ੍ਹ 'ਚੋਂ। ਹਾਫਵੇ ਹਾਊਸ 'ਚ ਰੱਖਣ ਦਾ ਖਰਚਾ ਘੱਟ ਆ, ਜੇਲ੍ਹ 'ਚ ਰੱਖਣ ਦਾ ਖਰਚਾ ਜ਼ਿਆਦਾ, ਅਤੇ ਜਿਹੜਾ ਉਹ ਲੈਵਲ ਆਫ ਸਿਕਿਉਰਿਟੀ ਕਿਸੇ ਵੀ ਜੇਲ੍ਹ ਦਾ ਉਹ ਖਰਚਾ ਉਸ ਹਿਸਾਬ ਨਾਲ ਵੱਧਦਾ ਰਹਿੰਦਾ। ਉਹਨਾਂ ਦੀ ਗੱਲ ਇਹ ਉਹਨਾਂ ਨੇ ਕਹੀ, ਕਹਿੰਦੇ ਵੀ ਲੋਕਾਂ ਦੀ ਜਾਨ ਤੋਂ ਜ਼ਿਆਦਾ ਤਾਂ ਨਹੀਂ ਆ ਨਾ ਪ੍ਰਾਈਸ ਕੋਈ, ਅਤੇ ਉਹਨਾਂ ਨੇ ਕਿਹਾ ਵੀ ਗੱਲ ਖਰਚੇ ਦੀ ਨਹੀਂ ਹੈਗੀ, ਗੱਲ ਹੈਗੀ ਆ ਇਹ ਆਈਡੀਓਲੋਜੀ ਦੀ ਕਿ ਜਿਹੜੀ ਲਿਬਰਲਸ ਦੀ ਆਈਡੀਓਲੋਜੀ ਆ ਉਹ ਇਸ ਗੱਲ ਉਹ ਸੌਫਟ ਔਨ ਕ੍ਰਾਈਮ ਹੈ। ਸੋ ਉਹਨਾਂ ਨੇ ਉਹ ਜਿਹੜੀ ਗੱਲ ਸੀ ਉਹ ਹਾਈਲਾਈਟ ਕੀਤੀ ਸੀ।
ਕਈ ਵਾਰੀ ਵਿਜੇ ਜੀ ਫਿਰ ਇੱਦਾਂ ਦੀਆਂ ਨੈਗੇਟਿਵ ਗੱਲਾਂ ਆ ਜਾਂਦੀਆਂ ਜ਼ਿਹਨ ਦੇ ਵਿੱਚ, ਕੋਸ਼ਿਸ਼ ਕਰੀ ਦੀ ਵੀ ਇਹਦੇ ਬਾਰੇ ਨਾ ਸੋਚੀਏ ਅਤੇ ਗੱਲ ਵੀ ਨਾ ਕਰੀਏ, ਪਰ ਸਾਡੇ ਕੋਲ ਵਿਜੇ ਜੀ ਸਕੂਲ ਵੀ ਹੈ ਨਹੀਂ, ਸਾਡੇ ਕੋਲ ਹਸਪਤਾਲ ਵੀ ਹੈ ਨਹੀਂ, ਸਾਡੇ ਕੋਲ ਸੜਕਾਂ ਬ੍ਰਿਜ ਵੀ ਹੈ ਨਹੀਂ, ਅਤੇ ਫਿਰ ਸਾਡੇ ਕੋਲ ਹੁਣ ਜੇਲ੍ਹਾਂ ਵੀ ਹੈ,
ਸਾਡੇ ਕੋਲ ਜੇਲ੍ਹਾਂ ਵੀ ਹੈ ਨਹੀਂ, ਦ ਵਿਚ ਇਜ਼ ਦ ਟਰੂਥ। ਵਾਸੂ ਜੀ, ਮੇਰੀ ਕਿਸੇ ਨਾਲ ਰੀਸੈਂਟਲੀ ਗੱਲ ਹੋਈ, ਮੈਂ ਕੱਲ੍ਹ ਵੀ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀ। ਉਹਨਾਂ ਕਿਹਾ ਵੀ ਹੁਣ ਜਿਉਂ ਜਿਉਂ ਠੰਡ ਵਧਣੀ ਹੈ ਨਾ, ਕਈ ਤਾਂ ਜਿਹੜੇ ਆਹ ਅਫੈਂਡਰਸ ਨੇ ਜਿਨ੍ਹਾਂ ਨੂੰ ਕਿ ਜੇਲ੍ਹ 'ਚੋਂ ਕੱਢ ਦਿੱਤਾ ਛੱਡ ਦਿੱਤਾ ਜਾਂਦਾ, ਉਹਨਾਂ ਕੋਲ ਹੋਰ ਕਿਤੇ ਰਹਿਣ ਨੂੰ ਥਾਂ ਨਹੀਂ ਹੁੰਦੀ, ਉਹਨਾਂ ਕੋਲ ਖਾਣ ਨੂੰ ਰੋਟੀ ਨਹੀਂ ਹੁੰਦੀ, ਉਹ ਜਾਣ ਕੇ ਕ੍ਰਾਈਮ ਇਸ ਕਰਕੇ ਕਰਦੇ ਨੇ ਕਿ ਜੇਲ੍ਹ 'ਚ ਚਲੇ ਜਾਈਏ
ਜੀ,
ਕਿਉਂਕਿ ਉੱਥੇ ਐਟਲੀਸਟ ਸਿਰ 'ਤੇ ਛੱਤ ਹੋਏਗੀ, ਖਾਣ ਨੂੰ ਰੋਟੀ ਮਿਲੇਗੀ,
ਉਹ ਕਿਹਾ ਜਾਂਦਾ ਸਰਕਾਰੀ ਮਹਿਮਾਨ,
ਸਰਕਾਰੀ ਮਹਿਮਾਨ। ਪਰ ਜਿਹੜੀ ਦਿਸ ਇਜ਼ ਆਲਸੋ ਐਨ ਇੰਡੀਕੇਸ਼ਨ ਕਿ ਜਿਹੜੀਆਂ ਇਨਇਕੁਆਲਿਟੀਜ਼ ਨੇ, ਜਿਹੜੀਆਂ ਬਾਕੀ ਦੀਆਂ ਜਿਹੜੀਆਂ ਸਮੱਸਿਆਵਾਂ, ਇਕਨੋਮਿਕ ਸਮੱਸਿਆਵਾਂ, ਉਹ ਕਿਸ ਹੱਦ ਤੱਕ ਵੱਧ ਚੁੱਕੀਆਂ ਹੋਈਆਂ ਨੇ ਸਾਡੇ ਇਸ ਸਿਸਟਮ ਦੇ ਵਿੱਚ।
ਸੋ ਜਿਹੜੀ ਜੇਲ੍ਹਾਂ ਵਾਲੀ ਗੱਲ ਆ, ਇਹ ਤਾਂ ਤੁਸੀਂ ਆਈਡੀਓਲੋਜੀ ਨਾਲ ਮੇਲ ਕੇ, ਯੂ ਕੈਨ ਬ੍ਰਸ਼ ਇਟ ਅੰਡਰ ਦ ਕਾਰਪੈਟ, ਪਰ ਵਾਟ ਅਬਾਊਟ ਹੋਸਪਿਟਲਸ, ਵਾਟ ਅਬਾਊਟ ਐਜੂਕੇਸ਼ਨ, ਇਹ ਕਿਹੜੀ ਪੋਲੀਟੀਕਲ ਪਾਰਟੀ ਦੀ ਆਈਡੀਓਲੋਜੀ ਆ ਵੀ ਸਾਨੂੰ ਸਕੂਲ ਜਾਂ ਹੋਸਪਿਟਲ
ਨਹੀਂ ਚਾਹੀਦੇ? ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ, ਪਿਛਲੇ ਦਿਨੀ ਤੁਸੀਂ ਵੀ ਰਿਪੋਰਟ ਪੜ੍ਹੀ ਹੋਣੀ, ਆਪਣਾ ਗੱਲ ਸਮਾਂ ਨਹੀਂ ਲੱਗਿਆ ਉਹਦੇ ਬਾਰੇ ਜ਼ਿਕਰ ਕਰਨ ਦਾ ਫੋਰ ਸਮ ਰੀਜ਼ਨ। ਆ ਫਾਲਸ ਕ੍ਰੀਕ ਦੇ ਵਿੱਚ ਜਿਹੜਾ ਬੜਾ ਖੂਬਸੂਰਤ ਪਾਣੀ ਆਪਾਂ ਕਹਿੰਦੇ ਹਾਂ ਵੀ ਇੱਥੇ ਫੋਟੋ ਖਿੱਚੀਏ ਵੀ ਆਹ ਬੜਾ ਵਧੀਆ ਜੀ ਬੈਕਡ੍ਰੋਪ, ਉਹ ਪਾਣੀ ਹੈ ਬੜਾ ਗੰਦਲਾ, ਪੋਲਿਊਟਡ ਬਹੁਤ ਆ। ਫਿਰ ਗੱਲ ਆਈ ਫਾਲਸ ਕ੍ਰੀਕ ਦਾ ਪਾਣੀ ਇੰਨਾ ਪੋਲਿਊਟਡ, ਉਹ 12 ਏਜੰਸੀਆਂ ਨੇ, 12 ਵੱਖੋ ਵੱਖਰੀਆਂ ਏਜੰਸੀਆਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਕਿਸੇ ਨੇ ਉਹਦਾ ਕੋਈ ਇੱਕ ਪਹਿਲੂ ਮੋਨੀਟਰ ਕਰਨਾ, ਕਿਸੇ ਨੇ ਕੋਈ ਦੂਜਾ ਪਹਿਲੂ ਮੋਨੀਟਰ ਕਰਨਾ। ਜਿਹੜੀ ਇਸ ਤਰ੍ਹਾਂ ਦਾ ਏਜੰਸੀਆਂ ਦੇ ਜਾਲ ਬੁਣੇ ਹੋਏ ਨੇ ਨਾ, ਉਹ ਕੈਨੇਡਾ ਵਾਸਤੇ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਆ।
ਯਾ 12 ਏਜੰਸੀਆਂ ਨੇ ਅਤੇ ਏਜੰਸੀਆਂ ਦੇ ਪੌਂ 12 ਨੇ,
ਹਾਂ ਉਹਨਾਂ ਦੇ ਪੌਂ 12 ਨੇ, ਬਿਲਕੁਲ ਸਹੀ ਗੱਲ।
ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਹਾਈ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਇੱਕ ਕੈਦੀ ਨੂੰ ਰੱਖਣ ਦਾ ਖਰਚਾ ਤਕਰੀਬਨ 1,00,000 ਡਾਲਰ ਹੈ ਸਲਾਨਾ। ਸਾਡੇ ਲਿਸਨਰ ਨੇ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਵੀ 1,00,000 ਡਾਲਰ ਮੇਰੇ ਪੂਰੇ ਪਰਿਵਾਰ ਦਾ, ਕਹਿੰਦੇ ਸਾਲ ਦਾ ਖਰਚਾ ਨਹੀਂ ਹੈ, ਇਨਕਲੂਡਿੰਗ ਮਾਈ ਮੋਰਗੇਜ, ਪੂਰੇ ਪਰਿਵਾਰ ਦਾ,
ਪੂਰੇ ਪਰਿਵਾਰ ਦਾ। ਵਾਸੂ ਜੀ, ਅਗਲੇ ਸਾਲ ਫੀਫਾ ਵਰਲਡ ਕੱਪ ਹੋਣਾ,
ਹਾਂਜੀ,
ਅਤੇ ਉਹਦੇ 7 ਮੈਚ ਇੱਥੇ ਵੈਨਕੂਵਰ ਦੇ ਵਿੱਚ ਵੀ ਹੋਣੇ ਨੇ, 2 ਹੀ ਹੋਸਟ ਸਿਟੀਜ਼ ਨੇ ਜਿਹੜੀਆਂ ਕੈਨੇਡਾ ਦੀਆਂ, ਟੋਟਲ 16 ਨੇ ਬਿਟਵੀਨ US, ਕੈਨੇਡਾ ਐਂਡ ਮੈਕਸੀਕੋ। ਪਰ ਕੈਨੇਡਾ ਦੇ ਵਿੱਚ ਇਹ ਮੈਚ ਟੋਰੋਂਟੋ ਅਤੇ ਵੈਨਕੂਵਰ 'ਚ ਹੀ ਹੋਣੇ ਨੇ, ਅਤੇ ਵੈਨਕੂਵਰ 'ਚ ਹੋਣੇ ਨੇ 7 ਗੇਮਸ। ਅਗਲੇ ਸਾਲ 11 ਜੂਨ ਤੋਂ ਇਹ ਵਰਲਡ ਕੱਪ ਸ਼ੁਰੂ ਹੋਣਾ। ਇੱਕ ਰਿਪੋਰਟ ਡਲੋਇਟ ਵੱਲੋਂ ਤਿਆਰ ਕੀਤੀ ਗਈ ਆ, ਉਹਨਾਂ ਨੇ ਇਹਦੇ ਵਿੱਚ ਹਾਈਲਾਈਟ ਕੀਤਾ ਕਿ ਵੈਨਕੂਵਰ ਦੇ ਵਿੱਚ ਅਗਲੇ ਸਾਲ ਫੀਫਾ ਵਰਲਡ ਕੱਪ ਦੌਰਾਨ ਅਕੋਮੋਡੇਸ਼ਨ ਦੀ ਬੜੀ ਕਿੱਲਤ ਹੋ ਜਾਣੀ ਹੈ, ਬੜੀ ਘਾਟ ਹੋ ਜਾਣੀ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਆ ਕਿ ਇਹ ਰਿਪੋਰਟ ਏਅਰ ਬੀ ਐਂਡ ਬੀ ਵੱਲੋਂ ਕਮਿਸ਼ਨ ਕਰਾਈ ਗਈ ਸੀ। ਸੋ ਏਅਰ ਬੀ ਐਂਡ ਬੀ ਨੇ ਡਿਲੋਇਟ ਨੂੰ ਪੈਸੇ ਦਿੱਤੇ, ਉਹਨੂੰ ਕਿਹਾ ਭਾਈ ਇੱਕ ਰਿਪੋਰਟ ਤਿਆਰ ਕਰੋ ਅਤੇ ਦੱਸੋ ਵੈਨਕੂਵਰ ਦੇ ਵਿੱਚ ਅਗਲੇ ਸਾਲ ਫੀਫਾ ਵਰਲਡ ਕੱਪ ਦੌਰਾਨ ਹੋਟਲ ਅਕੋਮੋਡੇਸ਼ਨ ਜਾਂ ਸ਼ਾਰਟ ਟਰਮ ਰੈਂਟਲ ਅਕੋਮੋਡੇਸ਼ਨ ਦਾ ਕੀ ਹਿਸਾਬ ਕਿਤਾਬ ਰਹੇਗਾ। ਦੇਖੋ ਵਾਸੂ ਜੀ, ਨੰਬਰਸ 'ਤੇ ਸਾਨੂੰ ਇਹ ਪਤਾ ਕਿ ਕੋਈ ਵੀ ਰਿਪੋਰਟ ਇਹ ਗੱਲ ਨਹੀਂ ਕਹਿ ਸਕਦੀ ਕਿ ਜੀ ਵੈਨਕੂਵਰ ਦੇ ਵਿੱਚ ਜਿੰਨੇ ਤੁਹਾਨੂੰ ਹੋਟਲਸ ਦੀ ਕਪੈਸਿਟੀ ਚਾਹੀਦੀ ਹੋਏਗੀ ਉਸ ਸਮੇਂ, ਵੀ ਬਥੇਰੇ ਹੋਟਲ ਨੇ, ਚਿੰਤਾ ਨਾ ਕਰੋ, ਚਿੰਤਾ ਵਾਲੀ ਗੱਲ ਤਾਂ ਹੈ।
ਯਾ ਬਿਲਕੁਲ ਹੈ। ਸੋ ਇਹਨਾਂ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਇਹਨਾਂ ਨੇ ਦੱਸਿਆ ਕਹਿੰਦੇ ਕਿ ਪੂਰੇ ਵੈਨਕੂਵਰ ਦੇ ਵਿੱਚ, ਮੈਟਰੋ ਵੈਨਕੂਵਰ ਦੇ ਵਿੱਚ ਅਕੋਮੋਡੇਸ਼ਨ ਕਪੈਸਿਟੀ, ਜਿਹਦਾ ਮਤਲਬ ਹੈ ਵੀ ਹੋਟਲ ਅਤੇ ਜਿਹੜੇ ਸ਼ਾਰਟ ਟਰਮ ਰੈਂਟਲਸ ਨੇ ਮਿਲਾ ਕੇ, ਜਿੰਨੇ ਵੀ ਏਅਰ ਬੀ ਐਨ ਬੀ ਹੈਗੇ ਨੇ ਅਤੇ ਜਿੰਨੇ ਹੋਟਲਾਂ ਦੇ ਵਿੱਚ ਕਮਰੇ ਨੇ ਜਾਂ ਕਹਿ ਲਓ ਠਹਿਰਾਉਣ ਦੀ ਜਿਹੜੀ ਕਪੈਸਿਟੀ ਆ, ਉਹ ਟੋਟਲ ਮਿਲਾਵ ਲੂ ਕੇ ਵਿਜੇ ਜੀ 41,800 ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ, ਪੂਰੇ ਮੈਟਰੋ ਵੈਨਕੂਵਰ ਦੇ ਵਿੱਚ ਹੋਟਲ ਅਤੇ ਸ਼ਾਰਟ ਟਰਮ ਰੈਂਟਲਸ ਮਿਲਾ ਕੇ 41,800 ਦੀ ਅਕੋਮੋਡੇਸ਼ਨ ਕੈਪੈਸਿਟੀ ਹੈ।
ਕੱਲੇ ਵੈਨਕੂਵਰ ਚ ਨੰਬਰ ਹੋਰ ਘੱਟ ਆਫ ਕੋਰਸ,
ਕੱਲੇ ਵੈਨਕੂਵਰ ਦੇ ਵਿੱਚ 22,700 ਹੀ ਹੈ ਸਿਟੀ ਆਫ ਵੈਨਕੂਵਰ ਦੇ ਵਿੱਚ, ਤੇ ਸਾਡੇ ਇੱਥੇ ਮੰਨਿਆ ਜਾ ਰਿਹਾ ਕਿ 7 ਮੈਚ ਦੇਖਣ ਵਾਸਤੇ ਸਾਡੇ ਤੇ 3.5 ਲੱਖ ਲੋਕ ਆਉਣਗੇ
ਦੁਨੀਆ ਭਰ ਤੋਂ ਜਿਹੜੇ ਫੈਨਸ ਨੇ ਆਉਣਾ।
ਹਾਂਜੀ,
ਸੋ ਵਾਸੂ ਜੀ ਇਹਦਾ ਮਤਲਬ ਇਸ ਡਿਲੋਇਟ ਦੀ ਰਿਪੋਰਟ ਦਾ ਕਹਿਣਾ ਕਿ ਜਦੋਂ ਫੀਫਾ ਵਰਲਡ ਕੱਪ ਦਾ ਐਨ ਪੀਕ ਸੀਜ਼ਨ ਇੱਥੇ ਹੋਣਾ, ਜਦੋਂ ਐਨ ਲੋਕਾਂ ਦੇ ਭਰਮਾਰ ਹੋਣੀ ਹੈ ਇੱਥੇ, 70,000 ਨਾਈਟਸ ਦੀ ਸ਼ਾਰਟਫਾਲ ਹੈ। ਮਤਲਬ ਕਿ ਇਹ ਆ ਕਿ 70,000 ਲੋਕਾਂ ਨੂੰ ਇੱਥੇ ਰਾਤ ਕੱਟਣ ਵਾਸਤੇ ਥਾਂ ਨਹੀਂ ਮਿਲਣੀ, ਕਿਉਂਕਿ ਸਾਡੇ ਕੋਲ ਹੋਟਲਸ ਦੀ ਕਪੈਸਿਟੀ ਨਹੀਂ ਆ, ਸ਼ਾਰਟ ਟਰਮ ਰੈਂਟਲਸ ਦੀ ਕਪੈਸਿਟੀ ਨਹੀਂ ਹੈ। ਕੱਲ੍ਹ ਪ੍ਰੀਮੀਅਰ ਨੂੰ ਇਹਦੇ ਬਾਰੇ ਗੱਲ ਪੁੱਛੀ ਗਈ ਕਿ ਜੀ, ਕਿਉਂਕਿ ਏਅਰਬੀਐਨਬੀ ਵੱਲੋਂ ਮੰਗ ਕੀ ਕੀਤੀ ਜਾ ਰਹੀ ਆ ਕਿ ਜਿਹੜੀਆਂ ਸ਼ਰਤਾਂ ਪ੍ਰੋਵਿੰਸ਼ੀਅਲ ਸਰਕਾਰ ਨੇ ਇਸ ਵੇਲੇ ਸ਼ਾਰਟ ਟਰਮ ਰੈਂਟਲਸ ਉੱਪਰ ਲਗਾਈਆਂ ਹੋਈਆਂ ਨੇ, ਕਿ ਕਿਹੜੇ ਕਿਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੂੰ ਸ਼ਾਰਟ ਟਰਮ ਰੈਂਟਲ ਵਾਸਤੇ ਵਰਤਿਆ ਜਾ ਸਕਦਾ। ਪ੍ਰੋਵਿੰਸ਼ੀਅਲ ਸਰਕਾਰ ਨੇ ਹੁਣ ਤੇ $450 ਦੀ ਇੱਕ ਫੀਸ ਵੀ ਕਰਤੀ ਹੈ ਨਾ ਰਜਿਸਟ੍ਰੇਸ਼ਨ ਦੀ, ਉਹ ਇੱਕ ਲਹਿਦਾ ਆਮ ਕਹਿ ਲਓ ਇੱਕ ਰੈਵਨਿਊ ਦਾ ਸਰੋਤ ਬਣ ਗਿਆ ਗਵਰਨਮੈਂਟ ਲਈ, ਇੱਕ ਵੱਖਰਾ ਟੈਕਸ ਆ ਉਹ, ਕਿ ਵੀ ਤੁਸੀਂ ਜਿਹੜੀ ਉਹ ਫੀਸ ਲਈ ਹੋਈ ਆ ਉਹਨਾਂ ਚੀਜ਼ਾਂ ਦੇ ਵਿੱਚ ਰਿਆਇਤ ਦੇ ਦਿੱਤੀ ਜਾਵੇ। ਅੱਛਾ, ਸਿਟੀ ਆਫ ਵੈਨਕੂਵਰ ਦੇ ਵਿੱਚ ਸ਼ਾਰਟ ਟਰਮ ਰੈਂਟਲ ਜੇ ਕਿਸੇ ਨੇ ਕਰਨਾ, ਉੱਥੇ ਸਿਟੀ ਦੀਆਂ ਲਹਿਦੀਆਂ ਫੀਸਾਂ ਹੈਗੀਆਂ ਨੇ, ਯੂ ਹੈਵ ਟੂ ਪੇ ਕਲੋਜ਼ ਟੂ $1,000 ਜਸਟ ਟੂ ਗੈਟ ਯੂਰ ਲਾਈਸੈਂਸ ਇਨ ਦਾ ਸਿਟੀ ਆਫ ਵੈਨਕੂਵਰ। ਪ੍ਰੋਵਿੰਸ ਦਾ $1,450 ਲਹਿਦਾ। ਫਿਰ ਰਿਸਟ੍ਰਿਕਸ਼ਨ ਇਹ ਵੀ ਹੈ ਕਿ ਕਿਹੋ ਜਿਹੀ ਪ੍ਰੋਪਰਟੀ ਨੂੰ ਸ਼ਾਰਟ ਟਰਮ ਰੈਂਟਲ ਵਾਸਤੇ ਵਰਤਿਆ ਜਾ ਸਕਦਾ। ਅਸੈਂਸ਼ਲੀ ਹੁਣ ਇਹੀ ਆ, ਸ਼ਾਰਟ ਟਰਮ ਰੈਂਟਲ ਉਹੀ ਪ੍ਰੋਪਰਟੀ ਹੋ ਸਕਦੀ ਹੈ ਜਿਹਦੇ ਵਿੱਚ ਓਪਰੇਟਰ ਖੁਦ ਉਸ ਪ੍ਰੋਪਰਟੀ ਦੇ ਮੇਨ ਯੂਨਿਟ ਦੇ ਵਿੱਚ ਰਹਿੰਦਾ ਹੋਵੇ।
ਮੇਨ ਅਡਿੱਕਾ ਤਾਂ ਇਹੀ ਹੈ,
ਮੇਨ ਅਡਿੱਕਾ ਇਹ ਆ। ਸੋ ਜੇ ਕਿਸੇ ਕੋਲ ਮੰਨ ਲਓ ਕੋਈ ਅਪਾਰਟਮੈਂਟ ਹੈ, ਕੋਈ ਕੌਂਡੋਮੀਨੀਅਮ ਹੈ, ਜਾਂ ਕੋਈ ਵੈਸੇ ਹੀ ਖਾਲੀ ਪਿਆ ਘਰ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਇਹਨੂੰ ਸ਼ਾਰਟ ਟਰਮ ਰੈਂਟਲ ਕਰ ਦਈਏ, ਉਹ ਤੁਸੀਂ ਕਰ ਨਹੀਂ ਸਕਦੇ।
ਪਲੱਸ ਇਹਦਾ ਜਿਹੜਾ ਸਪਿਨ ਆਫ ਇਫੈਕਟ ਆ ਉਹ ਰੀਅਲ ਇਸਟੇਟ ਤੇ ਵੀ ਪੈ ਰਿਹਾ।
ਕਰੈਕਟ,
ਜਿਹੜੇ ਕੌਂਡੋਜ਼ ਨੇ ਉਹ ਸਾਰੇ ਖਾਲੀ ਇਸੇ ਕਰਕੇ ਪਏ ਨੇ, ਖਰੀਦ ਨਹੀਂ ਰਿਹਾ, ਕਿਉਂਕਿ ਆਮ ਤੌਰ ਤੇ ਉਹਨਾਂ ਨੂੰ, ਸਾਨੂੰ ਸਾਰਿਆਂ ਨੂੰ ਪਤਾ, ਇਨਵੈਸਟਮੈਂਟ ਪਰਪਸ ਵਾਸਤੇ ਖਰੀਦਿਆ ਜਾ ਰਿਹਾ ਸੀ, ਵੇਚਿਆ ਜਾ ਰਿਹਾ ਸੀ,
ਤੇ ਰੈਂਟਲ ਮਾਰਕੀਟ ਵੈਸੇ ਹੁਣ ਸੌਫਟ ਹੋ ਗਈ ਹੋਈ ਹੈ,
ਤੇ ਉਹਨਾਂ ਵਿੱਚ ਜੇ ਤੁਸੀਂ ਸ਼ਾਰਟ ਟਰਮ ਰੈਂਟਲ ਕਰ ਹੀ ਨਹੀਂ ਸਕਦੇ
ਜੀ,
ਤੇ ਫਿਰ ਕੋਈ ਖਰੀਦਦਾ ਹੀ ਨਹੀਂ ਉਹਨਾਂ ਨੂੰ।
ਫਿਰ ਵਾਸੂ ਜੀ, ਪ੍ਰੀਮੀਅਰ ਈਬੀ ਨੇ ਕੱਲ ਇਹ ਗੱਲ ਆਖੀ ਆ ਕਿ ਉਹਨਾਂ ਨੇ ਐਕਨੋਲੇਜ ਤੇ ਕੀਤਾ, ਕਹਿੰਦੇ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਇਸ ਵੇਲੇ ਸ਼ਾਰਟ ਟਰਮ ਰੈਂਟਲਸ ਦੀ ਰੀਜਨ ਦੇ ਵਿੱਚ, ਤੇ ਡਿਮਾਂਡ ਹੋਰ ਵਧੇਗੀ। ਪਰ ਜਦੋਂ ਉਹਨਾਂ ਨੂੰ ਕਿਹਾ ਫਿਰ ਤੁਸੀਂ ਰੈਗੂਲੇਸ਼ਨ ਥੋੜੀਆਂ ਉਹਦੇ ਵਿੱਚ ਰਿਆਇਤ ਦੇ ਦਿਓ, ਉਹ ਉਸ ਗੱਲ ਨੂੰ ਉਹਨਾਂ ਨੇ ਐਡਰੈਸ ਨਹੀਂ ਕੀਤਾ। ਪਰ ਉਹਨਾਂ ਨੇ ਕਿਹਾ ਕੀ ਆ, ਕਹਿੰਦੇ ਕਿ ਸੂਬਾ ਸਰਕਾਰ ਇੱਕ ਤੇ ਸਿਟੀ ਨੂੰ ਇਨਕਰੇਜ ਕਰੇਗੀ, ਤੇ ਨਾਲ ਹੀ ਸਿਟੀ ਦੇ ਪਾਰਟਨਰਸ ਨੂੰ, ਕਿ ਜਿਹੜੇ ਹੋਟਲਸ ਵਾਸਤੇ ਪਰਮਿਟਸ ਦੀਆਂ ਅਪਰੂਵਲਸ ਨੇ ਉਹ ਫਾਸਟ ਟਰੈਕ ਕੀਤੀਆਂ ਜਾਣ। ਵਾਸੂ ਜੀ, ਦਿਸ ਇਜ਼ ਐਂਡ ਆਫ ਅਕਟੋਬਰ ਔਰ ਬਿਗਨਿੰਗ ਆਫ ਅਕਟੋਬਰ, ਸੋਰੀ,
ਨਵੇਂ ਹੋਟਲ ਬਣ ਜਾਣਗੇ।
ਤੇ ਵਾਸੂ ਜੀ, ਫੀਫਾ ਵਰਲਡ ਕੱਪ ਦੇ ਮੈਚ ਸ਼ੁਰੂ ਹੋ ਰਹੇ ਨੇ 11 ਜੂਨ ਤੋਂ।
ਹਾਂਜੀ,
ਬੀਸੀ ਪਲੇਸ ਦੇ ਵਿੱਚ ਪਹਿਲਾ ਮੈਚ ਹੋਣਾ 13 ਜੂਨ ਨੂੰ।
ਅੱਛਾ,
ਠੀਕ ਹੈ ਜੀ। ਸੋ 13 ਜੂਨ ਹੁਣ ਤੋਂ ਲੈ ਕੇ 13 ਜੂਨ ਤੱਕ ਕਿੰਨਾ ਟਾਈਮ ਰਹਿ ਗਿਆ? ਅਬਾਊਟ 8-9 ਮੰਥਸ ਯਾਰ। ਇੰਨੇ ਸਮੇਂ ਦੇ ਵਿੱਚ ਜੇ ਕੋਈ ਪਹਿਲੀ ਤਾਂ ਹੋਟਲ ਦੀ ਅਰਜ਼ੀ ਆਵੇ, ਫਿਰ ਉਹ ਅਪਰੂਵ ਹੋ ਜਾਵੇ, ਤੇ ਜੂਨ ਤੱਕ ਹੋਟਲ ਬਣ ਵੀ ਜਾਏਗਾ, ਜੇ ਇੰਨੀ ਐਫੀਸ਼ੀਐਂਸੀ ਸਾਡੇ ਸਿਸਟਮ ਦੇ ਵਿੱਚ ਹੈਗੀ ਆ, ਫਿਰ ਤਾਂ ਕਮਾਲ ਆ।
ਫਿਰ ਇੰਨੀ ਐਫੀਸ਼ੀਐਂਸੀ ਨਾਲ ਫਿਰ ਸਾਡੇ ਹਸਪਤਾਲ ਵੀ ਬਣਨੇ ਚਾਹੀਦੇ,
ਫਿਰ ਉਹੀ ਸਕੂਲ ਬਣਨੇ ਚਾਹੀਦੇ ਆ।
ਇੰਨੀ ਐਫੀਸ਼ੀਐਂਸੀ ਹੈਗੀ, ਇਹਦੇ ਨਾਲ ਹੋਟਲ ਹੀ ਬਣਾਉਣੇ
ਆ,
ਫਿਰ ਤੁਸੀਂ ਹਸਪਤਾਲ ਬਣਾਓ ਯਾਰ।
ਯਾ,
ਤੇ ਸਕੂਲ ਤਾਂ ਹੁਣ ਸਾਡੇ, ਤੁਹਾਨੂੰ ਪਤਾ ਕਿ ਉਹ ਪ੍ਰੀ ਫੈਬਰੀਕੇਟਡ ਕਲਾਸਰੂਮ ਬਣਦੇ ਨੇ, ਤੇ ਉਹਨਾਂ ਨੂੰ ਵੀ ਦੱਸਿਆ ਜਾਂਦਾ ਵੀ ਸਾਲ ਲੱਗ ਜਾਂਦਾ,
ਸਾਲ ਲੱਗ ਜਾਂਦਾ, ਤੇ ਮਹਿੰਗੇ, ਉਹ ਵੀ ਕੋਈ ਸਸਤੇ ਨਹੀਂ ਬਣਦੇ।
ਤੇ ਇਹ ਉਹ ਤਾਂ ਮਤਲਬ ਪ੍ਰੀ ਫੈਬਰੀਕੇਟਡ ਕੁਝ ਕਲਾਸਰੂਮਸ ਨੇ
ਜੀ ਜੀ,
ਇਹ ਪੂਰੇ ਦਾ ਪੂਰਾ ਹੋਟਲ ਕਹਿੰਦੇ ਬਣ ਜਾਏਗਾ 11 ਜੂਨ
ਤੋਂ ਪਹਿਲਾਂ। ਲਗਜ਼ਰੀ ਹੋਟਲ, ਮਤਲਬ ਇਦਾਂ ਨਹੀਂ ਨਾ ਹੋਏਗਾ ਵੀ ਤੁਸੀਂ ਉੱਥੇ ਐਵੇਂ ਕੋਈ ਥੋੜੀ ਝੋਪੜੀ ਬਣਾ ਕੇ,
ਪ੍ਰੀ ਫੈਬਰੀਕੇਟਡ ਤੁਸੀਂ ਡੱਬੇ ਜਿਹੇ ਲਿਆ ਕੇ,
ਡੱਬੇ ਜਿਹੇ ਲਿਆ ਕੇ ਰੱਖ ਦੋਗੇ। ਬਸ ਜੀ, ਜਿਹੜੀ ਇਸ ਰਿਪੋਰਟ ਦੇ ਵਿੱਚ ਡਿਲੋਇਟ ਵਾਲਿਆਂ ਨੇ ਇਹ ਵੀ ਕਿਹਾ ਵੀ ਜਿਹੜੀ ਇਹ ਸਾਡੇ ਕੋਲ ਹੋਟਲ ਕਪੈਸਿਟੀ ਦੀ ਘਾਟ ਆ ਫੀਫਾ ਵਰਲਡ ਕੱਪ ਦੌਰਾਨ, ਇਹਦਾ ਮਤਲਬ ਇਹ ਵੀ ਹੋਏਗਾ ਕਿ ਤਕਰੀਬਨ $45 ਮਿਲੀਅਨ ਡਾਲਰ ਦੀ ਡਾਇਰੈਕਟ ਸਪੈਂਡਿੰਗ, ਨਾਟ ਇਹਦੇ ਵਿੱਚ ਬਾਕੀ ਦੀ ਐਸੋਸੀਏਟਿਡ ਸਪੈਂਡਿੰਗ ਨਹੀਂ, $45 ਮਿਲੀਅਨ ਦੀ ਡਾਇਰੈਕਟ ਸਪੈਂਡਿੰਗ ਦਾ ਘਾਟਾ ਜਰਨਾ ਪੈਣਾ ਹੈ ਮੈਟਰੋ ਵੈਨਕੂਵਰ ਨੂੰ।
ਪਲੱਸ ਵਿਜੇ ਜੀ, ਜਿਹੜਾ ਇੱਕ ਬੜਾ ਨੈਚੁਰਲ ਕੰਕਲੂਜਨ ਇਹਦਾ ਇਹ ਵੀ ਆ ਕਿ ਜਿੰਨੇ ਕੁ ਕਮਰੇ ਹੈਗੇ ਨੇ, ਉਹਨਾਂ ਦੇ
ਰੇਟ
ਪ੍ਰਾਈਸਿਸ ਬਹੁਤ ਵੱਧ ਜਾਣਗੇ।
ਟੇਲਰ ਸਵਿਫਟ ਦੇ ਕਨਸਰਟ ਵੇਲੇ ਹੀ ਹੋਇਆ ਸੀ,
ਰਿਪੋਰਟ ਲਿਖਿਆ, ਕਹਿੰਦੇ 200% ਜਿਹੜੀ ਉਹਦੀ ਪ੍ਰਾਈਸਿਸ ਨੇ, ਹੋਟਲ ਪ੍ਰਾਈਸਿਸ, ਉਹ ਵਧਣ ਦੇ ਸਨ। 200% ਵਧਣਾ ਮਤਲਬ 3 ਗੁਣਾ ਹੋ ਜਾਣਾ
ਜੀ, ਯੈਸ,
ਇਨਕਰੀਜ਼ ਬਾਈ 200%,
ਮਤਲਬ
3 ਗੁਣਾ ਹੋ ਜਾਣਾ।
ਯੈਸ, ਉਹਨਾਂ ਨੇ ਇਹ ਗੱਲ ਆਖੀ ਹੈ ਵੀ ਜਿਹੜਾ ਬੇਸ ਐਵਰੇਜ ਵਿਜ਼ਟਰ ਸਪੈਂਡ ਆ ਇਸ ਰਿਪੋਰਟ 'ਚ, ਉਹਨਾਂ ਨੇ $639 ਪਰ ਨਾਈਟ ਇਹ ਕੈਲਕੂਲੇਸ਼ਨ ਕੀਤੀ ਆ।
ਯੈਸ,
ਦੈਟਸ ਐਵਰੇਜ।
ਸੋ ਉਸ ਆਧਾਰ ਤੇ ਇਹਨਾਂ ਨੇ ਨੰਬਰ ਤਿਆਰ ਕੀਤਾ ਕਿ $45 ਮਿਲੀਅਨ ਜਿਹੜੇ ਨੇ ਉਹ ਅਸੀਂ ਕਹਿ ਲਓ ਕਿ ਟੈਪ ਇਨ ਨਹੀਂ ਕਰ ਰਹੇ ਸੀ, $45 ਮਿਲੀਅਨ ਦਾ
ਰੈਵਨਿਊ
ਸੀ ਡਾਇਰੈਕਟ ਸਪੈਂਡਿੰਗ ਦਾ। ਸੋ ਦੈਟਸ ਬੇਸਡ ਔਨ ਕਿ ਇੱਕ ਜਿਹੜਾ ਐਵਰੇਜ ਵਿਜ਼ਟਰ ਹੈ ਉਹ ਇੱਥੇ ਆ ਕੇ $639 ਖਰਚਦਾ ਹਰ ਰਾਤ।
ਵਾਸੂ ਜੀ, ਇੱਕ ਅਜਿਹੀ ਰਿਪੋਰਟ ਅਪ੍ਰੈਲ ਦੇ ਵਿੱਚ ਸਿਟੀ ਆਫ ਵੈਨਕੂਵਰ ਨੇ ਵੀ ਸਾਂਝੀ ਕੀਤੀ ਸੀ, ਆਪਾਂ ਗੱਲ ਕੀਤੀ ਸੀ ਇਸ ਬਾਰੇ ਉਦੋਂ। ਉਹਨਾਂ ਨੇ ਇਹ ਦੱਸਿਆ ਸੀ ਕਿ ਵੈਨਕੂਵਰ ਦੇ ਵਿੱਚ 78 ਹੋਟਲਸ ਨੇ ਟੋਟਲ, 78 ਹੋਟਲਾਂ ਦੇ ਵਿੱਚ 13,000 ਕਮਰੇ ਹੀ ਹੈਗੇ ਨੇ ਜਿਹੜੇ ਕਿ ਟੂਰਿਸਟ ਵਾਸਤੇ ਅਵੇਲੇਬਲ ਨੇ। ਨਾਲ ਹੀ ਉਸ ਰਿਪੋਰਟ ਦੇ ਵਿੱਚ ਸਿਟੀ ਨੇ ਇਹ ਵੀ ਕਿਹਾ ਸੀ ਕਿ 2020 ਤੋਂ ਲੈ ਕੇ 2022 ਦੇ ਵਿਚਕਾਰ ਲਗਭਗ 550 ਹੋਟਲ ਰੂਮਸ ਘਟ ਗਏ ਨੇ, ਤੇ ਉਹਦਾ ਪ੍ਰਾਇਮਰੀ ਰੀਜ਼ਨ, ਵਨ ਆਫ ਦ ਰੀਜ਼ਨ ਇਹ ਰਿਹਾ ਕਿ ਜਿਹੜੇ ਪੁਰਾਣੇ ਹੋ ਚੁੱਕੇ ਹੋਟਲ ਸੀ ਉਹਨਾਂ ਨੂੰ ਵਲਨਰੇਬਲ ਲੋਕਾਂ ਵਾਸਤੇ, ਬੇਘਰੇ ਲੋਕਾਂ ਵਾਸਤੇ ਹਾਊਸਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਸੋ ਸਿਟੀ ਦੀ ਰਿਪੋਰਟ ਕਹਿੰਦੀ ਹੈ 13,000 ਯੂਨਿਟ ਨੇ। ਡਿਲੋਇਟ ਦੀ ਰਿਪੋਰਟ ਕਹਿੰਦੀ ਹੈ ਕਿ ਸ਼ਾਰਟ, ਕਿਉਂਕਿ ਇਹ 13,000 ਯੂਨਿਟ ਇਕੱਲੇ ਹੋਟਲਸ ਦੇ ਨੇ ਸਿਟੀ ਦੀ ਰਿਪੋਰਟ ਮੁਤਾਬਕ,
ਹਾਂਜੀ।
ਡਿਲੋਇਟ ਵਾਲੇ ਕਹਿੰਦੇ ਕਿ ਹੋਟਲ ਦੇ ਕਮਰੇ ਮਿਲਾ ਲਓ ਅਤੇ ਨਾਲ ਤੁਸੀਂ ਸ਼ਾਰਟ ਟਰਮ ਰੈਂਟਲ ਦੀਆਂ ਅਕੋਮੋਡੇਸ਼ਨਸ ਮਿਲਾ ਲਓ। ਸਿਟੀ ਆਫ ਵੈਨਕੂਵਰ ਦੇ ਵਿੱਚ ਸਿਰਫ 22,700 ਇੰਨਾ ਨੰਬਰ ਆ, ਮੈਟਰੋ ਵੈਨਕੂਵਰ ਦੇ ਵਿੱਚ 41,800 ਹੀ ਸਾਡੇ ਕੋਲ ਕਮਰੇ ਨੇ, ਅਤੇ ਫੀਫਾ ਵਰਲਡ ਕੱਪ ਦੀ ਪੀਕ 'ਤੇ 70,000 ਕਮਰਿਆਂ ਦੀ ਘਾਟ ਹੋਣੀ ਆ ਕਿਉਂਕਿ ਸਾਡੇ ਕੋਲ ਟੂਰਿਸਟ ਬਹੁਤ ਆਊਗਾ।
ਬਣੂਗਾ ਕੀ ਵਿੱਚ ਜੀ
ਬੰਦਾ ਯਾਰ, ਦੇਖੋ ਦੇਖੂਗਾ ਯਾਰ, ਪਹਿਲੀ ਗੱਲ ਤਾਂ ਇੱਥੇ ਕੋਈ ਇਹੋ ਜਿਹੇ ਮੈਚ ਨਹੀਂ ਹੋਣ ਲੱਗੇ ਜਿਹੜੇ ਬਹੁਤ ਜ਼ਿਆਦਾ ਡਿਸਾਈਸਿਵ ਮੈਚ ਹੋਣ, ਕਿਉਂਕਿ ਜਿਹੜੇ ਉਹ ਗਰੁੱਪ ਆਫ 16 ਵਾਲੇ ਗੇਮਸ ਨੇ ਜਾਂ ਜਿਹੜੀਆਂ ਕਿ ਜ਼ਿਆਦਾ ਅਟਰੈਕਟਿਵ ਗੇਮਸ ਹੋਣਗੀਆਂ ਉਹ ਤੇ ਜ਼ਿਆਦਾ ਹੋਣੀਆਂ ਨੇ ਅਮਰੀਕਾ 'ਚ।
ਇੱਕ ਮੈਚ ਹੋਣਾ ਗਰੁੱਪ ਆਫ 16,
ਇੱਕ ਹੋਣਾ ਇੱਥੇ
ਗਰੁੱਪ 16 ਜਾਂ ਗਰੁੱਪ ਆਫ 32 ਦਾ ਇੱਕ ਮੈਚ ਹੈਗਾ ਜਿਹੜਾ ਨੈਕਸਟ ਸਟੇਜ ਦਾ, ਉਹ ਵੈਨਕੂਵਰ 'ਚ ਹੋਣਾ।
ਅੱਛਾ, ਹਜੇ ਇਹ ਨਹੀਂ ਪਤਾ ਵੀ ਟੀਮਾਂ ਕਿਹੜੀਆਂ ਕਿਹੜੀਆਂ ਹੋਣਗੀਆਂ।
ਹਾਂਜੀ,
ਸੋ ਜੇ ਤੁਸੀਂ ਦੇਖੋ ਕਿ ਦੇਖੋ ਹਰ ਟੂਰਨਾਮੈਂਟ ਦੇ ਵਿੱਚ ਨਾ ਕੁਝ ਟੀਮਸ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਖਿੱਚ ਦਾ ਕੇਂਦਰ ਹੁੰਦੀਆਂ ਨੇ ਕਿ ਇਹਨਾਂ ਦਾ ਮੈਚ ਦੇਖਣਾ ਹੀ ਦੇਖਣਾ। ਜੇ ਵੈਨਕੂਵਰ ਦੇ ਵਿੱਚ ਪਹਿਲੀ ਗੱਲ ਤਾਂ ਮੈਚ ਹੀ ਅਜਿਹੇ ਹੋਣ ਲੱਗੇ ਜਿਹੜੇ ਕਿ ਕੋਈ ਬਹੁਤੀਆਂ ਟੀਮਾਂ ਇੰਨੀਆਂ ਅਟਰੈਕਟਿਵ ਨਾ ਹੋਈਆਂ, ਔਨ ਟਾਪ ਆਫ ਦੈਟ ਜੇ ਇੱਥੇ ਰਿਹਾਇਸ਼ ਇੰਨੀ ਮਹਿੰਗੀ ਪੈਂਦੀ ਆ, ਜਿਹਨੇ ਬਾਹਰੋਂ ਆਉਣਾ ਅਗਲਾ ਇਹ ਕੈਲਕੂਲੇਸ਼ਨ ਵੀ ਤਾਂ ਕਰੂ ਯਾਰ, ਫਿਰ ਮੈਂ ਵੈਨਕੂਵਰ ਕਿਉਂ ਜਾਣਾ, ਮੈਂ ਐਲੇ ਜਾ ਕੇ ਇੰਨੇ ਹੀ ਪੈਸਿਆਂ ਦੇ ਵਿੱਚ ਜਾਂ ਥੋੜ੍ਹੇ ਜਿਹੇ ਹੋਰ ਪੈਸੇ ਵੱਧ ਖਰਚ ਕੇ ਮੈਂ ਕੋਈ ਜ਼ਿਆਦਾ ਇੰਪੋਰਟੈਂਟ ਮੈਚ ਦੇਖੂੰਗਾ।
ਫਿਰ ਤਾਂ ਵਿਜੇ ਜੀ ਇਹ ਦੋ ਗੱਲਾਂ ਨੇ ਕਿ ਇੱਕ ਤਾਂ ਇਹ ਵੀ ਜੇ ਸਾਡੇ ਇੱਥੇ ਕੋਈ ਵਧੀਆ ਮੈਚ ਹੋਣਾ ਹੀ ਨਹੀਂ, ਜੇ ਸਾਡੇ ਇੱਥੇ ਕਿਸੇ ਨੇ ਆਉਣਾ ਹੀ ਨਹੀਂ ਤੇ ਫਿਰ ਅਸੀਂ ਇੰਨਾ ਖਰਚਾ ਚੁੱਕ ਕਿਉਂ ਰਹੇ ਹਾਂ, ਫਿਰ ਅਸੀਂ ਮੈਚ ਕਰਾਈ ਕਿਉਂ ਰਹੇ ਹਾਂ। ਤੇ ਜੇ ਸਾਡੇ ਇੱਥੇ ਬਹੁਤ ਜ਼ਿਆਦਾ ਕਹਿ ਲਓ ਵੀ ਹਾਹਾਕਾਰ ਮਰ ਜਾਣੀ ਹੈ, 3,50,000 ਲੋਕ ਆ ਜਾਣੇ ਇੱਥੇ ਫੈਨਸ ਫਰੋਮ ਅਕਰੋਸ ਦ ਵਰਲਡ ਮੈਚ ਦੇਖਣ ਵਾਸਤੇ, ਫਿਰ ਸਵਾਲ ਇਹ ਹੈ ਕਿ ਉਹਨਾਂ ਨੂੰ ਠਹਿਰਾਉਣਾ ਕਿੱਥੇ,
ਰਹਿਣਾ ਕਿੱਥੇ,
ਰਾਤ ਨੂੰ ਕੀ ਕਰਨਗੇ।
ਮਤਲਬ ਤੁਸੀਂ ਸੋਚੋ ਵੀ ਕੋਈ ਵੀ ਆਪਾਂ ਜੇ ਇਵੈਂਟ ਕਰਦੇ ਹਾਂ, ਤੁਸੀਂ ਬੰਦਾ ਸੱਦ ਲਿਆ 500, ਕੁਰਸੀਆਂ ਨੇ ਤੁਹਾਡੇ ਕੋਲ 250-300, ਕੀ ਹੋਊਗਾ ਫਿਰ?
ਇਹਦਾ ਮਤਲਬ ਉਹੀ ਹੈ ਕਿ ਉਹੀ ਆਣਗੇ ਜਿਹਨਾਂ ਦੇ ਰਿਸ਼ਤੇਦਾਰ ਜਾਂ ਯਾਰ ਦੋਸਤ ਇੱਥੇ ਰਹਿੰਦੇ ਨੇ, ਉਹਨਾਂ ਦਾ ਫਿਰ ਕਾਊਚ ਸ਼ੇਅਰ ਕਰਨਗੇ।
ਯਾ ਦੈਟਸ ਪ੍ਰੋਬਬਲੀ ਵਾਟਸ ਗੋਇੰਗ ਟੂ ਹੈਪਨ। ਚਲੋ ਫਿਰ ਦੇਖਦੇ ਹਾਂ ਵਾਸੂ ਜੀ, ਪਰ ਇਹ ਵੀ ਜਿਹੜਾ ਇੱਕ ਪਹਿਲੂ ਹੈ ਸਰਕਾਰ ਦੇ ਵਾਸਤੇ, ਇੱਕ ਸੋਚਣ ਵਾਲੀ ਗੱਲ ਬਣ ਜਾਣੀ, ਬਣ ਚੁੱਕੀ ਹੋਈ ਆ
ਵਿਜੇ ਜੀ। ਵੈਸੇ ਮੰਗ ਹੋਰ ਉੱਠੇਗੀ, ਦੇਖੋ ਇਹ ਤਾਂ ਫੀਫਾ ਵਰਲਡ ਕੱਪ ਦੀ ਅਸੀਂ ਗੱਲ ਕਰ ਰਹੇ ਹਾਂ। ਜੇ ਵਰਲਡ ਕੱਪ ਨਾ ਵੀ ਹੋਵੇ, ਸਾਡੇ ਤੇ ਲੌਂਗ ਵੀਕਐਂਡ ਹੀ ਹੁੰਦਾ, ਤੇ ਲੌਂਗ ਵੀਕਐਂਡ ਤੇ ਤੁਸੀਂ ਵੈਨਕੂਵਰ ਦਾ ਕੋਈ ਵੀ ਹੋਟਲ ਕਦੇ ਚੈੱਕ ਕਰਕੇ ਦੇਖਿਓ,
ਬੁਰਾ ਹਾਲ ਹੁੰਦਾ।
$600-700 ਦਾ ਤੁਹਾਨੂੰ ਕਮਰਾ ਮਿਲਦਾ, ਕਮਰਾ ਜਿੱਥੇ ਤੁਸੀਂ ਆਪਣੀ ਫੈਮਿਲੀ ਨਾਲ ਜਾ ਕੇ ਰਹਿਣਾ ਚਾਹੋਗੇ, $600-700 ਪਰ ਨਾਈਟ ਵੈਨਕੂਵਰ ਦੇ ਵਿੱਚ ਕਮਰਾ ਹੈ।
ਐਂਡ ਇਹ ਸਭ ਉਦੋਂ ਆ ਜਦੋਂ ਰੀਅਲ ਇਸਟੇਟ ਇੰਡਸਟਰੀ ਵਾਲੇ ਇਸ ਗੱਲ ਨੂੰ ਲੈ ਕੇ ਬੜੇ ਚਿੰਤਤ ਨੇ ਵੀ ਸਾਡੇ ਅਪਾਰਟਮੈਂਟ ਕੰਡੋਮੀਨੀਅਮਸ ਬਣੇ ਬਣਾਏ ਹਜ਼ਾਰਾਂ ਦੀ ਗਿਣਤੀ 'ਚ ਵਿਕ ਨਹੀਂ ਰਹੇ, ਆਉਂਦੇ ਮਹੀਨਿਆਂ ਦੇ ਵਿੱਚ ਹੋਰ ਬਿਲਡਿੰਗਸ ਬਣ ਕੇ ਤਿਆਰ ਹੋ ਜਾਣੀਆਂ ਨੇ, ਅਤੇ ਖਰੀਦਦਾਰ ਹੈ ਕੋਈ ਨਹੀਂ, ਅਤੇ ਖਰੀਦਦਾਰ ਇਹ ਕਹਿੰਦਾ ਵੀ ਉਹਦਾ ਮੈਂ, ਕਿਉਂਕਿ ਯੂ ਆਲਰੇਡੀ ਮੈਨਸ਼ਨ ਕਿ ਇਨਵੈਸਟਮੈਂਟ ਵਾਸਤੇ ਖਰੀਦੇ ਜਾਂਦੇ ਨੇ, ਅਗਲਾ ਕਹਿੰਦਾ ਕਿਰਾਏਦਾਰ ਨੂੰ ਜੇ ਮੈਂ ਕਿਰਾਏ 'ਤੇ ਦਊਂ ਜਿਹੜੇ ਸਾਡੇ ਰੈਂਟਲ ਲਾਜ਼ ਨੇ ਉਹ ਮੇਰੀ ਕੋਈ ਬਹੁਤੀ ਸੁਰੱਖਿਆ ਨਹੀਂ ਕਰਨਗੇ ਜੇ ਕਿਤੇ ਕੋਈ ਮਾੜਾ ਕਿਰਾਏਦਾਰ ਟੱਕਰ ਗਿਆ, ਅਤੇ ਸ਼ਾਰਟ ਟਰਮ ਰੈਂਟਲ ਮੈਂ ਉਹਦਾ ਕਰ ਨਹੀਂ ਸਕਦਾ। ਕਈ ਵਾਰੀ ਜਿਹੜਾ ਨਵਾਂ ਤੁਸੀਂ ਕੋਈ ਲਗਜ਼ਰੀ ਯੂਨਿਟ ਖਰੀਦਿਆ ਹੁੰਦਾ ਕਿਸੇ ਹਾਈ ਰਾਈਜ਼ ਦੇ ਵਿੱਚ, ਤੁਹਾਨੂੰ ਹੁੰਦਾ ਵੀ ਠੀਕ ਆ ਉਹਨੂੰ ਅਸੀਂ ਇੱਦਾਂ ਹੀ ਰੈਵਨਿਊ ਦੇ ਸੋਰਸ ਦੇ ਵਾਂਗੂ ਇਸਤੇਮਾਲ ਕਰ ਲਵਾਂਗੇ। ਟੂਰਿਸਟ ਨੂੰ ਆ ਕੇ ਥਾਂ ਨਹੀਂ ਮਿਲਦੀ, ਬਣੇ ਹੋਏ ਯੂਨਿਟ ਵਿਕਣ ਵਾਸਤੇ ਹਿਸਾਬ ਉਹ ਜ਼ਮੀਨ ਇਹ ਕਹਿ ਲਓ ਪੋਲਿਸੀ ਉਹਨੂੰ ਸਪੋਰਟ ਨਹੀਂ ਕਰਦੀ, ਅਤੇ ਪ੍ਰੀਮੀਅਰ ਇਹ ਕਹਿ ਰਹੇ ਨੇ ਵੀ ਅਸੀਂ ਸਿਟੀ ਨੂੰ ਇਹ ਇਨਕਰੇਜ ਕਰਾਂਗੇ ਵੀ ਤੁਸੀਂ ਹੋਟਲਸ ਦੀ ਪਰਮਿਟਿੰਗ ਫਾਸਟ ਟਰੈਕ ਕਰ ਦਿਓ।
ਹਾਂ, ਬਾਲ ਪਾਸ ਕਰਤੀ ਆ ਕਿਉਂਕਿ ਫੁੱਟਬਾਲ ਵਰਲਡ ਕੱਪ ਆ ਨਾ, ਬਾਲ ਪਾਸ ਕਰਤੀ, ਪਾਸ ਦੇ ਦਿੱਤਾ। ਤੇ ਵਿਜੇ ਜੀ ਦੇਖੋ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਪਾਈਪਲਾਈਨ ਵਾਲੀ ਪੂਰੀ ਗੱਲ 'ਤੇ ਇੱਦਾਂ ਲੱਗਦਾ ਵੀ ਅਲਟੀਮੇਟਲੀ ਸਾਰੀ ਜਿਹੜੀ ਆਪਾਂ ਡਿਸਕਸ਼ਨ ਕੀਤੀ ਉਹਦੇ ਵਿੱਚੋਂ ਇਹ ਗੱਲ ਸਮਝ ਆਉਂਦੀ ਆ, ਸਾਨੂੰ ਵੀ ਇਹ ਗੱਲ ਉਹਦੇ 'ਚੋਂ ਲੱਗਦਾ ਵੀ ਵਿੱਚੋਂ ਕੰਕਲੂਜਨ ਨਿਕਲਦਾ ਕਿ ਮਾਮਲਾ ਅਲਟੀਮੇਟਲੀ ਆਈਡੀਓਲੋਜੀ ਦਾ, ਕਿ BCNDP ਆਪਣੇ ਆਪ ਨੂੰ ਇੱਦਾਂ ਨਹੀਂ ਪ੍ਰਜੈਂਟ ਕਰਨਾ ਚਾਹੁੰਦੀ ਕਿ ਅਸੀਂ ਪ੍ਰੋ ਫਾਸਿਲ ਫਿਊਲ ਪਾਈਪਲਾਈਨ ਹੈਗੇ ਹਾਂ। ਇਸੇ ਤਰ੍ਹਾਂ ਇਹ ਜਿਹੜਾ ਸ਼ਾਰਟ ਟਰਮ ਰੈਂਟਲ ਵਾਲਾ ਮਾਮਲਾ ਵੀ ਹੈ ਜਾਂ ਹੋਟਲਸ ਵਾਲਾ ਵੀ, ਇਹਦੇ ਵਿੱਚ ਵੀ ਲੱਗਦਾ ਮਾਮਲਾ ਆਈਡੀਓਲੋਜੀ ਦਾ ਹੀ ਹੈ, ਕਿਉਂਕਿ ਪ੍ਰੀਮੀਅਰ ਨੇ ਕੱਲ੍ਹ ਕਿਹਾ, ਕਹਿੰਦੇ ਵੀ ਜਿਹੜੇ ਲੋਕ ਕਿਰਾਏ ਦੇ ਘਰਾਂ 'ਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਉੱਥੋਂ ਡਿਸਪਲੇਸ ਨਹੀਂ ਕਰਨਾ ਚਾਹੁੰਦੇ,
ਕਰ ਹੀ ਨਹੀਂ ਸਕਦੇ।
ਕਹਿੰਦੇ
ਆਲਰੇਡੀ ਜਿਹੜਾ RTB ਦਾ ਲਾਅ ਹੈ, ਮੈਂ ਜੇ ਕਿਰਾਏਦਾਰ ਮੇਰੇ ਕੋਲ ਰਹਿੰਦਾ ਮੈਂ ਉਹਨੂੰ ਇਹ ਕਹਿ ਕੇ ਥੋੜੇ ਖਾਲੀ ਕਰਾ ਲੂੰਗਾ, ਖਾਲੀ ਕਰੋ ਮੈਂ ਤਾਂ ਹੁਣ ਇਹਨੂੰ Airbnb ਕਰਨਾ।
ਐਗਜੈਕਟਲੀ,
ਤੁਸੀਂ ਜਿਹੜਾ ਕੋਈ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾਉਣ ਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਤਾਂ ਸਿਰਫ ਇਹ ਨੇ ਵੀ ਤੁਹਾਡੀ ਇਮੀਡੀਏਟ, ਤੁਸੀਂ ਆਪ ਜਾਂ ਤੁਹਾਡੀ ਇਮੀਡੀਏਟ ਫੈਮਿਲੀ ਨੇ ਉਸ ਯੂਨਿਟ ਨੂੰ ਹੁਣ ਇਸਤੇਮਾਲ ਕਰਨਾ, ਤੇ ਇਮੀਡੀਏਟ ਫੈਮਿਲੀ ਦੇ ਵਿੱਚ ਵੀ ਵਾਸੂ ਜੀ ਭਰਾ ਭੈਣ ਨਹੀਂ ਆਉਂਦੇ।
ਤੇ ਹੁਣ ਦੇਖੋ ਨਾ, ਆਧਾਰ ਤਾਂ ਇਹੀ ਬਣਾਇਆ ਸੀ ਸਰਕਾਰ ਨੇ ਸ਼ੁਰੂਆਤ ਦੇ ਵਿੱਚ ਸ਼ਾਰਟ ਟਰਮ ਰੈਂਟਲ ਰਿਸਟ੍ਰਿਕਸ਼ਨਸ ਦਾ, ਕਿ ਜੀ ਅਸੀਂ ਰੈਂਟਲ ਸਪਲਾਈ ਵਧਾਉਣਾ ਚਾਹੁੰਦੇ ਹਾਂ ਤੇ ਰੈਂਟਲ ਸਪਲਾਈ ਮਤਲਬ ਅਸੀਂ ਪ੍ਰੋ ਰੈਂਟਲਸ ਹੈਗੇ ਹਾਂ। ਸੋ BCNDP ਦਾ ਜਿਹੜਾ ਵੋਟ ਬੈਂਕ ਆ ਉਹ ਜ਼ਿਆਦਾ ਰੈਂਟਲਸ ਨੇ। ਸੋ ਇਸ ਕਰਕੇ ਇਹ ਵੀ ਮਾਮਲਾ ਅਲਟੀਮੇਟਲੀ ਪੋਲੀਟੀਕਲ ਆਈਡੀਓਲੋਜੀ ਨਾਲ ਜਾ ਕੇ ਮਿਲਦਾ।
ਪਰ ਯੈਸ, ਪਰ ਵਾਸੂ ਜੀ ਮੌਜੂਦਾ ਲੋਕਾਂ ਨੂੰ, ਪ੍ਰੀਮੀਅਰ ਨੇ ਕੱਲ੍ਹ ਇਹ ਗੱਲ ਕਹੀ ਆ ਕਿ ਹਾਂ ਅਸੀਂ ਮੌਜੂਦਾ ਲੋਕਾਂ ਨੂੰ ਡਿਸਪਲੇਸ ਨਹੀਂ ਕਰਨਾ ਚਾਹੁੰਦੇ, ਉਹ ਤਾਂ ਡਿਸਪਲੇਸ ਹੋਣਾ ਹੀ ਨਹੀਂ, ਕਿਉਂਕਿ ਜਾਂ ਫਿਰ ਇਹ ਕਹਿ ਦਿਓ ਕਿ ਕੀ ਤੁਹਾਨੂੰ ਆਪਣੇ RTB ਦੇ ਕਾਨੂੰਨਾਂ ਦੇ ਵਿੱਚ ਵਿਸ਼ਵਾਸ ਨਹੀਂ ਆ ਕਿ ਜੇ ਕਿਸੇ ਟੈਨੈਂਟ ਨੂੰ ਇਹ ਕਹਿ ਕੇ ਉਹਦੀ ਰਿਹਾਇਸ਼ ਤੋਂ ਖਦੇੜਿਆ ਜਾਂਦਾ ਲੈਂਡਲੋਰਡ ਵੱਲੋਂ ਕਿ ਜੀ ਮੈਨੂੰ ਪਰਸਨਲ ਯੂਜ਼ ਵਾਸਤੇ ਪ੍ਰੋਪਰਟੀ ਚਾਹੀਦੀ ਆ, ਜੇ ਉਹ ਪ੍ਰੋਪਰਟੀ ਫਿਰ Airbnb 'ਤੇ ਲਿਸਟ ਹੋ ਜਾਂਦੀ ਆ, RTB ਦੇ ਵਿੱਚ ਮੁਕੱਦਮਾ ਕਰਕੇ ਟੈਨੈਂਟ ਤਾਂ ਹਜ਼ਾਰਾਂ ਡਾਲਰ ਦਾ ਉਹ ਤੋਂ ਜੁਰਮਾਨਾ ਲੈ ਸਕਦਾ, ਉਹ ਤੋਂ ਮੁਆਵਜ਼ਾ ਲੈ ਸਕਦਾ ਰਾਧਾ। ਸੋ ਮੌਜੂਦਾ ਲੋਕ ਤਾਂ ਡਿਸਪਲੇਸ ਹੋਣੇ ਹੀ ਨਹੀਂ। ਚਲੋ ਦੇਖਦੇ ਹਾਂ ਹੁੰਦਾ ਕੀ ਆ, ਪਰ ਇਹ ਇੱਕ ਸਮੱਸਿਆ ਬਸ, ਦਿਸ ਇਜ਼ ਗਨ ਬਰੂ ਇਨ ਟੂ ਅ ਪ੍ਰੋਬਲਮ ਜਦੋਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਆਉਣਾ।
ਮੈਨੂੰ ਤਾਂ ਐਂਗਜ਼ਾਇਟੀ ਜੀ ਹੋਣ ਲੱਗ ਪਈ ਵਿਜੇ ਜੀ ਆ ਖਬਰ ਪੜ੍ਹ ਕੇ ਸੁਣ ਕੇ, ਕਿ ਜਿਵੇਂ ਹੁੰਦਾ ਨੀ ਵੀ ਘਰ 'ਚ ਵਿਆਹ ਧਰਿਆ ਹੋਵੇ ਤੇ ਤੁਸੀਂ ਬਾਹਰੋਂ ਸਾਰੇ ਆਪਣੇ ਰਿਸ਼ਤੇਦਾਰ ਬੁਲਾਏ ਹੋਣ ਇੰਡੀਆ ਤੋਂ ਤੇ ਹੋਰਨਾਂ ਮੁਲਕਾਂ ਤੋਂ, ਤੇ ਤੁਹਾਡੇ ਕੋਲ ਕੋਈ ਉਹਨਾਂ ਨੂੰ ਰੱਖਣ ਦਾ
ਪ੍ਰਬੰਧ ਨਾ ਹੋਵੇ,
ਤੇ ਪਤਾ ਨੀ ਇਹਨਾਂ ਨੂੰ ਰਾਤੀ ਨੀਂਦ ਕਿਵੇਂ ਆ ਜਾਂਦੀ ਆ।
ਨੀਂਦ ਆਉਂਦੀ ਨਹੀਂ ਨਾ, ਜਿਨ੍ਹਾਂ ਨੇ ਆਉਣਾ ਉਹਨਾਂ ਨੂੰ ਨੀਂਦ ਨਹੀਂ ਆਉਣੀ, ਕਿਵੇਂ ਥਾਂ ਨਹੀਂ ਮਿਲਣੀ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵੀਜੀ।
ਥੈਂਕ ਯੂ ਵੈਰੀ ਮੱਚ, ਹੈਵ ਅ ਗੁੱਡ ਡੇ ਐਂਡ ਫੀਲ ਬੈਟਰ ਸੂਨ ਬ੍ਰਦਰ।
ਥੈਂਕ ਯੂ ਵੈਰੀ ਮੱਚ,
ਥੈਂਕ ਯੂ, ਟੇਕ ਕੇਅਰ।